Tam Sri Guru Nanak Dev Deo Maharaj Srimbhavata Vandani Anukulat Sarvatra Sumrat Dolan Tehra Kho Prabhu Nanak Dekar Hat Firt Firt Brave Aya Parya To Sharmaye Nanak Ki Prabhu Benti Abhi Parvi Vaye द्वार को छाड़ गए गए हो तुम्हारो द्वार बहेंगे की लाज अस गोविंद दास तुहार किसी कोई कोई मंजन वाणी एक दू क्यों ना वरी जय रोए जानक चितना आवे लाड लदाया तेरे पोते में लाड लदाया तेरे पोते
संतो मेरा खैमता पै
ਹੈ ਕਿਰਪਾਲ ਠਾਕਰ ਰਹਿਣ ਜਾਵਾ ਗੁਰਮਿਲ ਨਾਨਕ ਪਾਰ ਬ੍ਰਹਮ ਪਛਾਣਾ ਲਾਦ ਲਾਇਆ ਤੇਰੇ ਕਾਰੋਬਾਰ ਸੰਕੋਚ ਰਹੇ ਹੋਏ ਆ ਐਸੀ ਤਪਸ਼ ਦੇ ਅੰਦਰ ਸਹਿਜ ਤਪ ਕਰਨ ਵਾਸਤੇ ਇਸ ਸਥਾਨ ਤੇ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਦੇ ਸਦਕੇ ਸੁਸ਼ੋਭਤ ਹੋਇਆ ਸੰਗਰਾਂਦ ਹਾੜ ਦੀ ਆਪਾਂ ਮਨਾਉਣੀ ਹੈ। ਦੂਰ ਦਰਾਜ ਤੋਂ ਆਪ ਅਨੇਕ ਕਿਸਮ ਦੀਆਂ ਸਵਾਰੀਆਂ ਲੈ ਕੇ ਇੱਥੇ ਪਹੁੰਚੇ ਹੋ। ਕੁਝ ਥੋੜਾ ਜਿਹਾ ਜੇ ਵਿਚਾਰ ਕੇ ਮਨ ਨੂੰ ਰੋਕ ਕੇ ਸੁਣ ਲਿਆ ਜਾਵੇ ਤਾਂ ਐਸਾ ਹੁੰਦਾ ਹੈ ਕਿ ਇੱਕੋ ਹੀ ਦੀਵਾਨ ਦੇ ਅੰਦਰ ਰਸਤਾ ਲੱਭ ਜਾਇਆ ਕਰਦਾ। ਬਹੁਤਾ ਨੱਠਣ ਭੱਜਣ ਦੀ ਲੋੜ ਨਹੀਂ ਹੋਇਆ ਕਰਦੀ, ਕਿਉਂਕਿ ਲੈਸਨ ਹੋਇਆ ਕਰਦਾ ਹੈ। ਜੋ ਸਟੂਡੈਂਟ ਲੈਸਨ ਅਟੈਂਟਿਵਲੀ ਮਨ ਨੂੰ ਇਕਾਗਰ ਕਰਕੇ ਸੁਣਦੇ ਹਨ ਉਹਨਾਂ ਦੇ ਅੰਦਰ ਉਹ ਅੰਸ਼ ਬੈਠ ਜਾਇਆ ਕਰਦੇ ਨੇ, ਜੋ ਵਿਚਾਰੇ ਜਾਇਆ ਕਰਦੇ ਨੇ। ਆਪਾਂ ਸਾਰੇ ਹੜ ਦੀ ਸੰਗਰਾਂਦ ਮਨਾਉਣ ਵਾਸਤੇ ਆਏ ਹਾਂ। ਕਿਉਂ ਮਨਾਈ ਜਾਂਦੀ ਹੈ, ਕਿਉਂ ਐਡੀ ਦੂਰ ਦਰਾਜ ਤੋਂ ਆਉਂਦੇ ਹਾਂ, ਸਾਨੂੰ ਗੁਰੂ ਮਹਾਰਾਜ ਇਸ ਮਹੀਨੇ ਦੇ ਅੰਦਰ ਕੀ ਫਰਮਾਉਂਦੇ ਨੇ, ਅਸੀਂ ਕਿੰਨੀ ਕੁ ਗੱਲ ਮੰਨ ਰਹੇ ਹਾਂ, ਇਹ ਸਾਰੀਆਂ ਗੱਲਾਂ ਜੇ ਆਦਮੀ ਅੰਦਰ ਪੜਚੋਲ ਕਰੇ ਤਾਂ ਫਲ ਕਿੰਨਾ ਹੁੰਦਾ ਹੈ। ਕਈ ਕੋਟ ਕੇ ਜੱਗ ਫਲਾ ਸੁਣ ਗਾਵਣ ਹਾਰੇ ਨਾ, ਕਈ ਕਰੋੜ ਜੱਗਾਂ ਦਾ ਫਲ ਮਿਲ ਜਾਂਦਾ। ਇਹ ਕੋਈ ਕਵਿਤਾ ਨਹੀਂ ਹੈ, ਇਹ ਦਰਗਾਹ ਦਾ ਹੁਕਮ ਹੈ। ਹੈਰਾਨ ਹੋ ਜਾਈਦਾ ਜਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਿਚਾਰ ਕਰੀਦਾ ਵੀ ਹੈ ਇੰਨਾ ਥੋੜਾ ਟਾਈਮ ਤੇ ਫਲ ਇੰਨਾ। ਮਹਾਰਾਜ ਕਹਿੰਦੇ ਇਹ ਤਾਂ ਅਸੀਂ ਬਹੁਤ ਵੱਡੀ ਬਾਤ ਕਹਿ ਦਿੱਤੀ, 3 ਘੰਟੇ 2.5 ਘੰਟੇ ਦੀਵਾਨ ਹੁੰਦਾ ਹੈ, ਇਹਨੂੰ ਵੀ ਜੇ ਅਸੀਂ ਕਰਤੇਲ ਕਰੀਏ, ਹੋਰ ਛੋਟਾ ਕਰ ਲਈਏ, ਘੰਟੇ ਤੋਂ ਵੀ ਅੱਧੇ ਘੰਟੇ ਤੇ ਲਿਆਈਏ, ਫੇਰ ਅੱਧੇ ਘੰਟੇ ਤੇ, ਕਬੀਰ ਇੱਕ ਘੜੀ, ਆਧੀ ਘੜੀ, ਆਧੀ ਹੂੰ ਫਨਾਤ, ਆਧੀ ਹੂੰ ਫਨਾਤ 6.25 ਮਿੰਟ ਦੀ ਹੁੰਦੀ ਹੈ। ਭਗਤ ਨੂੰ ਸਹਿਤੀ ਗੋਸ਼ਤ ਹੈ ਜੋ ਕਿ 9-16। ਸੰਤਾਂ ਦੇ ਨਾਲ ਜਿਹੜੇ ਬਚਨ ਕਰਨੇ ਆ ਉਹ ਲਾਭ ਹੀ ਲਾਭ ਹੁੰਦਾ, ਕਿਉਂਕਿ ਸੰਤਾਂ ਦੇ ਬਚਨ ਤੱਤ ਦੇ ਬਚਨ ਹੁੰਦੇ ਨੇ। ਜੇ ਇੱਕ ਬਚਨ ਵੀ ਕੰਨ ਚ ਪੈ ਜਾਵੇ ਉਹਦੇ ਨਾਲ ਵੀ ਛੁਟਕਾਰਾ ਹੋ ਜਾਇਆ ਕਰ। ਫਿਰ ਸਵਾਲ ਹੁੰਦਾ ਵੀ ਮਹਾਰਾਜ ਇਹ ਤਾਂ 6.25 ਮਿੰਟ ਹੈ, ਇਸ ਤੋਂ ਵੀ ਥੋੜਾ ਹੋ ਸਕਦਾ? ਕੋਈ ਐਸਾ ਨਹੀਂ ਹੈ ਕਿ ਬਟਨ ਦਬ ਦਿੱਤਾ ਜਾਵੇ ਤੇ ਫਲ ਪ੍ਰਾਪਤ ਹੋ ਜਾਵੇ। ਮਹਾਰਾਜ ਕਹਿੰਦੇ ਹਾਂ ਐਸਾ ਵੀ ਹੈ, ਪਰ ਉਹਦੀ ਕੰਡੀਸ਼ਨ ਹੈ ਕਿ ਇੱਕ ਚਿੱਤ ਹੋਣਾ ਪੈਂਦਾ, ਇੱਕ ਚਿੱਤ ਹੋਣਾ ਬਹੁਤ ਮੁਸ਼ਕਲ ਹੈ। ਜ਼ਿੰਦਗੀ ਭਰ ਮਿਹਨਤ ਕਰਕੇ ਸ਼ਾਇਦ ਕੋਈ ਬੰਦਾ ਇੱਕ ਚਿੱਤ ਹੋ ਜਾਵੇ, ਕਿਉਂਕਿ ਮਨ ਜਿਹੜਾ ਟਿਕਦਾ ਨਹੀਂ ਹੁੰਦਾ, ਇਹ ਪਾਰੇ ਵਰਗਾ ਹੈ, ਉਂਗਲੀ ਥੱਲੇ ਆਉਂਦਾ ਨਹੀਂ ਹੈ, ਹਥੇਲੀ ਤੇ ਰੱਖ ਲਓ ਡੋਲਦਾ ਹੀ ਰਹੇਗਾ। ਇਹ ਹੀ ਸੁਭਾਅ ਮਨ ਦਾ, ਕੰਮ ਸਾਰਾ ਸਾਡਾ ਮਨ ਨਾਲ ਹੈ। ਮੰਮਾ ਮਨ ਸਿਉਂ ਕਾਜ ਹੈ, ਮਨ ਸਾਡੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਜੇ ਤਾਂ ਮਨ ਸਾਥ ਦੇ ਦੇਵੇ ਤਾਂ ਇਹਦੇ ਵਰਗਾ ਦੁਨੀਆਂ ਚ ਕੋਈ ਸਾਥੀ ਨਹੀਂ ਹੈ। ਜੇ ਇਹ ਮਨ ਸਾਥ ਨਹੀਂ ਦਿੰਦਾ, ਜਿੰਨਾ ਜੀ ਕਰਦਾ ਪੜ੍ਹ ਲੈ, ਜਿੰਨਾ ਜੀ ਕਰਦਾ ਯਾਦ ਕਰ ਲੈ, ਜਿੰਨਾ ਜੀ ਕਰਦਾ ਲੈਕਚਰ ਦੇ ਲੈ, ਜਿੰਨਾ ਜੀ ਕਰਦਾ ਤੀਰਥ ਯਾਤਰਾ ਤੇ ਘੁੰਮ ਲੈ, ਦਾਨ ਕਰ ਲੈ, ਜੋ ਕਰਨਾ ਕਰ ਲੈ, ਨਹੀਂ ਉਹ ਸਾਥ ਦਿੰਦਾ, ਸਾਥ ਨਹੀਂ ਦਿੰਦਾ ਕਿਸੇ ਲੇਖੇ ਚ ਨਹੀਂ ਪੈਂਦੀ ਗੱਲ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਜੇ ਇੱਕ ਚਿੱਤ ਹੋ ਜਾਵੇ ਨਾ ਤਾਂ ਫਲ ਕਿੰਨਾ ਹੈ? ਕਹਿੰਦੇ ਇੱਕ ਛਿਨ ਅੱਖ ਝਮਕਣ ਜਿੰਨਾ ਚਿਰ ਹੈ। ਜੇ ਇੰਨਾ ਚਿਰ ਤੇਰਾ ਮਨ ਵਾਹਿਗੁਰੂ ਦੀ ਸੱਤਾ ਵੱਲ ਲੱਗ ਜਾਵੇ, ਇਹ ਗੱਲ ਬੜੀ ਸਮਝਣ ਵਾਲੀ ਹੈ। ਉਹ ਗੱਲ ਸਾਡੇ ਸਮਝ ਨਹੀਂ ਆਉਂਦੀ ਜਿਹੜੀ ਮੈਂ ਦੱਸਣਾ ਚਾਹੁੰਦਾ, ਅੱਖਰ ਵੀ ਨਹੀਂ ਸਾਥ ਦਿੰਦੇ ਵੀ ਅਸੀਂ ਦੱਸੀਏ ਕਿਵੇਂ। ਪਰਿਪੂਰਨ ਪਰਮੇਸ਼ਰ ਦੀ ਸੱਤਾ ਬੰਦੇ ਨਾਲ ਜੇ ਇੱਕ ਅੱਖ ਝਮਕਣ ਜਿੰਨਾ ਚਿਰ ਲੱਗ ਜਾਵੇ, ਕਹਿੰਦੇ ਫੇਰ ਕੀ ਹੁੰਦਾ? ਕਾਲ ਦੀ ਫਾਰਸੀ ਗਲ ਚ ਪਈ ਹੋਈ ਜਮਾਂ ਦੀ ਕੱਟ ਕੇ ਉਹ ਮਾਰਦਾ। ਇੱਕ ਚਿੱਤ ਜੇ ਇੱਕ ਛਿੰਨ ਤੇ ਆਇਓ, ਕਾਲ ਫਾਸ ਕੇ ਬੀਜ ਨਾ ਆਇਓ, ਕਵਿਤਾ ਨਹੀਂ ਹੈ, ਫਲ ਹੈ ਦੱਸਿਆ, ਰਿਐਲਿਟੀ ਹੈ, ਸੱਤ ਦੀ ਬਾਤ ਕੀਤੀ ਹੋਈ ਹੈ। ਫਿਰ ਇੰਨੇ ਲੰਬੇ ਪ੍ਰੋਗਰਾਮ ਅਸੀਂ ਕਿਉਂ ਕਰਦੇ ਹਾਂ? ਇਸ ਕਰਕੇ ਮਨ ਸਾਡਾ ਕਿਸੇ ਰਸਤੇ ਪੈਂਦਾ ਨਹੀਂ ਹੈ। ਕੁੱਤੇ ਦੀ ਪੂਛ ਨੂੰ ਸਿਆਣੇ ਕਹਿੰਦੇ ਆ ਕਿ ਕਿਸੇ ਨੇ 12 ਸਾਲ ਨਲਕੀ ਚ ਪਾ ਕੇ ਸਿੱਧਾ ਰੱਖਿਆ, 12ਵੇਂ ਸਾਲ ਜਦ ਖੋਲੀ ਉਹ ਮੁੜ ਕੇ ਫੇਰ ਬਲ ਖਾ ਗਈ। ਉਹਨੂੰ ਤੇ ਮਨ ਨੂੰ ਤਸਵੀਰ ਇੱਕੋ ਜਿਹੀ ਦਿੱਤੀ ਹੋਈ ਹੈ, ਮਨ ਦਾ ਕੋਈ ਪਤਾ ਨਹੀਂ ਹੈ ਕਿਹੜੇ ਵੇਲੇ ਧੋਖਾ ਦੇਵੇ, ਕੋਈ ਨੀ ਦੁਨੀਆਂ ਚ ਕਹਿ ਸਕਦਾ। ਸਿਆਣੇ ਬੰਦੇ ਮਨ ਦਾ ਭਰੋਸਾ ਨਹੀਂ ਕਰਦੇ, ਕਦੇ ਵੀ ਨਹੀਂ ਕਹਿੰਦੇ, ਹਮੇਸ਼ਾ ਡਰਦੇ ਰਹਿੰਦੇ, ਵਚਨ ਕਰਦੇ ਵੀ ਡਰਦੇ ਨੇ, ਪਤਾ ਖਬਰ ਹੈ ਕਿਹੜੇ ਵੇਲੇ ਅਟੈਕ ਕਰਦੇ, ਕਿਸ ਹਾਲਤ ਚ ਅਟੈਕ ਕਰਦੇ, ਵੱਡਿਆਂ ਵੱਡਿਆਂ ਤੇ ਕੀਤਾ। ਗੋਪੀ ਚੰਦ ਪਰਥਰੀ, ਦੋ ਰਾਜੇ ਹੋਏ ਨੇ, ਉਹ ਬੰਗਾਲ ਦਾ ਹੋਇਆ, ਉਜੈਨ ਦਾ ਰਾਜਾ ਪਰਥਰੀ। ਪਰਥਰੀ ਨੂੰ ਵੈਰਾਗ ਹੋ ਗਿਆ ਕਿਸੇ ਕਾਰਨ ਤੇ, ਪਦਮਨੀ ਰਾਣੀਆਂ ਸੀ ਇਸ ਦੇ, ਉਹਦੇ ਵੀ ਪਦਮਨੀ ਰਾਣੀਆਂ ਤੇ ਰਾਜਭਾਗ ਬਹੁਤ ਵੱਡਾ, ਬਹੁਤ ਖਜ਼ਾਨੇ ਭਰੇ ਹੋਏ, ਫੌਜਾਂ ਬਹੁਤ ਮਜ਼ਬੂਤ। ਲੇਕਿਨ ਵੈਰਾਗ ਹੋ ਗਿਆ, ਪਿਛਲੀ ਕੋਈ ਚੰਗੀ ਕਮਾਈ ਕਰੀ ਹੋਈ ਸੀ, ਉਹਨੇ ਸਭ ਕੁਝ ਛੱਡਤਾ, ਸਾਧੂ ਬਣ ਗਿਆ। ਸਾਧੂ ਵੀ ਇੰਨਾ ਸੱਚਾ ਬਣਿਆ ਕਿਉਂਕਿ ਬਹੁਤ ਵੱਡੀ ਕੁਰਬਾਨੀ ਕਰਨ ਤੋਂ ਬਾਅਦ ਕਿਸੇ ਚੀਜ਼ ਚ ਪਿਆ ਸੀ, ਹੁਣ ਇਹ ਚਾਹੁੰਦਾ ਸੀ ਕਿ ਮੈਂ ਵਿਚਾਲੇ ਨਾ ਰਹਿ ਜਾ। ਇਹਨੇ ਸਾਰੇ ਜਿੰਨੇ ਰੁਕਾਵਟਾਂ ਪਾਉਣ ਵਾਲੇ ਕਾਰਜ ਸੀ ਸਾਰੇ ਛੱਡ ਦੇ, ਨਾ ਤਾਂ ਸ਼ਹਿਰ ਚ ਆਇਆ ਕਰੇ ਲੋਕ ਪ੍ਰਸ਼ਾਦਾ ਲੈਣ ਵਾਸਤੇ, ਨਾ ਕਿਸੇ ਨੂੰ ਮਿਲਿਆ ਕਰੇ, ਹੋਰ ਜੰਗਲ ਚ ਰਹਿਣਾ ਸ਼ੁਰੂ ਕਰਤਾ, ਕੱਪੜੇ ਪਾਟ ਕੇ, ਮੁੜ ਕੇ ਕੱਪੜਾ ਨਹੀਂ ਪਹਿਨਿਆ, ਕੋਈ ਚੀਜ਼ ਨਹੀਂ, ਹੱਥਾਂ ਦੇ ਪਾਣੀ ਪੀ ਲੈਂਦਾ, ਤੰਦ ਮੂਲ ਚੁੱਕ ਕੇ ਖਾ ਲੈਂਦਾ। ਅੰਮ੍ਰਿਤ ਵੇਲਾ ਹੈ, 2 ਵਜੇ ਨੇ, ਜਾ ਕੇ ਭਜਨ ਕਰਦਾ। ਚਾਂਦੀ ਚਾਲਣੀ ਪੂਰੇ ਜ਼ੋਰ ਨਾਲ ਪੈ ਰਹੀ ਹੈ। ਅਚਾਨਕ ਇਹਦੇ ਨੇਤਰ ਖੁੱਲੇ ਤਾਂ ਕੀ ਦੇਖਦਾ, ਚਾਂਦੀ ਚਾਲਣੀ ਕਿਸੇ ਲਾਲ ਚੀਜ਼ ਤੇ ਪੈ ਰਹੀ ਹੈ, ਉਹਦੀਆਂ ਪਰਤਵੀਆਂ ਕਿਰਨਾਂ ਇਹਦੀਆਂ ਅੱਖਾਂ ਚ ਆ ਰਹੀਆਂ। ਹੁਣ ਮਨ ਨੇ ਕੀ ਕਿਹਾ, ਮਨ ਅਜੇ ਲੁਕਿਆ ਪਿਆ ਸੀ ਬੈਠਾ ਵਿੱਚ, ਕਹਿਣ ਲੱਗਿਆ ਭਾਸਰੀ ਐਡਾ ਵੱਡਾ ਲਾਲ ਦੁਨੀਆਂ ਚ ਹੈ ਨੀ ਜਿਹੜਾ ਆਪ ਹੈ। ਅਮੁੱਲ ਲਾਲ ਹੈ ਜਿਹੜਾ ਮਿਲ ਨਹੀਂ ਸਕਦਾ। ਮਨ ਨੇ ਮਾਰਿਆ ਹਜ਼ਾਰਾਂ, ਸਾਰੀਆਂ ਸੈਂਸਿਸ ਜਿਹੜੀਆਂ ਕੰਟਰੋਲ ਕਰਦੀਆਂ ਸੀ ਮਨ ਨੂੰ, ਉਹ ਸਾਰੀਆਂ ਉਹਦੇ ਅੱਗੇ ਹਾਰ ਗਈਆਂ ਤੇ ਉਹਨੇ ਹੱਥ ਵਧਾਇਆ। ਜਦ ਉਹ ਲਾਲ ਚੀਜ਼ ਚੱਕੀ ਪਛਤਾਇਆ ਬਹੁਤ, ਕਿਉਂਕਿ ਉਹ ਕਿਸੇ ਨੇ ਪਾਨ ਖਾ ਕੇ ਥੁੱਕਿਆ ਹੋਇਆ ਸੀ। ਕਿੰਨਾ ਧੋਖਾ ਮਨ ਨੇ ਦਿੱਤਾ। ਉਹਨੇ ਫਿਰ ਇੱਕ ਸੱਚਾਈ ਦੁਨੀਆਂ ਨੂੰ ਦੱਸੀ ਕਿ ਜੇ ਮਨ ਦੁਸ਼ਮਣ ਜਿਉਂਦਾ, ਸਭ ਦੁਸ਼ਮਣ ਜਿਉਂਦੇ ਨੇ। ਮਨ ਰਿਪ ਜੀਤੇ, ਸਭ ਰਿਪ ਜੀਤੇ। ਜੇ ਮਨ ਦੁਸ਼ਮਣ ਜਿਉਂਦਾ, ਸਭ ਜਿਉਂਦੇ। ਜੇ ਮਨ ਦੁਸ਼ਮਣ ਨੂੰ ਜਿੱਤ ਲਿਆ, ਮਨ ਰਿਪ ਜੀਤੇ, ਸਭ ਰਿਪ ਜੀਤੇ। ਜੇ ਮਨ ਨੂੰ ਜਿੱਤ ਲਿਆ ਤਾਂ ਸਾਰੇ ਦੁਸ਼ਮਣ ਜਿੱਤੇਗੇ। ਸੋ ਇਸ ਕਰਕੇ ਜਿਹੜਾ ਮਹਾਰਾਜ ਨੇ ਇਹ ਗੱਲ ਕਹੀ, ਇੱਕ ਚਿੱਤ ਜੇ ਇੱਕ ਚਿੰਤ ਆਇਓ, ਕਾਲ ਫਾਸ ਕੇ ਬੀਜ ਨਾ ਆਇਓ, ਉਹਦੇ ਵਾਸਤੇ ਹੈ ਜਿਹਨੇ ਮਨ ਨੂੰ ਫਤਿਹ ਕਰ ਲਿਆ, ਫੁਰਨਿਆਂ ਵਾਸ਼ਨਾਵਾਂ ਕਾਬੂ ਕਰ ਲਈਆਂ, ਜਿਹਦਾ ਚਿੱਤ ਪਰਮੇਸ਼ਰ ਦੇ ਨਾਲ ਜਾ ਲੱਗਿਆ, ਜੋ ਟੋਟਲ ਕੁੱਲ ਐਨਰਜੀ ਹੈ ਉਹਦੀ ਉਹਨੂੰ ਨੇੜਤਾ ਪ੍ਰਾਪਤ ਹੋ ਗਈ, ਛੋਹ ਪ੍ਰਾਪਤ ਹੋ ਗਈ। ਕਹਿੰਦੇ ਇੰਨਾ ਹੀ ਕੰਮ ਹੈ ਕਲਯੁਗ ਦੇ ਅੰਦਰ। ਪਰ ਇਹਨੂੰ ਸਮਝਾਉਣ ਵਾਸਤੇ ਸਤਸੰਗ ਨੇ, ਇਹਨੂੰ ਸਮਝਾਉਣ ਵਾਸਤੇ ਪੁੰਨਦਾਨ ਨੇ, ਇਹਨੂੰ ਸਮਝਾਉਣ ਵਾਸਤੇ ਸਟੱਡੀਜ਼ ਨੇ, ਇਹਨੂੰ ਸਮਝਾਉਣ ਵਾਸਤੇ ਸਾਧੂਆਂ ਦੀ ਸੰਗਤ ਹੈ। ਇਹ ਨਾ ਕਦੇ ਸਮਝੇਗਾ। ਜੇ ਕਹਿੰਦੇ ਜੀ ਗਿਆਨ ਬੜਾ ਹੈਗਾ ਦੁਨੀਆਂ ਨੂੰ, ਉਹ ਗਿਆਨੀ ਵੀ ਜਿਹੜੇ ਨੇ ਉਹ ਠੀਕ ਨਹੀਂ ਹੁੰਦੇ, ਬਹੁਤ ਗੱਲਾਂ ਜਾਣਦੇ ਨੇ। ਮਹਾਰਾਜ ਕਹਿੰਦੇ ਕੌਣ ਹੈ ਕੌਣ, ਉਹ ਕੌਣ ਤੇ ਵੱਧ ਨਹੀਂ ਹੈ, ਉਹਨਾਂ ਦਾ ਜਿਹੜਾ ਗਿਆਨ ਹੈ, ਧਿਆਨ ਹੈ, ਬਾਤਾਂ ਚੀਤਾਂ, ਇਹ ਇੱਕ ਕੌਮ ਵਰਗੀਆਂ ਨੇ। ਜਗ ਕਊਆ ਮੁੱਖ ਚੁੰਚ ਗਿਆਨ, ਇੱਕ ਅਥਾਰਥ ਗਿਆਨ ਹੁੰਦਾ, ਇੱਕ ਚੁੰਚ ਗਿਆਨ ਹੁੰਦਾ, ਗੱਲਾਂ ਜਾਣ ਲੈਣੀਆਂ, ਗਾਹਾਂ ਪਾਸਾਂ ਨੂੰ ਕਰੀ ਜਾਣੀਆਂ। ਇੱਕ ਗਿਆਨ ਉਹ ਹੁੰਦਾ ਜਿਹੜਾ ਅੰਦਰੋਂ ਪੈਦਾ ਹੁੰਦਾ, ਜਾਣਿਆ ਨਹੀਂ ਜਾਂਦਾ ਕਿਸੇ ਥਾਂ ਤੋਂ, ਨਾ ਕਿਤਾਬਾਂ ਚੋਂ ਆਉਂਦਾ, ਨਾ ਕਿਸੇ ਥਾਂ ਤੋਂ, ਨਾ ਕਿਸੇ ਤਜਰਬੇ ਤੋਂ। ਉਹ ਅੰਦਰ ਗਿਆਨ ਦਾ ਭੰਡਾਰਾ ਹੈ, ਉੱਥੇ ਚਲਿਆ ਜਾਂਦਾ। ਉਸ ਨੌਲੇਜ ਸਟੈਡ ਫਾਸਟ ਬਿਜ਼ਨਸ ਜਿਹਨੂੰ ਕਹਿੰਦੇ ਨੇ, ਉਹ ਇਹਦੇ ਅੰਦਰ ਪ੍ਰਗਟ ਹੋ ਜਾਂਦੀ ਹੈ। ਉਹ ਕਿਤਾਬਾਂ ਚੋਂ ਲਿਖੀ ਹੋਈ ਨਹੀਂ ਹੁੰਦੀ, ਉਹ ਆਪਣੇ ਆਪ ਆਈ ਜਾਂਦੀ ਹੈ, ਉਹਦੇ ਪ੍ਰਕਾਸ਼ ਦੇ ਵਿੱਚ ਸਾਰੇ ਬਚਨ ਹੋ ਜਾਂਦੇ। ਸੋ ਇਸ ਕਰਕੇ ਮੈਂ ਬੇਨਤੀ ਕਰੀ ਸੀ ਕਿ ਆਪਾਂ ਆਇਆ ਬੜੀ ਦੂਰ ਤੋਂ, ਗਰਮੀ ਬਹੁਤ ਹੈ, ਪਰ ਜਿਉਂ ਜਿਉਂ ਤੁਹਾਡੇ ਮਨ ਦੇ ਅੰਦਰ ਇਕਾਗਰਤਾ ਆਏਗੀ, ਗਰਮੀ ਹਟਦੀ ਜਾਏਗੀ। ਇਹ ਵੀ ਪ੍ਰਤਿਆ ਜੋ ਪਤਾ ਹੀ ਨਹੀਂ ਰਹਿਣਾ ਗਰਮੀ ਸੀ ਕਿ ਨਹੀਂ ਸੀ। ਗਰਮੀ ਮਹਾਰਾਜ ਕਹਿੰਦੇ ਧੁੱਪ ਤਪਸ਼ ਕਹਿੰਦੇ ਲੱਗਦੀ ਕਿਹਨੂੰ ਹੈ, ਕਹਿੰਦੇ ਉਹਨੂੰ ਲੱਗਦੀ ਹੈ ਜਿਹਦਾ ਜਿਹਦੇ ਅੰਦਰ ਪਰਮੇਸ਼ਰ ਦਾ ਨਾਮ ਨਹੀਂ ਵਸਿਆ, ਜਿਹਦਾ ਹਿਰਦਾ ਨਾਮ ਤੋਂ ਖਾਲੀ ਹੈ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਬੋਇਲਿੰਗ ਵਾਟਰ ਦੇ ਵਿੱਚ ਉਬਾਲ ਦਿੱਤੇ ਗਏ। ਉਹ ਜਿਹੜੇ ਪਹਿਰੇਦਾਰ ਸੀ ਜਦ ਉਹ ਕੱਢਣ ਲੱਗੇ, ਹੱਥ ਨਾਲ ਲੱਗੇ ਦੇ ਗਏ, ਉਸ ਵੇਲੇ ਕਰਿਆ ਕਿ ਉਹਨਾਂ ਨੇ ਡੰਡੇ ਲੈ ਕੇ ਦੇਗਾ ਟੇਢਾ ਕਰਤਾ, ਪਾਣੀ ਕੱਢਤਾ, ਫੇਰ ਵੀ ਹੱਥ ਨਾ ਲੱਗਣ ਗੁਰੂ ਮਹਾਰਾਜ, ਇੰਨੇ ਹੀਟ ਵਧੀ ਹੋਈ ਸੀ। ਤੇ ਉਹਨਾਂ ਦਾ ਕੀ ਹਾਲ ਸੀ, ਉਵੇਂ ਜਿਸ ਤਰ੍ਹਾਂ ਕੁਛ ਵੀ ਨਹੀਂ ਵਾਪਰਿਆ ਹੁੰਦਾ, ਕੁਛ ਨਹੀਂ ਹੋਇਆ ਹੁੰਦਾ, ਨਾ ਕੋਈ ਚਿਹਰੇ ਦੀ ਰੰਗਤ ਦੇ ਵਿੱਚ ਫਰਕ, ਨਾ ਕੋਈ ਤਿਵੜੀ ਆਈ ਹੋਈ, ਨਾ ਕੋਈ ਕਰਸ਼ ਕਰਨ ਵਾਸਤੇ ਚਿੱਤ ਦੇ ਵਿੱਚ ਫੁਰਨਾ, ਉਹ ਹੋਰ ਅਵਸਥਾ ਸੀ। ਤਤੀ ਤਵੀ ਤੇ ਚੜ੍ਹਨ ਲੱਗੇ, ਰੈੱਡ ਪਲੇਟ ਹੋਈ ਹੋਈ ਹੈ। ਭਾਈ ਲੰਗਾਹੇ ਨੇ ਦੇਖਿਆ ਵੀ ਮਹਾਰਾਜ ਐਡੀ ਰੈੱਡ ਪਲੇਟ ਤੇ ਚਰਨ ਕਿਵੇਂ ਰੱਖਣਗੇ, ਪਹਿਲਾਂ ਤਾਂ ਰੱਖੇ ਨਹੀਂ ਤਾਂ ਹੱਥ ਨਹੀਂ ਰੱਖਦਾ, ਤਾਂ ਪੈਰ ਕਿੱਥੋਂ ਰੱਖੂ, ਭੁੜਕ ਗਿਆ ਉਹ ਜਾਊ। ਜੇ ਜ਼ਬਰਦਸਤੀ ਵੀ ਕੋਈ ਬਿਠਾਊ, ਬੈਠ ਹੀ ਨਹੀਂ ਸਕਦਾ। ਜਦ ਮਹਾਰਾਜ ਜੀ ਨੇ ਚਰਨ ਚੁੱਕਿਆ, ਉਹਨੇ ਦੋਏ ਬਾਹਾਂ ਉੱਪਰ ਕਰ ਲਈਆਂ, ਸਿੱਧੀਆਂ ਕਰ,
ਮਹਾਰਾਜ ਦੀ ਦ੍ਰਿਸ਼ਟੀ ਪੈ ਗਈ। ਕਹਿੰਦੇ ਭਾਈ ਡੰਗਾਹ ਕੀ ਕਰਨ ਲੱਗਿਆ? ਕਹਿੰਦਾ ਮਹਾਰਾਜ ਮੈਂ ਨਹੀਂ ਦੇਖ ਸਕਦਾ, ਮੈਂ ਲਾਹੌਰ ਗਰਕ ਕਰ ਰਿਹਾ ਇਸ ਵੇਲੇ। ਕਹਿੰਦੇ ਪਿਆਰਿਆ ਫਿਰ ਸਾਡੇ ਅਸੀਂ ਨਹੀਂ ਕਰ ਸਕਦੇ, ਉਹ ਪਰਿਵਰਤਨੇ ਨਹੀਂ ਹੈ ਮਨ ਦੇ ਅੰਦਰ ਕੋਈ ਵੀ, ਫੁਰਨਾ ਹੀ ਨਹੀਂ ਹੈ। ਕਹਿੰਦੇ ਅਸੀਂ ਆਪ ਹੀ ਕਰ ਦਿੰਦੇ, ਤੂੰ ਦੇਖੀ ਜਾ ਕੀ ਹੋ ਰਿਹਾ। ਅਸੀਂ ਸਰੀਰ ਛੱਡਣਾ ਤੇ ਤੂੰ ਦੇਖਦਾ ਰਹੇ, ਅਸੀਂ ਮਰਜ਼ੀ ਨਾਲ ਹੀ ਕਰ ਰਹੇ। ਉਹ ਤਤੀ ਤਵੀ ਤੇ ਐਂ ਬੈਠ ਗਏ ਜਿਵੇਂ ਕੋਈ ਵਧੀਆ ਆਸਣ ਲੱਗਿਆ ਹੁੰਦਾ, ਭਾਵੇਂ ਮਾਸ ਜਲ ਰਿਹਾ ਉੱਤੇ ਦੀ ਤੱਤਾ ਰੇਤਾ ਪੈ ਰਿਹਾ। ਉਹ ਕ੍ਰੋਧ ਕਿਉਂ ਨਹੀਂ ਆਇਆ? ਤਪਸ਼ ਅੰਦਰ ਕਿਉਂ ਨਾ ਪੈਦਾ ਹੋਈ? ਕਿਉਂ ਹਾਲੋਂ ਬੇਹਾਲ ਹੋ ਕੇ ਕਿਉਂ ਨਾ ਉਹਨਾਂ ਨੇ ਬਚਨ ਕਰਿਆ? ਉਹ ਆਪ ਗਰਕ ਕਰ ਦਿੰਦੇ। ਮੀਆਂ ਮੀਰ ਆਉਂਦਾ, ਦੇਖ ਨਹੀਂ ਸਕਿਆ, ਬਾਹਾਂ ਉੱਚੀਆਂ ਕਰ ਲਈ। ਕਹਿੰਦੇ ਪੀਰ ਜੀ ਕੋਈ ਬਚਨ ਨਾ ਕਰ ਦਿਓ। ਮਹਾਰਾਜ ਮੈਂ ਨਹੀਂ ਦੇਖ ਸਕਦਾ। ਕਹਿੰਦੇ ਕਿਹਨੂੰ ਤੁਸੀਂ ਕਰਸ਼ ਕਰੋਗੇ? ਇੱਥੇ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਹੈ? ਇਹ ਬਾਤ ਤੁਸੀਂ ਸਾਨੂੰ ਕਹੀ ਸੀ ਜਾਂ ਸੁਖਨੀ ਸਾਹਿਬ ਸੁਣਿਆ ਸੀ? ਮਨ ਸੱਚਾ ਮੁਖ ਸੱਚਾ ਸੋਏ ਅਵਰ ਨਾ ਪੇਖਾ ਇਹ ਕਿਸ ਬਿਨ ਕੋਈ ਨਾਨਕੇ ਲੱਛਣ ਬਣ ਗਿਆਨੀ ਹੋਏ। ਜਿਸ ਦੇ ਅੰਦਰ ਗਿਆਨ ਪੈਦਾ ਹੋ ਗਿਆ, ਕਬ ਨੂੰ ਸਾਧ ਸੰਗਤ ਪਾਵੇ, ਉਸ ਸਥਾਨ ਤੇ ਬੌਰ ਨਾ ਜਾਵੇ ਆਵੇ, ਅੰਤਰ ਹੋਏ ਗਿਆਨ ਪ੍ਰਕਾਸ਼, ਉਸ ਸਥਾਨ ਕਾ ਨਹੀਂ ਵਿਨਾਸ਼। ਉਹ ਜਿਹੜਾ ਸਥਾਨ ਆ ਉਹਦਾ ਵਿਨਾਸ਼ ਨਹੀਂ ਹੁੰਦਾ, ਕਿਉਂਕਿ ਅੰਦਰ ਪ੍ਰਕਾਸ਼ ਹੋ ਗਿਆ। ਅੰਧੇਰੇ ਵਿੱਚ ਰੱਸੀ ਲੱਗਦੀ ਸੀ ਕਿ ਸੱਪ ਪਿਆ ਜਾਂ ਚਾਨਣਾ ਹੋਇਆ, ਸੱਪ ਕਿੱਥੇ ਆ, ਉਹ ਤਾਂ ਰੱਸੀ ਪਈ ਹੈ। ਅਗਿਆਨ ਦੇ ਵਿੱਚ ਸੰਸਾਰ ਲੱਗਦਾ ਸੀ ਵੀ ਇਹ ਸੰਸਾਰ ਹੈ, ਇਹ ਮੇਰੇ ਰਿਸ਼ਤੇਦਾਰ ਨੇ, ਇਹ ਮੇਰੇ ਮਿੱਤਰ ਨੇ, ਇਹ ਮੇਰੇ ਦੁਸ਼ਮਣ ਨੇ, ਇਹ ਮੇਰੇ ਧਰਮ ਦੇ ਅਵਲੰਬੀ ਨੇ, ਇਹ ਸਾਥੀ ਨੇ, ਅਸੀਂ ਪੰਜਾਬੀ ਹਾਂ, ਅਸੀਂ ਹਿੰਦੁਸਤਾਨੀ ਹਾਂ, ਅਸੀਂ ਬਹੁਤ ਹਜ਼ਾਰਾਂ ਗੱਲਾਂ ਕਰਦਾ ਅਗਿਆਨ ਦੇ ਅੰਦਰ। ਜਦੋਂ ਗਿਆਨ ਹੋ ਗਿਆ, ਕਹਿੰਦੇ ਇੱਥੇ ਤਾਂ ਪਰਮੇਸ਼ਰ ਬਿਨਾਂ ਕੋਈ ਨਹੀਂ, ਆਪੇ ਹੀ ਆਪ ਹੈ, ਮੇਰੇ ਬਿਨਾਂ ਕੋਈ ਹੈ ਹੀ ਨਹੀਂ ਸੰਸਾਰ ਤੇ। ਕਹਿੰਦੇ ਹੁਣ ਦੱਸ ਪੀਰ ਜੀ, ਤੁਸੀਂ ਉਸ ਵੇਲੇ ਕਿਹਾ ਸੀ ਵੀ ਇਹ ਅਵਸਥਾ ਆ ਵੀ ਸਕਦੀ ਹੈ। ਕਹਿੰਦੇ ਹੁਣ ਕਰਸ਼ ਕਿਉਂ ਦੇ ਰਹੇ ਹੋ? ਅਸੀਂ ਨਹੀਂ ਦੇ ਸਕਦੇ ਇੱਥੇ, ਨਹੀਂ ਪਰਮੇਸ਼ਰ ਤੋਂ ਬਗੈਰ ਦੂਜਾ, ਆਪੇ ਪਾਪ ਆਪੇ ਭਰਨਾ, ਜਾਰੇ ਖਤਮ ਤਾਂ ਰੱਖੇ ਕਰਨਾ। ਕਹਿੰਦੇ ਪਾਉਣ ਵੀ ਆਪ ਹੈ, ਜਲਦੀ ਅੱਗ ਵੀ ਆਪ ਹੈ, ਤਵੀ ਵੀ ਆਪ ਹੈ, ਬੈਠਾ ਵੀ ਆਪ ਹੈ, ਸਮੁੰਦਰ ਉੱਛਲਦਾ, ਬੇਅੰਤ ਲਹਿਰਾਂ ਉੱਛਲਦੀਆਂ ਨੇ, ਤਾਰ ਨਾਲ ਡੁੱਬਦੇ ਚ ਉੱਠਦੇ ਨੇ, ਬਾ ਬਰੋਲੇ ਉੱਠਦੇ ਨੇ ਸਮੁੰਦਰ ਦਾ ਪਾਣੀ ਦੇ ਬਰੋਲੇ, ਦੋ ਦੋ ਸੌ ਫੁੱਟ, ਤਿੰਨ ਤਿੰਨ ਸੌ ਫੁੱਟ ਉੱਤੇ ਜਹਾਜ਼ ਡੋਲ ਜਾਂਦੇ ਨੇ, ਡੁੱਬ ਜਾਂਦੇ ਨੇ ਵੱਡੇ ਵੱਡੇ ਜਹਾਜ਼, ਵੱਡੀਆਂ ਲਹਿਰਾਂ ਉੱਠਦੀਆਂ, ਪੰਜਾਹ ਫੁੱਟ ਉੱਚੀਆਂ ਡਾਵਾਂ ਡੋਲ ਕਰ ਦਿੰਦੀਆਂ ਜਹਾਜ਼ਾਂ ਨੂੰ। ਪਰ ਹੈ ਕੀ ਇਹ ਸਮੁੰਦਰ ਆਪਣੀ ਮੌਤ ਚ ਖੇਲ ਰਿਹਾ, ਕੁਛ ਵੀ ਨਹੀਂ ਹੋ ਰਿਹਾ। ਸੋ ਐਸਾ ਜਿਸ ਨੂੰ ਗਿਆਨ ਪ੍ਰਾਪਤ ਹੋ ਜਾਂਦਾ, ਉਹਦੇ ਅੰਦਰਲੀ ਠੰਡ ਨੂੰ ਕੋਈ ਡਿਸਟਰੋਏ ਨਹੀਂ ਕਰ ਸਕਦਾ। ਇਹ ਜੋ ਮੈਂ ਬਚਨ ਕੀਤੇ ਨੇ, ਇਹਨੂੰ ਕਹਿੰਦੇ ਨੇ ਵੀ ਇਹਦੇ ਹਿਰਦੇ ਦੇ ਵਿੱਚ ਨਾਮ ਵਸ ਗਿਆ। ਇਹਨੂੰ ਹਿਰਦੇ ਚ ਨਾਮ ਵਸਣਾ ਕਹਿੰਦੇ ਨੇ। ਸੰਤ ਕੋਈ ਉੱਚ ਕੋਟੀ ਦਾ ਇਸ ਬਾਤ ਨੂੰ ਸਮਝ ਸਕਦਾ? ਦੁਨੀਆਂ ਨੂੰ ਨਹੀਂ ਪਤਾ ਇਸ ਗੱਲ ਦਾ ਵੀ ਮੈਂ ਕੀ ਕਹਿ ਰਿਹਾ। ਉਹ ਐਸੀ ਸਥਿਤੀ ਹੋ ਜਾਂਦੀ ਹੈ, ਦੇਹ ਦੇ ਆਸੋਸ ਦਾ ਟੁੱਟ ਜਾਂਦਾ, ਮੈਂ ਭਾਵ ਟੁੱਟ ਜਾਂਦਾ, ਇੰਡੀਵਿਜੁਅਲਿਟੀ ਉਹਦੀ ਡਿਸਟਰੋਏ ਹੋ ਜਾਂਦੀ ਹੈ, ਟੋਟੈਲਿਟੀ ਦੇ ਵਿੱਚ ਲੀਨ ਹੋ ਜਾਂਦਾ। ਇਸ ਬਾਤ ਨੂੰ ਕਹਿੰਦੇ ਨੇ ਵੀ ਇਹਦੇ ਹਿਰਦੇ ਦੇ ਵਿੱਚ ਨਾਮ ਵਸ ਗਿਆ। ਉਹਦੇ ਅੰਦਰ ਤਪਸ਼ ਨਹੀਂ ਪੈਦਾ, ਕੋਈ ਹਾਲਾਤ ਕਿੱਡੇ ਹੀ ਐਡਵਰਸ ਸਰਕਮਸਟਾਂਸਿਸ ਹੋ ਜਾਣ, ਉਹਦੇ ਮਨ ਦੀ ਸ਼ਾਂਤੀ ਨੂੰ ਕੋਈ ਭੰਗ ਨਹੀਂ ਕਰ ਸਕਿਆ। ਕਰਦਾ ਐ ਪੜ ਲਓ, ਅੰਦਰੋਂ ਤਪਸ਼ ਨਹੀਂ ਖਾਇਆ ਕਰਦੀ ਖਤਮ। ਤਪਸ਼ ਦਾ ਦੋ ਰੂਪ ਨੇ, ਇੱਕ ਕ੍ਰੋਧ ਹੈ, ਇੱਕ ਤ੍ਰਿਸ਼ਨਾ ਹੈ। ਨਾ ਕ੍ਰੋਧ ਦੀ ਗਰਮੀ ਖਤਮ ਹੁੰਦੀ ਹੈ ਉਹਦੇ ਅੰਦਰ, ਨਾ ਤ੍ਰਿਸ਼ਨਾ ਦੇ ਭਾਂਬੜ ਬੁਝਦੇ, ਕਿਉਂਕਿ ਨਾਮ ਨਹੀਂ ਵਸਿਆ, ਨਾਮ ਠੰਡਾ। ਜਿਸਦਾ ਸੁਭਾਅ ਹੈ ਉਹ ਵਸਿਆ ਨਹੀਂ, ਇਸ ਕਰਕੇ ਤਪਸ਼ ਦੇ ਵਿੱਚ ਮਹਾਰਾਜ ਕਹਿੰਦੇ ਅੱਗ ਦੇ ਵਿੱਚ ਜਲਦਾ ਜੀਵ। ਇਸ ਅੱਗ ਨੇ ਸਾਰਾ ਸੰਸਾਰ ਜਾਲਿਆ ਪਿਆ। ਤਿਸ਼ਨਾ ਬਿਰਲੇ ਹੀ ਕੀ ਬੁਝੀਏ, ਕੋਟ ਜੋਰੇ ਲਾ ਕਰੋਰਾ ਹੈ, ਮਨ ਨਾ ਹੋ ਰਹਾ ਹੈ, ਪਰੇ ਪਰੇ ਹੀ ਕੋ ਬੁਝੀ। ਪਹਿਲਾਂ ਕਹਿੰਦਾ ਮੇਰੇ ਕੋਲ 10 ਲੱਖ ਹੋ ਜਾਏ ਬਹੁਤ ਹੈ, ਦੂਆ ਮਿਲ ਗਿਆ ਕਹਿੰਦਾ 10 ਲੱਖ, 10 ਕਰੋੜ ਹੋਣਾ ਚਾਹੀਦਾ, 10 ਕਰੋੜ ਥੋੜਾ ਹੀ ਤਾਂ ਅਰਬ ਹੋਣਾ ਚਾਹੀਦਾ। ਮਹਾਰਾਜ ਕਹਿੰਦੇ ਨਹੀਂ ਬੁਝਦੀ ਤ੍ਰਿਸ਼ਨਾ, ਕਿਉਂਕਿ ਤ੍ਰਿਸ਼ਨਾ ਦੇ ਜੋ ਬੁਝਾਉਣ ਵਾਲਾ ਫਾਰਮੂਲਾ ਹੈ ਉਹ ਇਹਨੇ ਵਰਤਿਆ ਨਹੀਂ ਹੈ, ਉਹ ਹੈ ਹਰੀ ਦੇ ਨਾਮ ਨਾਲ ਬੁਝਦੀ, ਤ੍ਰਿਸ਼ਨਾ ਬੁਝਾ ਹਰ ਕੈ ਨਾਮ। ਦੂਸਰਾ ਕ੍ਰੋਧ ਹੈ, ਇਹ ਕ੍ਰੋਧ ਜਿਹੜਾ ਹੈ ਇੱਕ ਬਿਮਾਰੀ ਹੈ, ਮਾਨਸਿਕ ਬਿਮਾਰੀ, ਜਿਸ ਨੂੰ ਹੋ ਜਾਵੇ ਛੇਤੀ ਫਿਕਰ ਕਰੇ ਉਹਦਾ, ਕਿਉਂਕਿ ਉਹ ਇੱਕ ਐਸੀ ਬਿਮਾਰੀ ਦੇ ਵਿੱਚ ਗੁਲਤਾਨ ਹੋ ਗਿਆ ਕ੍ਰੋਧ ਦੀ ਬਿਮਾਰੀ ਦੇ। ਉਹ ਕਰਦੀ ਕੀ ਹੈ, ਸਾਡੀ ਬਾਡੀ ਨੂੰ 14 ਖਰਬ 15 ਅਰਬ ਸੈੱਲ ਲੱਗੇ ਹੋਏ ਨੇ। ਵਾਹਿਗੁਰੂ ਨੇ ਕਿੱਡਾ ਬੜਾ ਕੰਮ ਕੀਤਾ, ਸਾਰੀ ਜ਼ਿੰਦਗੀ ਨਹੀਂ ਗਿਣ ਸਕਦੇ ਅਸੀਂ ਵੀ ਇੰਨੇ ਸੈੱਲਾਂ ਦਾ ਜੋੜ ਕੇ ਆ ਸਰੀਰ ਬਣਾਇਆ ਹੋਇਆ। 72,72,72,210 ਬਲੱਡ ਚੈਨਲ ਹੈ ਇਹਦੇ ਵਿੱਚ, ਜਿਹਦੇ ਚੋਂ 20 ਵੱਡੀਆਂ ਨਾਲੀਆਂ ਜਾਂਦੀਆਂ ਨੇ ਲਾਈਫ ਕਰੰਟ, ਹਰ ਥਾਂ ਦੇ ਉੱਤੇ ਖੂਨ ਹਰ ਵਕਤ ਹਾਜ਼ਰ ਰੱਖਦੀਆਂ। 5 ਇਹਦੇ ਵਿੱਚ ਪ੍ਰਾਣ ਨੇ, ਬਿਟਲ ਫੋਰਸਿਸ ਨੇ, ਬਿਟਲ ਮੋਟਰਾਂ ਸਮਝ ਲਓ, ਪ੍ਰਾਣ ਉਪਾਨ ਉਦਾਨ ਬਿਆਨ ਸਮਾਨ, ਹਰ ਵਕਤ ਆਪਣਾ ਆਪਣਾ ਕੰਮ। ਜਿੱਦਣ ਫਾਈਨਲ ਸਿਗਨਲ ਮਿਲਣਾ ਉਸ ਵੇਲੇ ਉਸ ਸਕਿੰਟ ਤੱਕ ਇਹ ਜਾਰੀ ਰੱਖਦੀਆਂ ਨੇ। ਜਦ ਆ ਗਿਆ ਵੀ ਹੁਣ ਸਾਹ ਬਾਹਰੋਂ ਗਿਆ ਹੋਇਆ, ਹੁਣ ਨਹੀਂ ਅੰਦਰ ਜਾਣਾ, ਉਧਰ ਨਹੀਂ ਕੰਮ ਛੱਡਦੀਆਂ ਨੇ। ਚਾਹੇ 100 ਸਾਲ ਦੀ ਉਮਰ ਹੋ ਜਾਵੇ, ਚਾਹੇ 125 ਸਾਲ ਦੀ ਹੋ ਜਾਵੇ, ਇਹਨਾਂ ਨੇ ਹੋਵੇ ਕਰਨਾ ਹੀ ਕਰਨਾ ਹੈ, ਐਸਾ ਸਰੀਰ ਮਹਾਰਾਜ ਜੀ ਨੇ ਬਣਾਇਆ। ਸੋ ਇਹਦੇ ਅੰਦਰ ਜਿਹੜੀਆਂ ਖਤਰਨਾਕ ਚੀਜ਼ਾਂ ਨੇ ਮਾਨਸਿਕ, ਦੋ ਚੀਜ਼ਾਂ ਨੇ ਜਿਹਨੂੰ ਕਾਮ ਕਹਿੰਦੇ ਨੇ, ਇੱਕ ਕ੍ਰੋਧ ਕਹਿੰਦੇ। ਕਾਮਕ ਬਿਰਤੀ ਰਹਿਣੀ ਹਰ ਵਕਤ, ਦੂਸਰਾ ਕ੍ਰੋਧ ਵਿੱਚ ਲੈਣਾ। ਉਹ ਕਰਦੇ ਕੀ ਨੇ, ਵਿਸਫੋਟ ਕਰਦੇ ਨੇ, ਜਿਵੇਂ ਬੰਬਾਰਡਮੈਂਟ ਹੁੰਦੀ ਹੈ ਐ ਡਿਸਟਰੋਏ ਕਰਦੇ ਨੇ, ਲੱਖਾਂ ਸੈੱਲ ਇੱਕ ਬੰਬਾਰਡਮੈਂਟ ਨਾਲ ਖਤਮ ਕਰ ਦਿੰਦੇ। ਉਹਦੇ ਨਾਲ ਹੁੰਦਾ ਕੀ ਹੈ, ਸਰੀਰ ਰੋਗੀ ਹੋ ਜਾਂਦਾ। ਪਰਮੇਸ਼ਰ ਤੇ ਪੁੰਨਿਆ ਵਿਆਪਨ ਸਭੇ ਰੋਗ, ਕਿਉਂਕਿ ਇਹ ਦੋਵੇਂ ਜਜ਼ਬੇ ਪਰਮੇਸ਼ਰ ਨਾਲ ਜੁੜ ਨਹੀਂ ਦਿੰਦੇ, ਇਸ ਕਰਕੇ ਸਰੀਰ ਰੋਗੀ ਹੁੰਦਾ। ਖਸਮ ਬਸਾਰ ਕੀਏ ਰਸ ਭੋਗ ਤਾਂ ਤਾਂ ਉੱਠ ਫਲੋਏ ਰੋਗ, ਰੋਗ ਖੜੇ ਹੋ ਜਾਂਦੇ ਨੇ, ਐਸਾ ਫਰਮਾਨ ਹੈ ਮਹਾਰਾਜ ਦਾ।
I'm
ਤੋਂ ਗੱਲ ਹੈ ਜਿਉਂ ਕੰਚਨ ਸੁਹਾਗਾ ਧਰ, ਸੋਨੇ ਨੂੰ ਧਰਨ ਵਾਸਤੇ ਸੁਹਾਗਾ ਪਾਇਆ ਜਾਂਦਾ, ਲੋਹੇ ਨੂੰ ਧਰਨ ਵਾਸਤੇ ਮਰੇ ਹੋਏ ਬੱਕਰੇ ਦੀ ਖਲ ਨੂੰ ਜਲਾ ਕੇ ਸੁਆਹ ਵਿੱਚ ਪਾਈ ਜਾਂਦੀ, ਨਹੀਂ ਢਲਿਆ ਨਹੀਂ ਕਰਦਾ। ਇਸੇ ਤਰ੍ਹਾਂ ਸਰੀਰ ਨੂੰ ਇਹ ਦੋ ਜਜ਼ਬੇ ਗਾਲ ਦਿਆ ਕਰਦੇ। ਕ੍ਰੋਧ ਜਿਹੜਾ ਉਹ ਤਪਸ਼ ਹੈ, ਮਹਾਰਾਜ ਕਹਿੰਦੇ ਤਪਸ਼ ਤਾਂ ਹੈ, ਇਹਦੇ ਹਿਰਦੇ ਚ ਨਾਮ ਨੀ ਵਸਿਆ। ਅਸਾੜ ਤਪੰਦਾ ਤਿਸ ਲੱਗੇ ਜਿਸ ਨਾ ਹੋਣਾ ਜਿਨ ਹਰ ਨਾ ਹੋਣਾ ਜਿੰਨਾ ਉਪਾਸ। ਜਿਨ੍ਹਾਂ ਦੇ ਹਿਰਦੇ ਚ ਪਿਆਰ ਪਰਮੇਸ਼ਰ ਦਾ ਖਿਆਲ ਨਹੀਂ ਹੈ, ਪਰਮੇਸ਼ਰ ਵਸਿਆ ਨਹੀਂ ਹੈ, ਕਹਿੰਦੇ ਉਹਨਾਂ ਦਾ ਅੰਦਰ ਤਪਦਾ ਰਹਿੰਦਾ, ਹਰ ਵਕਤ ਤਪਸ਼ ਚ ਰਹਿੰਦਾ, ਕਿਉਂਕਿ ਸ਼ਾਂਤ ਕਰਨ ਵਾਲੀ ਚੀਜ਼ ਨਹੀਂ ਹੈ। ਮਹਾਰਾਜ ਜੀ ਐਸਾ ਇੱਕ ਥਾਂ ਫਰਮਾਨ ਕਰ ਰਹੇ,
ਜਲ ਬਲ
ਮਹਾਰਾਜ ਨੇ ਸਿਧਾਂਤ ਦੱਸਦਾ ਕਿ ਪਰਮੇਸ਼ੁਰ ਦਾ ਵਾਸਾ ਨਾ ਹੋਵੇ ਜੇ ਅੰਦਰ, ਤਾਂ ਇਹ ਜਿਹੜਾ ਜਲਿਆ ਰਹਿੰਦਾ, ਸਾਨੂੰ ਤਾਂ ਇਹ ਨਹੀਂ ਪਤਾ ਜਿਉੜਾ ਮਹਾਰਾਜ ਕਾਸ ਨੂੰ ਕਹਿੰਦੇ ਨੇ। ਯੋਗ ਦਾ ਅਭਿਆਸ ਕਰਨ ਵਾਲਿਆਂ ਨੂੰ ਇੱਕ ਹਿਰਦਾ ਕੌਲ ਆਉਂਦਾ ਰਸਤੇ ਚ, ਉਹ ਜੇ ਤਾਂ ਉਹ ਸਿੱਧਾ ਹੋਵੇ ਤਾਂ ਅੰਦਰੋਂ ਹੀ ਅੰਮ੍ਰਿਤ ਝਰਦਾ ਰਹਿੰਦਾ ਹੈ ਤੇ ਉਹ ਖੁਸ਼ੀ ਰਹਿੰਦੀ ਹੈ ਉਹਦੇ ਅੰਦਰ। ਅਸੀਂ ਕਹਿ ਦਿੰਦੇ ਹਾਂ ਕੌਲ ਜਲ ਗਿਆ ਇਹਦਾ, ਉਹ ਖੁਸ਼ੀ ਆਉਂਦੀ ਹੈ, ਖੇੜਾ ਆਉਂਦਾ, ਆਪੇ ਹੀ ਹੱਸਣ ਨੂੰ ਜੀ ਕਰਦਾ, ਅੱਖਾਂ ਦੇ ਵਿੱਚ ਕੋਈ ਰੌਣਕ ਹੁੰਦੀ ਹੈ, ਉਹਦੇ ਖਿੱਚ ਹੁੰਦੀ ਹੈ, ਮੈਗਨੈਟਿਕ ਪਾਵਰ ਹੁੰਦੀ ਹੈ, ਜਿੱਧਰ ਦੇਖ ਲਵੇ ਖਿੱਚ ਖਾ ਜਾਂਦਾ ਦੂਸਰਾ, ਕਿਉਂਕਿ ਇੰਨਾ ਜ਼ਿਆਦਾ ਅੰਦਰ ਖੁਸ਼ੀ ਦਾ ਭੰਡਾਰਾ ਜਮ੍ਹਾਂ ਹੋ ਗਿਆ, ਉਹ ਤੇ ਵੀ ਸਭਿਆ ਨਹੀਂ ਜਾਂਦਾ। ਫਿਰ ਉਹ ਕੀ ਕਰਦਾ, ਦੁਨੀਆਂ ਨੂੰ ਵੰਡਦਾ ਹੈ ਖੁਸ਼ੀ, ਕਿਉਂਕਿ ਇੰਨਾ ਭੰਡਾਰ ਹੋ ਜਾਵੇ ਹੋ ਜਾਂਦਾ ਹੈ, ਫਿਰ ਉਹ ਦੇਖਦਾ ਦੁਨੀਆਂ ਦੁਰੀ ਹੈ, ਝੋਲੀਆਂ ਮੂੰਹਾਂ ਤੇ ਪਈਆਂ ਹੋਏ, ਫਿੱਕੇ ਮੂੰਹ ਹੋਏ, ਨਿੰਦਿਆ ਕਰ ਕਰਕੇ, ਚੁਗਲੀਆਂ ਕਰ ਕਰਕੇ, ਸੋਚ ਸੋਚ ਕੇ ਗੱਲਾਂ, ਬਿਮਾਰੀਆਂ ਲੱਗ ਜਾਂਦੀਆਂ ਨੇ, ਖੇੜਾ ਜਾਂਦਾ ਰਹਿੰਦਾ, ਜ਼ਿੰਦਗੀ ਦਾ ਸਵਾਦ ਹੀ ਜਾਂਦਾ ਰਹਿੰਦਾ। ਕੋਈ ਚੀਜ਼ ਵੀ ਦੁਨੀਆਂ ਦੀ ਐਸੀ ਨਹੀਂ ਜਿਹੜੀ ਅੰਦਰ ਖੇੜਾ ਪੈਦਾ ਕਰਦੇ। ਮਹਾਰਾਜ ਕਹਿੰਦੇ ਜਿਹੜਾ ਅੰਦਰਲਾ ਖੇੜਾ ਨਾ, ਉਹਦਾ ਕੋਈ ਉਹਦੀ ਵੈਲਿਊ ਨਹੀਂ ਹੈ ਕੋਈ ਵੀ ਦੁਨੀਆਂ ਦੇ। ਇੱਕ ਵਾਰੀ ਗੁਰੂ ਨਾਨਕ ਪਾਤਸ਼ਾਹ ਨੂੰ ਕਲਯੁਗ ਮਿਲਿਆ, ਕਹਿਣ ਲੱਗੇ ਇਹ ਨਾਨਕ ਜੀ ਮੈਂ ਆਪਦਾ ਪਰਮ ਸ਼ਰਧਾਲੂ ਹਾਂ, ਆਪ ਇਸ ਯੁੱਗ ਦੇ ਤਾਰਕ ਹੋ, ਮੈਂ ਇਸ ਯੁੱਗ ਦਾ ਰਾਜਾ, ਮੇਰੇ ਜੁੰਮੇ ਵਰਿਆਈ ਵਰਿਆਈ ਆਈ ਹੈ, ਮੇਰੇ ਕੋਲ ਚੰਗਿਆਈ ਕੋਈ ਨਹੀਂ ਹੈ, ਸਭ ਬੁਰੀਆਂ ਚੀਜ਼ਾਂ ਨੇ, ਅਤੇ ਤੁਹਾਡੀ ਮੇਰੇ ਉੱਤੇ ਦਿਆ ਹੈ, ਕਿਉਂਕਿ ਤੁਸੀਂ ਐਸੀ ਮੇਰੇ ਯੁੱਗ ਦੇ ਅੰਦਰ ਇੱਕ ਐਸਾ ਸਾਧਨ ਪੈਦਾ ਕਰ ਦਿੱਤਾ ਬਈ ਜ਼ਿੰਦਗੀ ਭਰ ਆਦਮੀ ਪਾਪ ਕਰੀ ਜਾਵੇ, ਜੇ ਅੰਤ ਦੇ ਸਮੇਂ ਇੱਕ ਵਾਰੀ ਪਰਮੇਸ਼ਰ ਵੱਲ ਉਹਦਾ ਧਿਆਨ ਚਲਾ ਜਾਵੇ ਉਹਦੇ ਸਾਰੇ ਪਾਪ ਘੱਟ ਹੋ ਜਾਂਦੇ। ਤੁਸੀਂ ਨਾਮ ਦੀ ਮਹਿਮਾ ਇੰਨੀ ਚੁੱਕ ਦਿੱਤੀ ਕਿ ਅੱਜ ਤੱਕ ਕਿਸੇ ਯੁੱਗ ਦੇ ਅੰਦਰ ਨਹੀਂ ਸੀ। ਸਤਯੁਗ ਦੇ ਅੰਦਰ 10,000 ਸਾਲ ਤਪ ਕਰਨ ਦਾ ਫਲ ਤ੍ਰੇਤੇ ਯੁੱਗ ਦੇ 1,000 ਸਾਲ ਦੇ ਤਪ ਦੇ ਬਰਾਬਰ ਹੋਇਆ ਕਰਦਾ। ਤ੍ਰੇਤੇ ਯੁੱਗ ਦਾ 1,000 ਸਾਲ ਦਾ ਤਪ ਦੁਆਪਰ ਯੁੱਗ ਦੇ 100 ਸਾਲ ਦੇ ਬਰਾਬਰ। ਕਹਿਣ ਲੱਗੇ ਪਾਤਸ਼ਾਹ ਉਹ ਯੁੱਗਾਂ ਨੂੰ ਚੰਗਾ ਗਿਣਦੇ ਨੇ, ਪਰ ਜਿਹੜਾ 10,000 ਸਾਲ ਦਾ ਫਲ ਹੈ ਤਪ ਦਾ, ਉਹ ਤੁਸੀਂ ਕਲਯੁਗ ਦੇ ਅੰਦਰ 24 ਮਿੰਟ 30 ਸੈਕਿੰਡ ਜੇ ਕੋਈ ਚਿੱਤ ਮਨ ਚਿੱਤੇ ਇਕਾਗਰ ਕਰਕੇ ਸਤਸੰਗ ਕਰ ਲਏ, ਕਹਿੰਦੇ ਉਹਨੂੰ ਦੇ ਤਾ। ਆਪਾਂ ਹੀ ਦੇਖੋ ਵਿਚਾਰ ਕੇ ਕਿੱਥੇ 24 ਮਿੰਟ ਕਿੱਥੇ 10,000 ਸਾਲ। ਫਿਰ ਇਹ ਯੁੱਗ ਮਾੜਾ ਤਾਂ ਨਾ ਹੋਇਆ ਨਾ, ਮਹਾਰਾਜ ਕਹਿੰਦੇ ਉੱਤਮ ਯੁੱਗ ਹੈ। ਕਿਉਂ ਹੈ? ਇਹਦੇ ਜੇ ਇੱਕ ਵਾਰੀ ਵਾਹਿਗੁਰੂ ਕਹਿ ਦੋ ਅੰਤ ਦੇ ਸਮੇਂ ਸਾਰੇ ਪਾਪ ਕੱਟ ਜਾਂਦੇ ਨੇ, ਮੁਕਤ ਹੋ ਜਾਂਦਾ, ਏਦੋਂ ਬੜਾ ਫਲ ਕਿੱਥੇ ਹੋਇਆ? ਹੇ ਪਾਤਸ਼ਾਹ, ਤੁਸੀਂ ਮੇਰੀ ਜਿਹੜੀ ਕਾਲਕ ਸੀ ਉਹ ਧੋ ਦਿੱਤੀ, ਇਸ ਯੁੱਗ ਦੇ ਅੰਦਰ ਕਸ਼ਿਸ਼ ਇੰਨੀ ਪੈਦਾ ਕਰਤੀ ਕਿ ਦੇਵੀ ਦੇਵਤਾ ਵੀ ਸੋਚਦੇ ਆ ਕਿ ਇਹ ਯੁੱਗ ਜਾ ਕੇ ਅਸੀਂ ਲਈਏ, ਲੇਕਿਨ ਮੈਂ ਕਰਾਂ ਕੀ? ਮੇਰੇ ਯੁੱਗ ਦੇ ਅੰਦਰ ਸਾਰੇ ਭੂਤ ਨੇ ਆਉਣੇ ਨੇ। ਰਾਜਾ ਜਨਕ ਨੇ ਨਰਕ ਖਾਲੀ ਕਰ ਦਿੱਤੇ ਸੀ ਤ੍ਰੇਤੇ ਯੁੱਗ ਚ, ਨਰਕੋਂ ਛੁੱਟੇ ਜੀ ਜੰਤ, ਕੱਟੀ ਗਲੋਂ ਸਿਲਕ ਦਮ ਫਾਸੀ, ਮੁਕਤ ਜੁਗਤ ਨਾਮੇ ਕੀ ਦੱਸ। ਉਹ ਬਾਦਸ਼ਾਹ ਰੂਹਾਂ ਜੋ ਵਿਅਕਤ ਘੁੰਮਦੀਆਂ ਫਿਰਦੀਆਂ ਨੇ, ਮੇਰੇ ਯੁੱਗ ਚ ਆਬਾਦੀ ਬੇਅੰਤ ਵਧੇਗੀ, ਪਰ ਆਉਣਗੇ ਕੌਣ? ਉਹ ਨਰਕਾਂ ਦੇ ਜੀਵ ਭੂਤ ਪ੍ਰੇਤ ਜਿਹੜੇ ਬਣੇ ਹੋਏ ਨੇ, ਉਹਨਾਂ ਨੇ ਪੈਦਾ ਹੋਣਾ। ਫੇਰ ਅਸਰ ਕੀ ਆਉਣਾ? ਨਾ ਤਾਂ ਭਾਈਚਾਰਕ ਜ਼ਿੰਦਗੀ ਲੈਣੀ ਹੈ, ਨਾ ਰਾਜਸੀ ਬੰਦਿਆਂ ਦਾ ਕੋਈ ਇਤਬਾਰ ਰਹਿਣਾ, ਕਿਸੇ ਦਾ ਰਹਿਣਾ ਨਹੀਂ। ਆਪ ਉਧਰਾ ਪੁਣਾ ਇੰਨਾ ਵੱਧ ਜਾਣਾ ਕਿ ਪਸਾਰਾ ਹੀ ਸਾਰਾ ਹਨੇਰੇ ਦਾ ਹੋ ਜਾਣਾ। ਇਸ ਤਰ੍ਹਾਂ ਫਰਮਾਨ ਕਰ ਰਹੇ
ਸਾਰੇ ਕੂੜਦਾ ਹੋ ਗਿਆ ਮਨ ਤਾਰਾ, ਸੱਚ ਵਾਲਾ ਕਾਲ ਲੈ ਗਿਆ, ਸਾਰੇ ਕੁੜਾ।
ਦਾ ਜੋ ਲੱਛਣ ਹੈ ਉਸ ਨੇ ਸੱਚ ਜਿਹੜਾ ਲੁਕੋ ਦਿੱਤਾ। ਰਾਜੇ ਜਿਹੜੇ ਰਿਆਇਆ ਦੇ ਹਾਮੀ ਹੋਇਆ ਕਰਦੇ ਸੀ, ਖੁਸ਼ੀ ਚਾਹੁੰਦੇ ਸੀ ਰਿਆਇਆ ਦੀ, ਰਿਆਇਆ ਨੂੰ ਪਾਲਦੇ ਸੀ ਪੁੱਤਰਾਂ ਵਾਂਗੂ। ਨੇਕ ਲੰਕ ਰਾਜੇ ਅਵਤਾਰ ਕਹਾਇਆ ਕਰਦੇ ਸੀ, ਲੇਕਿਨ ਅੱਜ ਕੀ ਹੋ ਗਿਆ? ਕਹਿੰਦੇ ਕੱਲ ਕਾਤੀ ਰਾਜੇ ਕਸਾਈ, ਕਸਾਈਆਂ ਦਾ ਰੂਪ ਰਾਜ ਨੇ ਧਾਰ ਲਿਆ। ਕਲਯੁਗ ਕੈਂਚੀ ਹੈ, ਕੈਂਚੀ ਨੇ ਕੀ ਕਰਿਆ? ਟੁਕੜੇ ਟੁਕੜੇ ਕਰ ਦਿੱਤਾ ਸਮਾਜ ਨੂੰ। ਨਾ ਕੋਈ ਭਰਾ ਭਰਾ ਨਾ ਬੋਲਦਾ, ਨਾ ਕੋਈ ਭੈਣ ਭੈਣ ਨਾ ਬੋਲਦੀ ਹੈ, ਨਾ ਕੋਈ ਲੜਕੀ ਮਾਂ ਨੂੰ ਪਸੰਦ ਕਰਦੀ ਹੈ, ਨਾ ਲੜਕੀ ਨੂੰ ਪਸੰਦ ਕਰਦੀ ਹੈ, ਨਾ ਭਾਈਚਾਰਕ ਜੀਵਨ ਰਿਹਾ। ਟੁਕੜੇ ਟੁਕੜੇ ਕਰ ਦਿੱਤਾ ਕੈਂਚੀ ਨੇ। ਧਰਮ ਬੰਦ ਕਰ ਰਿਹਾ, ਧਰਮ ਇੱਕ ਯੂਨੀਵਰਸਲ ਕਰੈਕਟਰ ਹੈ, ਉਹ ਉੜ ਗਿਆ ਸੰਸਾਰ ਚੋਂ। ਕੂੜ ਵਾਪਸ, ਕੂੜ ਦੀ ਮੱਸਿਆ ਛਾ ਗਈ। ਸੱਚ ਚੰਦਰਮਾ ਜਿਸੇ ਨਹੀਂ ਕਹਿ ਚੜਿਆ, ਪਤਾ ਹੀ ਨਹੀਂ ਚੰਦਰਮਾ ਕਿੱਥੇ ਜਾ ਕੇ ਲੋਕ। ਸੋ ਐਸਾ ਜੀਵਨ ਕਲਯੁਗ ਕਹਿਣ ਲੱਗਿਆ, ਮਹਾਰਾਜ ਮੇਰੇ ਰਾਜ ਦੇ ਅੰਦਰ ਐਸਾ ਵਰਤਾਰਾ ਜਿਹਨੂੰ ਸਾਰੀ ਦੁਨੀਆਂ ਨਿੰਦਦੀ ਹੈ। ਲੋਕ ਡਰਦੇ ਨੇ ਮੇਰੇ ਯੁਗ ਦੇ ਅੰਦਰ ਸਭ ਭੂਤ ਪ੍ਰੇਤ ਪੈਦਾ ਹੋ ਰਹੇ ਨੇ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪਿਓ ਵੀ ਭੂਤ ਆ ਗਿਆ ਭੂਤ ਜਨੂਰਾ, ਪੁੱਤਰ ਵੀ ਭੂਤ ਆ ਗਿਆ ਧੀ ਜਨੂਰੀ, ਉਹ ਵੀ ਭੂਤਨੀ ਆ ਗਈ, ਅੱਖੇ ਨਹੀਂ ਲੱਗਦੀ। ਜੋਰੂ ਜਿਨ੍ਹਾਂ ਦਾ ਸੁਦਾਰ, ਘਰ ਵਾਲੀ ਸਾਰਿਆਂ ਦਾ ਸਿਕਦਾਰ ਮਾਲਕ ਬਣ ਕੇ ਬਹਿ ਗਈ ਵੀ ਮੇਰਾ ਹੀ ਹੁਕਮ ਚੱਲੇ, ਹੋਰ ਕਿਸੇ ਦਾ ਚੱਲੇ ਹੀ ਨਾ। ਕਹਿੰਦੇ ਐਸਾ ਸਮਾਂ ਹੋਣ ਦੇ ਬਾਵਜੂਦ ਮਹਾਰਾਜ ਤੁਸੀਂ ਮੇਰੇ ਤੇ ਕਿਰਪਾ ਕਰੀ ਤੇ ਮੇਰੇ ਯੁਗ ਦੇ ਅੰਦਰ ਨਾਮ ਨੂੰ ਤੁਸੀਂ ਇੰਨਾ ਫਲ ਲਾ ਤਾ, ਮੁੱਲ ਬਣਾ ਤਾ ਕਿ ਇੱਕ ਵਾਰੀ ਕਿਹਾ ਹੋਇਆ ਇਹ ਆਦਮੀ ਨਰਕਾਂ ਚੋਂ ਬਚ ਜਾਂਦਾ। ਹੁਣ ਮੈਂ ਤੁਹਾਨੂੰ ਭੇਟਾ ਦੇਣੀ ਚਾਹੁੰਦਾ, ਤੁਸੀਂ ਫਿਰ ਰਹੇ ਹੋ, ਜਿੱਥੇ ਜਾਓ ਮੈਂ ਆਪਣੀ ਸ਼ਕਤੀ ਦੇ ਨਾਲ ਮੋਤੀਆਂ ਦੇ ਮੰਦਰ ਬਣਾ ਦੇਵਾਂ, ਰਤਨਾਂ ਦੇ ਨਾਲ ਜੜ ਦੇਵਾਂ। ਪਹਿਲਾਂ ਤਾਂ ਮੋਤੀਆਂ ਦੇ ਕੰਧੇ ਨਹੀਂ ਬਣਦੀ, ਇੰਨੇ ਮੋਤੀਆਂ ਲਿਆਵਾਂ ਕਿ ਕੰਧਾਂ ਬਣਾ ਦੇਵਾਂਗੇ। ਚਿਲਮਿਲ ਚਿਲਮਿਲ ਹੋਵੇ ਕਸਤੂਰ ਕੰਗੂ ਅਗਰ ਚੰਦਨ, ਇਹਦੇ ਨਾਲ ਮੈਂ ਲਿਪ ਦੇਵਾਂ ਤੇ ਦੂਰ ਦੂਰ ਤੱਕ ਸੁਗੰਧੀਆਂ। ਲੀ ਪਾਵੈ ਚੌ ਕਹਿੰਦੇ ਹੋਰ, ਕਹਿੰਦੇ ਮਹਾਰਾਜ ਹੋਰ ਮੈਂ ਭੋਗਾਂ ਵਾਸਤੇ ਐਸੀਆਂ ਚੀਜ਼ਾਂ ਉਤਪੰਨ ਕਰ ਦੇਵਾਂ। ਧਰਤੀ ਤਾਂ ਹੀਰੇ ਲਾਲ ਜੜਤੀ, ਆ ਜਿਹੜੇ ਘਾਹ ਵਾਲੇ ਪਾਰਕ ਨੇ ਘਾਹ ਦੇਣਾ ਮੈਂ ਹੀਰਿਆਂ ਜਵਾਹਰਾਂ ਦੇ ਨਾਲ ਜੜ ਕੇ ਚਿਲਮਿਲ ਚਿਲਮਿਲ ਕਰਨ ਵਾਲੇ ਤੁਹਾਡੇ ਵਾਸਤੇ ਬਣਾ ਦਾ। ਜਿਹੜੇ ਪਲੰਗਾਂ ਤੇ ਤੁਸੀਂ ਪਾਓ ਉਹ ਪਲੰਗ ਮੈਂ ਲਾਲਾਂ ਦੇ ਨਾਲ ਇੰਨੇ ਸਜਾ ਦਾਂ ਕਿ ਨਿਗਾਹ ਨਾ ਟਿਕੇ ਉਹਨਾਂ ਪਲੰਗਾਂ ਤੇ। ਫੇਰ ਮੋਹਣੀਆਂ ਇਸਤਰੀਆਂ ਜਿਨ੍ਹਾਂ ਦੇ ਮਣੀਆਂ ਮੱਥੇ ਤੇ ਲੱਗੀਆਂ ਹੋਣ, ਮਣੀ ਜਿਹੜੀ ਆ ਰੋਸ਼ਨੀ ਦਿੰਦੀ ਹੈ, ਉਹ ਚਿਹਰਾ ਥੋੜਾ ਜਿਹਾ ਸੁਰਖ ਹੋਵੇ ਉਹ ਐਂ ਦਗ ਦਗ ਕਰਨ ਲੱਗ ਜਾਂਦਾ ਉਹ ਰੋਸ਼ਨੀ ਦੇ ਨਾਲ। ਕਹਿੰਦੇ ਐਸੀਆਂ ਮਣੀਆਂ ਵਾਲੀਆਂ ਇਸ ਤਰ੍ਹਾਂ ਇਸਤਰੀਆਂ ਮੈਂ ਹਾਜ਼ਰ ਕਰ ਦਵਾਂ। ਕਹਿੰਦੇ ਹੋਰ, ਕਹਿੰਦਾ ਹੋਰ ਮੈਂ ਮਹਾਰਾਜ ਰਿਧੀਆਂ ਸਿੱਧੀਆਂ ਤੁਹਾਡੇ ਚਰਨਾਂ ਚ ਭੇਟਾ ਕਰਦਾ। ਸਿੱਧ ਹੋਵਾਂ ਸਿੱਧ ਲਾਈ ਰਿਧਾ ਖਾਂ ਆਓ ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੇ ਪਾਓ। ਜੇ ਮੈਂ ਇੱਥੇ ਬੋਲਦਾ ਹੁਣੇ ਹੀ ਮੈਂ ਜਾ ਕੇ ਅਮਰੀਕਾ ਚ ਬੋਲਣ ਲੱਗ ਜਾ, ਲੋਕ ਆਪੇ ਹੀ ਭਾਵ ਰੱਖਣਗੇ ਵੀ ਇੰਨੀ ਸ਼ਕਤੀ ਤਾਂ ਅਸੀਂ ਦੇਖੀ ਨਹੀਂ ਕਿਤੇ, ਸਾਰੀ ਦੁਨੀਆਂ ਮਹਾਰਾਜ ਪਿੱਛੇ ਤੁਹਾਡੇ ਤੁਰੀ। ਕਹਿੰਦੇ ਹੋਰ ਕੀ ਰਹੇਗਾ? ਕਹਿੰਦੇ ਮਹਾਰਾਜ ਜਿਹੜੇ ਰਾਜ ਪਿੱਛੇ ਦੁਨੀਆਂ ਕਮਲੀ ਹੋਈ ਫਿਰਦੀ ਹੈ ਨਾ, ਅਸੂਲ ਛੱਡ ਦਿੰਦੀ ਹੈ, ਆਪਸ ਵਿੱਚ ਇੱਕ ਦੂਏ ਦੇ ਨਾਲ ਨਫ਼ਰਤ ਕਰਦੇ ਨੇ, ਇੱਕ ਦੂਏ ਦੀ ਲਾਸ਼ ਤੇ ਚੜ ਖੜ ਕੇ ਚੜਦੇ ਨੇ। ਮਹਾਰਾਜ ਇਹ ਰਾਜ ਮੈਂ ਤੁਹਾਨੂੰ ਸੁਲਤਾਨ ਹੋਵਾਂ, ਮੇਲ ਲਸ਼ਕਰ ਤਖ਼ਤ ਰੱਖਾਂ, ਪਾਉ ਹੁਕਮ ਤੁਹਾਡੇ ਹੋਏ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਾਹਿਬ। ਮਹਾਰਾਜ ਕਹਿੰਦੇ ਕਲਯੁਗ ਇਹ ਤੇਰੀਆਂ ਚਾਰੇ ਚੀਜ਼ਾਂ ਦੁਨੀਆਂ ਦੇ ਭੋਗਾਂ ਦੀਆਂ ਬੜੀਆਂ ਉੱਤਮ ਗਿਣੀਆਂ ਗਈਆਂ ਨੇ, ਤੈਨੂੰ ਪਤਾ ਇਹਦਾ ਅਸਰ ਕੀ ਹੁੰਦਾ? ਇਹ ਮਨ ਨੂੰ ਓਕੂਪਾਈ ਕਰ ਲੈਂਦੀਆਂ ਨੇ, ਮਨ ਇਹਦੇ ਵਿੱਚ ਲੱਗ ਜਾਂਦਾ। ਉਹਦੇ ਲੱਗਣ ਨਾਲ ਕੀ ਹੁੰਦਾ? ਪਰਮੇਸ਼ਰ ਭੁੱਲ ਜਾਂਦਾ। ਜਦੋਂ ਪਰਮੇਸ਼ਰ ਭੁੱਲ ਗਿਆ, ਕੋਈ ਦੁਨੀਆਂ ਦੀ ਚੀਜ਼ ਐਸੀ ਨਹੀਂ ਹੈ ਜਿਹੜੀ ਫੇਰ ਆਦਮੀ ਦੇ ਅੰਦਰ ਖੇੜਾ ਪੈਦਾ ਕਰ ਸਕੇ। ਇਹ ਚੀਜ਼ਾਂ ਤਾਂ ਦੇਖਣ ਦੁਖਣ ਨਾਲ ਸੰਬੰਧ ਰੱਖਦੀਆਂ, ਟੈਂਪਰੇਰੀ ਇੰਜੈਕਸ਼ਨ ਨੇ, ਲੇਕਿਨ ਅਸਲੀ ਚੀਜ਼ ਤਾਂ ਪਰਮੇਸ਼ੁਰ ਦਾ ਨਾਮ ਹੈ। ਮਤ ਦੇਖ ਭੁੱਲਾ ਵਿਸਰਾ ਹੈ, ਤੇਰਾ ਚਿਤਨਾ ਆਵੈ ਨਾ ਹੋ।
ਕਿਸੇ ਭੁੱਲਣਾ ਜਾਂਦੇ ਮਹਾਂ
ਕਸਤੂਰ ਕੰਗੂ ਅਗਰ ਚੰਦਨ ਦੀਪ ਆਵੇ ਚਾਹ ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿਤਨਾ ਆਵੈ ਨਾ। ਸੋ ਜੇ ਨਾਮ ਹਿਰਦੇ ਚੋਂ ਨਿਕਲ ਜਾਵੇ, ਮਹਾਰਾਜ ਨੇ ਸ਼ੁਰੂ ਇੱਥੋਂ ਹੀ ਕਰਿਆ, ਸਾੜਤ ਬੰਦਾ ਤਿਸ ਲੱਗਾ ਹਰ ਨਾਏ ਨਾ ਜਿਨ੍ਹਾਂ ਪਾਸ। ਉਹਦਾ ਜੀਵਨ ਕੁਛ ਨਹੀਂ ਹੈ, ਕਿਰਾਏ ਪਿਆ ਹੋਇਆ ਬੰਦਾ ਜਿਹਦੇ ਹਿਰਦੇ ਚ ਨਾਮ ਨਹੀਂ ਹੈ। ਵੱਡੀਆਂ ਵੱਡੀਆਂ ਪ੍ਰਾਪਤੀਆਂ ਦੇ ਵਾਸਤੇ ਤੁਰਿਆ ਫਿਰਦਾ। ਕੋਈ ਪ੍ਰਾਪਤੀ ਦੁਨੀਆਂ ਦੀ ਜਿਹੜੀ ਹੈ ਉਹ ਅੰਦਰ ਸ਼ਾਂਤੀ ਪੈਦਾ ਨਹੀਂ ਕਰ ਸਕਦੀ। ਸੁੰਦਰ ਸੇਜ, ਅਨੇਕ ਸੁਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਰ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਛ ਨਾਹੀਂ ਵਸੂਰੇ। ਇਹ ਚੀਜ਼ਾਂ ਸਾਰੀਆਂ ਹੋਣ ਜੇ ਵਾਹਿਗੁਰੂ ਵੀ ਨਾ ਚੇਤਾਉਂਦਾ ਸੋਬਰਾ ਚੇਤਨਾ ਆਵੇ ਵਿਸ਼ਟਾ ਕੇ ਕੀੜੇ ਜਿਹਾ ਜਾ ਵਿਸ਼ਟਾ ਦਾ ਕੀੜਾ ਜਿਹਾ ਜਾ ਉਹ ਬੰਦਾ। ਕਿਉਂਕਿ ਰੂਹਾਨੀ ਨਾਪ ਅਧਿਆਤਮਵਾਦ ਸੱਤ ਦੀ ਬਾਤ ਕਰਦਾ, ਉਹਦਾ ਆਦਿ ਸ਼ਖਸੀਅਤ ਦਾ ਨਾਪਣ ਵਾਸਤੇ ਮਾਇਆ ਦਾ ਗਜ ਨਹੀਂ ਹੈ, ਅਧਿਆਤਮਵਾਦ ਦਾ ਗਜ ਹੈ। ਬਿਨ ਹਰ ਨਾਮ ਨਾਲ ਸ਼ਾਂਤ ਹੋਏ ਕਿਤ ਵਿਦ ਮੰਤੀ। ਸੋ ਨਾਮ ਭੁੱਲਣ ਦੇ ਨਾਲ ਜਿਉੜਾ ਜਿਹੜਾ ਉਹ ਜਲ ਜਾਇਆ ਕਰਦਾ। ਮਾਇਆ ਅਗਨ ਜਲੈ ਸੰਸਾਰੇ, ਮਾਇਆ ਦੀ ਅੱਗ ਦੇ ਵਿੱਚ ਸਾਰਾ ਸੰਸਾਰ ਜਲ ਰਿਹਾ। ਕੌਣ ਬਚਦਾ ਹੈ? ਕਹਿੰਦੇ ਜਿਹੜੇ ਸ਼ਬਦ ਦੀ ਵਿਚਾਰ ਕਰਦੇ ਨੇ ਉਹ ਗੁਰਮੁਖ ਪਿਆਰੇ ਬਚਦੇ ਨੇ। ਗੁਰਮੁਖ ਨਿਵਾਰਾ ਹੈ ਸ਼ਬਦ ਵਿਚਾਰੇ। ਫੇਰ ਕੀ ਹੁੰਦਾ? ਕਹਿੰਦੇ ਅੰਤਰ ਸ਼ਾਂਤ ਸਦਾ ਸੁਖ ਪਾਇਆ। ਅੰਦਰ ਸ਼ਾਂਤ ਹੋ ਜਾਂਦਾ, ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਗੁਰਮਤੀ ਨਾਮ ਲੀਜੇ, ਗੁਰੂ ਦੀ ਮੱਤ ਧਾਰ ਕੇ ਨਾਮ ਲਵੇ। ਮਾਇਆ ਵਿਖ ਭਿਅੰਗਮ ਨਾਲੇ, ਆਦਮੀ ਦੇ ਅੰਦਰ ਮਾਇਆ ਦਾ ਖੜੱਪਾ ਨਾਗ ਵਸਦਾ। ਫਿਰ ਇਹਦੇ ਨਾਲ ਹੁੰਦਾ ਕੀ ਹੈ, ਕਹਿੰਦੇ ਨੇ ਦੁਬਦਾ ਬਹੁਤੇ ਕਰ ਗੱਲ, ਸਤਿਗੁਰ ਵਜੋਂ ਪ੍ਰੀਤ ਨਾ ਉਪਜੇ, ਭਗਤ ਰਤੇ ਪਤਿਆਰਾ ਪਿਆਰਾ ਹੈ। ਸੋ ਇਸ ਤਰ੍ਹਾਂ ਜਦੋਂ ਨਾਮ ਨੂੰ ਭੁੱਲ ਜਾਂਦਾ ਹੈ, ਫਿਰ ਇਹਦੇ ਗਲ ਦੇ ਵਿੱਚ ਜਵਾਂ ਦੀ ਫਾਂਸੀ ਪੈ ਜਾਇਆ ਕਰਦੀ, ਐਸਾ ਪ੍ਰਮਾਣ ਕਰ ਰਹੇ ਹਾਂ ਮਹਾਰਾਜ।
ਗਲ ਪੈ ਜੂਗੀ ਜਵਾਂ ਬਾਈ ਫਾਂਸੀ, ਰਾਮ ਨੂੰ ਬਿਸਾਰੇ ਦਾ
ਜੀਵਨ ਦੇਣ ਵਾਲਾ ਜਿਹੜਾ ਪੁਰਖ ਹਰੇਕ ਦੇ ਘੱਟ ਘੱਟ ਵਿੱਚ ਵਿਆਪਕ ਹੈ, ਉਹਨੂੰ ਤੋਂ ਭੁੱਲ ਗਿਆ ਤੇ ਕੰਮ ਕੀ ਕਰਿਆ, ਮਨੁੱਖ ਦੀ ਆਸ ਰੱਖ ਲਈ, ਉਹਨੂੰ ਛੱਡ ਗਿਆ ਜਿਹੜਾ ਸਰਬ ਕਲਾ ਸਮਰੱਥ ਹਰ ਥਾਂ ਦੇ ਉੱਤੇ ਮਦਦ ਕਰ ਸਕਦਾ। ਉਹਦਾ ਸਾਥ ਤਾਂ ਛੱਡਦਾ ਤੇ ਮਨੁੱਖ ਦਾ ਸਾਥ ਪ੍ਰਵਾਨ ਕਰ। ਜਗ ਜੀਵਨ ਪੁਰਖ ਤਿਆਗ ਕਹਿ ਮਾਨਸ ਸੰਧੀ ਆਸ, ਦੋਏ ਭਾਏ ਵਿਗੁਚੀਆ, ਵਾਹਿਗੁਰੂ ਦੇ ਵਿਗੁਚਿਆ ਟੁੱਟ ਗਿਆ ਉਹਦੇ ਨਾਲ। ਟੁੱਟਣ ਦਾ ਰਿਜ਼ਲਟ ਕੀ ਹੋਇਆ, ਗੱਲ ਪਈ ਸਜਮ ਕੀ ਫਾਸ, ਜਮਾਂ ਦੀ ਫਾਸੀ ਫੇਰ ਮੁੜ ਕੇ ਗੱਲ ਚ ਪੈ ਗਈ। ਹੁਣ ਇਹ ਜੋ ਬਾਤ ਹੈ, ਮਹਾਰਾਜ ਜੀ ਨੇ ਸਿਧਾਂਤ ਦਿੱਤਾ ਕਿ ਉਹ ਸਾਰਿਆਂ ਦਾ ਰਾਖਾ ਜਿਹੜਾ ਵਾਹਿਗੁਰੂ ਹੈ, ਉਹ ਹਰ ਥਾਂ ਦੇ ਉੱਤੇ ਸਹਾਇਤਾ ਕਰਦਾ, ਜਿੱਥੇ ਕੋਈ ਨੀ ਹੁੰਦਾ ਨਾ, ਜਿੱਥੇ ਕਿਸੇ ਦਾ ਹੱਥ ਹੀ ਨੀ ਪਹੁੰਚ ਸਕਦਾ। ਦੋ ਹਾਲਤਾਂ ਨੇ ਸਾਡੀਆਂ ਜ਼ਿੰਦਗੀ ਦੀਆਂ, ਇੱਕ ਤਾਂ ਅਪ੍ਰਤੱਖ ਜੀਵਨ ਹੈ ਜਿਹਦੇ 'ਚ ਅਸੀਂ ਜਿਉ ਰਹੇ ਹਾਂ, ਇਹਦੇ ਵਿੱਚ ਵੀ ਸਾਨੂੰ ਮਦਦ ਦੀ ਲੋੜ ਹੈ। ਇੱਕ ਉਹ ਜੀਵਨ ਹੈ ਜਿਹੜਾ ਇਸ ਜੀਵਨ ਤੋਂ ਬਾਅਦ ਸਾਨੂੰ ਮਿਲਣਾ ਹੈ, ਉਹਦੇ ਬਾਰੇ ਅਸੀਂ ਜਾਣਦੇ ਨਹੀਂ ਹਾਂ, ਲੇਕਿਨ ਮਹਾਰਾਜ ਇੰਡੀਕੇਸ਼ਨ ਦੇ ਜਾਂਦੇ ਆ ਵੀ ਜੇ ਤੂੰ ਐਂ ਕਰਿਆ ਐਂ ਹੋ ਜਾਏਗਾ, ਐਂ ਕਰਿਆ ਐਂ ਹੋ ਜਾਏਗਾ। ਉਹਦੇ ਉੱਤੇ ਵਿਸ਼ਵਾਸ ਨਹੀਂ ਕਰਦਾ ਕਿ ਮੈਂ ਅੱਖਾਂ ਨਾਲ ਨਹੀਂ ਦੇਖਿਆ, ਮੈਂ ਤਾਂ ਨਹੀਂ ਵਿਸ਼ਵਾਸ ਕਰਦਾ। ਤੇਰੀਆਂ ਅੱਖਾਂ ਨੂੰ ਤਾਂ ਬਹੁਤ ਚੀਜ਼ਾਂ ਨਹੀਂ ਨਜ਼ਰ ਆਉਂਦੀਆਂ, ਰੇਡੀਓ ਵੇਵਜ਼ ਨਹੀਂ ਦਿੰਦੀਆਂ, ਟੈਲੀਵਿਜ਼ਨ ਦੀਆਂ ਵੇਵਜ਼ ਨਹੀਂ ਦਿੰਦੀਆਂ, ਗਾਮਾ ਰੇਜ਼ ਨਹੀਂ ਦਿੰਦੀਆਂ, ਜਿਹੜੀਆਂ ਕੌਸਮਿਕ ਰੇਜ਼ ਹਜ਼ਾਰਾਂ ਦੀ ਤਾਦਾਦ ਚੱਲ ਰਹੀਆਂ ਉਹ ਤੈਨੂੰ ਦਿੰਦੀਆਂ, ਉਹਨਾਂ ਨੂੰ ਤਾਂ ਮੰਨਦਾ। ਕਹਿੰਦਾ ਜੀ ਉਹ ਜੰਤਰਾਂ ਦੇ ਨਾਲ ਸਾਬਤ ਹੋ ਗਈਆਂ ਤਾਂ ਮੈਂ ਮੰਨਦਾ। ਉਹ ਕਹਿੰਦੇ ਜਿੱਥੇ ਜੰਤਰ ਨਹੀਂ ਉੱਥੇ ਵੀ ਦੁਨੀਆਂ ਹੈਗੀ, ਉੱਥੇ ਹੈ ਤਾਂ ਇਹਨਾਂ ਦਾ ਹੱਥ ਨਹੀਂ ਪਹੁੰਚ ਸਕਦਾ, ਮਨੁੱਖ ਦਾ ਕਿਸੇ ਤਰੀਕੇ ਨਾਲ ਨਹੀਂ ਪਹੁੰਚਦਾ, ਉੱਥੇ ਹੱਥ ਨਾ ਪੜਾ, ਕੂਕ ਨਾ ਸੁਣੀਆਂ ਪੁਕਾਰ, ਉੱਥੇ ਕਿਸੇ ਤਰੀਕੇ ਦੇ ਨਾਲ ਹੱਥ ਨਹੀਂ ਪਹੁੰਚਦਾ। ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਬਦਾਣੀਆਂ ਤਿਉਂ ਮਥਾ। ਉਹ ਵੀ ਦੁਨੀਆਂ ਹੈ, ਇੱਕ ਸੂਖਸ਼ਮ ਧਰਮ ਹੈ, ਇਹਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ। ਜਿਨ੍ਹਾਂ ਨੇ ਇੱਥੇ ਆ ਕੇ ਸੱਤ ਪੁਰਸ਼ਾਂ ਦੀ ਬਾਤ ਮੰਨਣੀ ਨਹੀਂ ਹੈ, ਐਵੇਂ ਅਲਪੱਗ ਚੀਜ਼ਾਂ ਦੇ ਤਜਰਬੇ ਮੰਨਣੇ ਨੇ, ਕਹਿੰਦੇ ਉਹ ਤੇਰੇ ਕੋਲ ਆਉਣਗੇ ਧਰਮਰਾਜ ਮਹਾਰਾਜ, ਕਹਿੰਦੇ ਉਹਨਾਂ ਦਾ ਹਿਸਾਬ ਤਾਂ ਤੈਅ ਕਰਨਾ, ਗੁਰੂ ਵਾਲਿਆਂ ਨੇ ਨਹੀਂ ਤੇਰੇ ਕੋਲ ਆਉਣਾ। ਗੁਰੂ ਵਾਲਾ ਤਾਂ ਜੇ ਚੱਲਿਆ ਜਾਵੇ ਕਦੇ, ਸੇਵਾ ਕਰਨ ਵਾਲਾ, ਬਾਣੀ ਪੜ੍ਹਨ ਵਾਲਾ, ਨਾਮ ਜਪਣ ਵਾਲਾ, ਜੇ ਭੁੱਲ ਕੇ ਕਿਤੇ ਧਰਮਰਾਜ ਦੇ ਚੱਲਿਆ ਜਾਵੇ, ਫਿਰ ਕੀ ਹੁੰਦਾ, ਧਰਮਰਾਜ ਨੂੰ ਫਿਕਰ ਪੈ ਜਾਂਦਾ ਵੀ ਕੋਈ ਬੇਅਦਬੀ ਨਾ ਮੈਂ ਕਰ ਬੈਠਾ। ਐਸਾ ਗੁਰਬਾਣੀ ਦੇ ਅੰਦਰ ਫਰਮਾਨ ਆਉਂਦਾ,
ਧਰਮ ਰਾਜਾ ਵੀ ਕਰੇਗਾ ਸੇਵਾ,
ਸਾਧਕਾ ਸੰਗ ਸੋਭਾ ਸੁਰ ਦੇਵਾ। ਜਿਹੜੇ ਸੁਰ ਲੋਕ ਨੇ ਨਾ, ਸਾਨੂੰ ਤਾਂ ਪਤਾ ਨਹੀਂ ਉਹਨਾਂ ਦਾ, ਕਿਉਂਕਿ ਸਾਡੀਆਂ ਅੱਖਾਂ ਮੈਟਰ ਨੂੰ ਦੇਖਦੀਆਂ, ਉਹ ਵੀ ਤਾਂ ਜੇ ਰੋਸ਼ਨੀ ਪਵੇ ਉਹਦੇ ਉੱਤੇ। ਉਹ ਦੇਖ ਕਿੰਨਾ ਕੁਛ ਇਹ ਸੰਸਾਰ 'ਚ ਅਸੀਂ ਨਹੀਂ ਜਾਣ ਸਕਦਾ, ਜਿੰਨਾ ਕੁ ਮਹਾਰਾਜ ਨੇ ਦੱਸਿਆ ਉਹਦੇ ਹਿਸਾਬ ਨਾਲ। ਸੁਰ ਲੋਕ ਹੈ ਜਿੱਥੇ ਦੇਵਤੇ ਰਹਿੰਦੇ, ਜਿਨ੍ਹਾਂ ਨੇ ਹੋਰ ਰਿਸਰਚ ਕਰੀ ਹੈ ਉਹ ਦੱਸਦੇ ਨੇ ਕਿ ਪਹਿਲਾਂ ਗੰਧਰਵ ਲੋਕ ਆਇਆ ਕਰਦਾ, ਉਹਦੇ ਚ ਥੋੜੇ ਥੋੜੇ ਪੁੰਨ ਕਰਨ ਵਾਲੇ ਮਾੜੇ ਮੋਟੇ ਜਿਹੜੇ ਨੇਕ ਤੇ ਬੰਦੇ, ਕੁਝ ਥੋੜੀਆਂ ਜਿਹੀਆਂ ਨੇਕੀਆਂ ਕਰੀਆਂ, ਥੋੜੀਆਂ ਜਿਹੀਆਂ ਵਧੀਆ ਕਰੀਆਂ, ਪੁੰਨ ਫਲ ਭੁਗਤਾਉਣ ਵਾਸਤੇ, ਫਿਰ ਉਹ ਤੋਂ ਬਾਅਦ ਪਾਪਾਂ ਦੇ ਫਲ ਭੁਗਤਾਉਣ ਵਾਸਤੇ ਬੰਦ ਕਰ ਦਿੱਤੀ ਜਾਂਦੀ ਹੈ ਵੀ ਇੰਨਾ ਚਿਰ ਇਹਨੂੰ ਇਸ ਲੋਕ ਚ ਰਹਿਣਾ ਪੈ। ਉਹਦੇ ਸੁੱਖ ਨੇ ਸਾਡੇ ਇੱਥੇ ਚੱਕਰਵਰਤੀ ਬਾਦਸ਼ਾਹ ਨਾਲੋਂ 100 ਗੁਣਾ ਜ਼ਿਆਦਾ ਸੁੱਖ ਹੈ, ਉਦੋਂ 100 ਗੁਣਾ ਅਗਲੇ ਸਵਰਗ ਦੇ ਵਿੱਚ ਜ਼ਿਆਦਾ ਸੁੱਖ ਹੈ। ਉਹਨੂੰ ਦੇਵ ਗੰਧਰਵ ਲੋਕ ਕਹਿੰਦੇ ਨੇ, ਉਹਦੇ ਚ ਡਿਊਰੇਸ਼ਨ ਬਹੁਤੀ ਹੈ ਤੇ ਜ਼ਿਆਦਾ ਪੁੰਨਦਾਨ ਕਰਨ ਵਾਲੇ ਲੋਕ ਉੱਥੇ ਜਾਂਦੇ ਨੇ। ਕਿਉਂਕਿ ਅਸੀਂ ਇੱਕ ਗਲਤ ਗੱਲ ਕਰਦੇ ਹਾਂ, ਦਾਨ ਪੁੰਨ ਨੇਕੀ ਕਰਕੇ ਬਦਲਾ ਚਾਹੁੰਦੇ ਹਾਂ, ਇਹ ਮਿਲਦਾ, ਇਹ ਨਹੀਂ ਹੈ ਵੀ ਨਹੀਂ ਮਿਲਦਾ, ਪਰ ਇਹ ਹੈ ਵੀ ਉੱਥੇ ਇੱਕ ਗਲਤੀ ਇਹ ਹੋ ਜਾਂਦੀ ਹੈ ਵੀ ਉਹਨਾਂ ਚ ਉਹਦਾ ਫਲ ਭੋਗ ਕੇ ਮੁੜ ਕੇ ਇੱਥੇ ਫੇਰ ਆਉਣਾ ਪੈਂਦਾ। ਇੱਕ ਵਾਰੀ ਵਿਸ਼ਿਸ਼ਟ ਜੀ ਤੇ ਰਾਮ ਚੰਦਰ ਜੀ ਤੇ ਹੋਰ ਅਨੇਕਾਂ ਰਿਸ਼ੀ ਮੁਨੀ ਚੰਗੇ ਪੁਰਸ਼ ਬੈਠੇ ਸਭਾ ਚ, ਵਿਚਾਰ ਹੋ ਰਹੀ ਸੀ ਅਧਿਆਤਮ ਵਿਚਾਰ, ਅਚਾਨਕ ਰਾਮ ਚੰਦਰ ਜੀ ਕੀੜੇ ਵੱਲ ਦੇਖਣ ਲੱਗ ਗਏ। ਦੇਖਦੇ ਦੇਖਦੇ ਉਹ ਕੀੜਾ, ਦੋ ਲੱਤਾਂ ਟੁੱਟੀਆਂ ਹੋਈਆਂ ਸੀ, ਚੜ੍ਹਦਾ ਸੀ ਗਿਰ ਪੈਂਦਾ ਸੀ, ਉਹ ਸ੍ਰੀ ਰਾਮ ਚੰਦਰ ਜੀ ਨੇ ਜ਼ੋਰ ਨਾਲ ਤਾਲੀ ਮਾਰੀ ਤੇ ਉੱਚੀ ਉੱਚੀ ਹੱਸ ਪਏ। ਸਭਾ ਸਾਰੀ ਦਾ ਧਿਆਨ ਇੱਧਰ ਹੋ ਗਿਆ ਵੀ ਕੀ ਗੱਲ। ਵਿਸ਼ਿਸ਼ਟ ਜੀ ਨੇ ਪੁੱਛਿਆ, ਇਹ ਰਾਮ ਜੀ ਆਪ ਦੇ ਹੱਸਣ ਦਾ ਕਾਰਨ? ਕਹਿੰਦੇ ਆ ਕੀੜਾ ਦੇਖਿਆ। ਉਹਨਾਂ ਨੇ ਵੀ ਧਿਆਨ ਨਾਲ ਦੇਖਿਆ, ਕਹਿੰਦੇ ਇਹਦੇ ਤਾਂ ਹੱਸਣ ਦਾ ਕਾਰਨ ਨਹੀਂ, ਦੋ ਲੱਤਾਂ ਟੁੱਟੀਆਂ ਹੋਈਆਂ ਨੇ, ਕੰਨ ਤੇ ਚੜ੍ਹਦਾ ਗਿਰ ਪੈਂਦਾ, ਨੈਚੁਰਲ ਹੈ ਤਾਂ ਆਪ ਗੋਹਜ ਗੱਲ ਪ੍ਰਗਟ ਕਰੋ। ਇੱਕ ਦੋ ਮਿੰਟ ਵਾਸਤੇ ਮਾਇਆ ਸੰਕੋਚ ਦੋ ਤਾਂ ਕਿ ਅਸੀਂ ਮਾਇਆ ਦੇ ਮੰਡਲ ਤੋਂ ਪਾਰ ਕੀ ਵਰਤ ਰਿਹਾ ਉਹ ਦੇਖ ਲਈਏ। ਉਸ ਵੇਲੇ ਰਾਮ ਚੰਦਰ ਜੀ ਨੇ ਮਾਇਆ ਸੰਕੋਚ ਦੀ, ਕਹਿਣ ਲੱਗੇ ਦੇਖੋ ਪ੍ਰੇਮੀਓ, ਇਹ ਕੀੜਾ ਅੱਜ ਤੋਂ ਪਹਿਲਾਂ 14 ਵਾਰੀ ਇੰਦਰ ਦੇ ਤਖ਼ਤ ਤੇ ਬੈਠ ਚੁੱਕਿਆ, ਇੰਦਰ ਦੀ ਪਦਵੀ ਹਾਸਲ ਕਰ ਚੁੱਕਿਆ ਤੇ 3,56,00,000 ਸਾਲ ਦੀ ਡਿਊਰੇਸ਼ਨ ਹੁੰਦੀ ਹੈ ਉੱਥੇ ਉਸ ਪਦਵੀ ਦੀ। ਇਹ ਇੰਨਾ ਸੁੱਖ ਭੋਗ ਕੇ ਮੁੜ ਕੇ 84 ਚ ਗਿਰ ਜਾਂਦਾ। ਹੁਣ ਇਹ ਕੀੜਾ ਬਣਿਆ ਹੋਇਆ, ਇਹਦੀ ਸਿਮਰਤੀ ਇੰਨੀ ਪੱਕ ਗਈ, ਇਹ ਕਹਿੰਦਾ ਛੇਤੀ ਛੇਤੀ ਮੈਂ 84,00,000 ਜੂਨਾਂ ਪੂਰੀਆਂ ਕਰਾਂ, ਫੇਰ ਮਨੁੱਖ ਬਣਾ ਤੇ ਫੇਰ ਮੈਂ 100 ਨਿਰਵਿਘਨ ਜੱਗ ਪੂਰਾ ਕਰਾਂ ਤੇ ਫੇਰ ਇੰਦਰ ਦੀ ਪਦਵੀ ਹਾਸਲ ਕਰਾਂ। ਕਹਿੰਦੇ ਇਸ ਮਹਾਂਮੂਰਖ ਨੂੰ ਇਹ ਨਹੀਂ ਪਤਾ ਬਈ ਪਰਮ ਪਦ ਦੀ ਪ੍ਰਾਪਤੀ ਕਰ ਜਿੱਥੋਂ ਮੁੜ ਕੇ ਆਈਦਾ ਹੀ ਨਹੀਂ ਹੈ, ਹਮੇਸ਼ਾ ਹੀ ਰਹੀਦਾ, ਨਹੀਂ ਤਾਂ ਜਿਹੜੇ ਪੁੰਨ ਨੇ ਉਹਦਾ ਫਲ ਜਦ ਮੁੱਕ ਜਾਂਦਾ ਗਿਰਨਾ ਪੈਂਦਾ। ਸੋ ਇਸ ਤਰ੍ਹਾਂ ਜਿਹੜੇ ਬੰਦੇ ਪੁੰਨਦਾਨ ਜੋ ਬੀਜਦੇ ਸਭ ਧਰਮ ਰਾਏ ਪੈ ਜਾਈ, ਉਹ ਧਰਮ ਰਾਜ ਤੇ ਜਾਂਦੇ ਨੇ। ਕੋਈ 5,000 ਸਾਲ ਸਵਰਗ ਚ ਰਹਿ ਕੇ ਫੇਰ ਇੱਥੇ ਆ ਜਾਂਦਾ, ਕੋਈ 10,000 ਸਾਲ ਆ ਜਾਂਦਾ। ਉਹ ਜਿੰਨਾ ਜਿੰਨਾ ਕਿਸੇ ਨੇ ਫਿਊਲ ਪਾਇਆ ਹੈ ਉਨੀ ਉਚਾਈ ਤੋਂ ਜਾ ਕੇ ਗਿਰੇ ਆਉਂਦਾ ਥੱਲੇ। ਸੋ ਇਸ ਤਰ੍ਹਾਂ ਗੰਧਰਵ ਲੋਕ ਹੈ, ਦੇਵ ਗੰਧਰਵ ਲੋਕ ਹੈ, ਪਿੱਤਰ ਲੋਕ ਹੈ, ਸਵਰਗ ਲੋਕ ਹੈ, ਇੰਦਰ ਲੋਕ ਹੈ, ਕਰਮਦੇਵ ਲੋਕ ਹੈ, ਜਾਨਦੇਵ ਲੋਕ ਹੈ, ਪ੍ਰਜਾਪਤ ਲੋਕ ਹੈ, ਸ਼ਿਵ ਲੋਕ ਹੈ, ਬ੍ਰਹਮ ਲੋਕ ਹੈ ਤੇ ਵੈਕੁੰਠ ਜਿਹੜਾ ਲੋਕ ਹੈ ਉਹ ਪ੍ਰਕਿਰਤੀ ਦੀ ਆਖਰੀ ਹੱਦ ਤੇ ਹੈ। ਉਦੋਂ ਗਾਹਾਂ ਸੱਚਖੰਡ ਸ਼ੁਰੂ ਹੋ ਜਾਂਦਾ, ਐਂਟੀ ਮੈਟਰ ਜਗਤ ਸ਼ੁਰੂ ਹੋ ਜਾਂਦਾ, ਮੈਟਰ ਨਹੀਂ ਹੈ ਉਹ, ਹੋਰੇ ਕਿਸਮ ਦਾ ਕਹਿੰਦੇ ਕਿਹਾ ਹੀ ਨਹੀਂ ਜਾ ਸਕਦਾ। ਨਾਨਕ ਕਥਨਾ ਕਰੜਾ ਸਾਰ, ਕੋਈ ਇੱਥੇ ਨਾ ਟਰਮੀਨੋਲੋਜੀ ਹੈ ਨਾ ਸਮਝਾਇਆ ਜਾ ਸਕਦਾ, ਮੂੰਗੇ ਦੀ ਮਛਿਆਈ। ਸੋ ਇਸ ਤਰ੍ਹਾਂ ਦੇ ਨਾਲ ਪੁੰਨਦਾਨ ਕਰਕੇ ਥੋੜੇ ਥੋੜੇ ਸਵਰਗਾਂ ਦੇ ਵਿੱਚ ਲੋਕ ਚਲੇ ਜਾਂਦੇ ਨੇ। ਕਹਿਣ ਲੱਗੇ ਇਹਨੂੰ ਮੂਰਖ ਨੂੰ ਇਹ ਨਹੀਂ ਪਤਾ ਵੀ ਮੈਂ ਨਾਮ ਜਪਾਂ ਬੰਦਗੀ ਕਰਾਂ। ਸੋ ਮੈਂ ਧਰਮਰਾਜ ਦੇ ਦਰਬਾਰ ਦੀ ਬਾਤ ਕਰਦਾ ਸੀ, ਬਾਬਾ ਸਾਹਿਬ ਸਿੰਘ ਜੀ ਉਹਨੇ ਸਾਹਿਬ ਵਾਲੇ ਬੇਦੀ ਪਾਤਸ਼ਾਹ ਆਪਦੇ ਲੰਗਰ ਦੇ ਵਿੱਚ ਭਾਈ ਭਾਗ ਸਿੰਘ ਸੇਵਾ ਕਰਿਆ ਕਰਦੇ ਸੀ। ਉਹਦੀ ਮਾਤਾ ਸਮਾਂ ਕੱਢ ਕੇ ਬਰਤਨ ਵਗੈਰਾ ਮਾਂਜਣਾ, ਝਾੜੂ ਦੇਣਾ, ਹੋਰ ਸੇਵਾ ਕਰਨੀ, ਬਸਤਰ ਧੋਣੇ, ਅਨੇਕ ਕਿਸਮ ਦੀ ਸੇਵਾ ਕਰਦੀ ਰਹਿੰਦੀ ਸੀ। ਤੇ ਅੱਜ ਬਾਬਾ ਜੀ ਨੂੰ ਆਖਿਆ ਗਿਆ, ਬਾਬਾ ਜੀ ਭਾਈ ਭਾਗ ਸਿੰਘ ਦੀ ਮਾਤਾ ਚੜ੍ਹਾਈ ਕਰ ਗਈ। ਸਾਧੂ ਦੇਖ ਲੈਂਦੇ ਨੇ ਵੀ ਕਿੱਥੇ ਜਾ ਰਹੀ ਹੈ ਮਾਤਾ, ਆਪਨੇ ਦੇਖ ਲਿਆ ਵੀ ਇਹ ਤਾਂ ਗਲਤ ਰਸਤੇ ਪੈ ਗਈ, ਧਰਮ ਰਾਜ ਦੇ ਚਲੀ ਗਈ, ਇਹਨੇ ਤਾਂ ਜਾਣਾ ਨਹੀਂ ਚਾਹੀਦਾ। ਕਹਿਣ ਲੱਗੇ ਭਾਈ ਗੁਰੂ ਹੋ, ਇਹਦੇ ਸਰੀਰ ਦਾ ਦਾਹ ਨਾ ਕਰਿਓ, ਇਹਨੇ ਮੁੜ ਕੇ ਜਿਉਂਦੀ ਹੋ ਜਾਣਾ। ਜਦ ਧਰਮਰਾਜ ਦੇ ਪੇਸ਼ ਕਰੀ ਰਜਿਸਟਰ ਖੋਲਿਆ, ਇਹਦਾ ਨਾਂ ਇਹ ਨਾ ਨਿਕਲੇ ਮਾਤਾ ਦਾ, ਇਹਦੇ ਨਾਂ ਤੇ ਹੋਰ ਨਿਕਲੀ ਜਾਣ। ਧਰਮਰਾਜ ਇਹਨੂੰ ਫਿਕਰ ਪੈ ਗਿਆ ਵੀ ਬੜਾ ਮਾੜਾ ਕੰਮ ਹੋਇਆ, ਇਹ ਤਾਂ ਮੇਰੇ ਕੋਲ ਆਉਣ ਵਾਲੇ ਨੀ, ਮੇਰੇ ਕੋਲ ਤਾਂ ਉਹ ਆਉਂਦੇ ਨੇ ਜਿਹੜੇ ਦੂਜੇ ਪਾਏ ਦੁਸ਼ਟ ਆਤਮਾ, ਇਹ ਤੇਰੀ ਸਰਕਾਰ ਜਿਹੜੇ ਅਧਿਆਤਮਕ ਕਰਮ ਕਰਦੇ ਨੇ, ਨਾਮ ਜਪਦੇ ਨੇ, ਉਹ ਤਾਂ ਧਨ ਸਵਾਰ ਨਾਲ ਤਿੰਨ ਕੀ ਸੇਵਾ ਧਰਮਰਾਜ ਕਰੇ, ਧਨ ਸਵਾਰ ਨਾਲ ਉਹਨਾਂ ਦੀ ਸੇਵਾ ਧਰਮਰਾਜ ਨੂੰ ਕਰਨੀ ਪੈਂਦੀ। ਉਸੇ ਵੇਲੇ ਗਲਤੀ ਸਮਝ ਗਿਆ ਤੇ ਮਾਤਾ ਤੋਂ ਖਿਮਾ ਮੰਗੀ, ਕਹਿੰਦੇ ਮਾਤਾ ਸਾਡੀ ਭੁੱਲ ਹੋ ਗਈ ਤੇ ਤੈਂ ਅਜੇ ਆਉਣਾ ਨਹੀਂ ਸੀ, ਤੂੰ ਗੁਰੂ ਨਾਨਕ ਦੇ ਦਰਗਾਹ ਦੀ ਮੈਂਬਰ ਹੈ, ਤੈਨੂੰ ਗੁਰੂ ਨਾਨਕ ਦਾ ਸੰਦੇਸ਼ ਆਏਗਾ ਅੰਤਕਾਲ ਚ, ਮੇਰੇ ਕੋਲ ਨਹੀਂ ਤੈਂ ਆਉਣਾ। ਉਸ ਵੇਲੇ ਉਹ ਕਹਿਣ ਲੱਗੀ ਮੈਨੂੰ ਉਹ ਦਰਗਾਹ ਦੇ ਦਰਸ਼ਨ ਕਰਾ ਦਿਓ। ਸਰੀਰ ਵੱਲ ਦੇਖਿਆ ਧਰਮਰਾਜ ਨੇ, ਜਾਣ ਗਿਆ ਵੀ ਅਜੇ ਸੰਸਕਾਰ ਨਹੀਂ ਕਰਨਾ, ਕਹਿੰਦੇ ਜਾਓ ਭਾਈ ਦਰਸ਼ਨ ਕਰੋ। ਬੜੀ ਸੇਵਾ ਕਰੀ, ਭੁੱਲ ਮੰਗਦਾ ਵਾਰ ਵਾਰ, ਮਾਫ਼ੀ ਕਰਦੇ ਹੋਏ ਜਦ ਉੱਥੇ ਗਏ ਜੋ ਕਹਿੰਦੇ ਬੀਬੀ ਤੇਰੇ ਤਾਂ ਅਜੇ 7-8 ਸਾਲ ਰਹਿੰਦੇ ਨੇ, ਜਾ ਵਾਪਸ। ਉੱਪਰ ਜਿਉਂਦੀ ਹੋ ਗਈ ਤੇ ਬਾਬਾ ਜੀ ਦੇ ਕੋਲ ਨੂੰ ਚੱਲ ਪਏ ਸਾਰੇ ਜਲੂਸ ਪੂਰੇ ਦਾ ਪੂਰਾ। ਬਾਬਾ ਜੀ ਕੋਲ ਆ ਗਏ, ਕਹਿੰਦੇ ਮਾਤਾ ਕਿਵੇਂ ਹੋਇਆ ਸਾਰੀ ਗੱਲ ਦੱਸ। ਕਹਿੰਦੇ ਦੇਖੋ ਭਾਈ, ਜਿਹੜੇ ਸੰਗਤ ਕਰਨ ਵਾਲੇ ਪੁਰਸ਼, ਨਾਮ ਜਪਣ ਵਾਲੇ ਪੁਰਸ਼ ਚਲੇ ਵੀ ਜਾਣ ਧਰਮਰਾਜ ਦੇ, ਉਹ ਧਰਮਰਾਜ ਨੂੰ ਸੇਵਾ ਕਰਨੀ ਪੈਂਦੀ ਹੈ। ਸਾਧਕਾ ਸੰਗ ਧਰਮਰਾਜ ਕਰੇ ਸੇਵਾ, ਕਿਉਂ ਉਹਦੀ ਸੋਭਾ ਉੱਥੇ ਪਹੁੰਚੀ ਜਾਂਦੀ ਹੈ, ਮਾੜਿਆਂ ਦੀ ਸੋਭਾ ਵੀ ਸੋਭਾ ਵੀ ਪਹੁੰਚੀ ਜਾਂਦੀ ਹੈ। ਮਾੜੇ ਬੰਦੇ ਨੇ ਜਿਹੜੇ, ਉਹਨਾਂ ਦੀ ਸੋਭਾ ਜਦੋਂ ਸੰਸਾਰ ਤੋਂ ਜਾਂਦੇ ਨੇ, ਸਾਰੇ ਮੰਡਲਾਂ ਦੇ ਦੇਵਤੇ ਫੁੱਲ ਵਰਸਾਉਂਦੇ ਨੇ ਉਹਨਾਂ ਦੇ ਜਾਣ ਤੇ, ਲੰਘ ਰਹੇ ਹੁੰਦੇ ਨੇ ਮੰਡਲਾਂ ਚੋਂ। ਉਹ ਵੀ ਜੇ ਕਿਤੇ ਮੰਡਲਾਂ ਵੱਲ ਦੀ ਤੁਰ ਪੈਣ, ਨਹੀਂ ਸਿੱਧੇ ਜਾਂਦੇ ਨੇ। ਮਹਾਰਾਜ ਕਹਿੰਦੇ ਵੀ ਧੰਨ ਧੰਨ ਕਹਿ ਸਭ ਕੋਏ, ਮੁੱਖ ਉਜਲ ਹਰ ਦਰਗੇ ਸੋਏ, ਮੁੱਖ ਉਜਲਾ ਹੋ ਜਾਂਦਾ, ਜੈ ਜੈਕਾਰ ਹੁੰਦੀ ਹੈ, ਧੰਨ ਤੇਰੀ ਮਾਤਾ, ਧੰਨ ਤੇਰੀ ਮਾਤਾ। ਤੂੰ ਆਪ ਇਹ ਨਹੀਂ ਤਰਿਆ, ਤੂੰ 101 ਕੁੱਲ ਦਾ ਵੀ ਆਧਾਰ ਕਰ ਦਿੱਤਾ, ਧੰਨ ਹੈ ਤੂੰ ਐਸੀ ਮਾਤਾ, ਧੰਨ ਜਿਸ ਦੀ ਕੁੱਖ ਤੋਂ ਐਸੇ ਬੱਚਿਆਂ ਨੇ ਜਨਮ ਲਿਆ, ਜਿਨ੍ਹਾਂ ਨੇ ਕੁਲਾਂ ਦੀਆਂ ਕੁਲਾਂ ਤਾਰ ਦਿੱਤੀਆਂ। ਤੇ ਦੂਜੇ ਪਾਸੇ ਫਿਟਕਾਰਾਂ ਪੈਂਦੀਆਂ ਜਾਂਦੀਆਂ, ਰੋਂਦਾ ਜਾਂਦਾ ਹੈ, ਬਾਰ ਬਟਾਨੜੇ ਹੁੰਮਸ ਤੁੰਮਸ ਕੂਕਾਂ ਪਈਆਂ ਰਾਹੀਂ ਕੂਕਾਂ ਮਾਰਦਾ ਜਾਂਦਾ। ਸੋ ਜਦੋਂ ਇਹੋ ਜਿਹੇ ਥਾਂ ਚਲਿਆ ਜਾਂਦਾ, ਫਿਰ ਉੱਥੇ ਸਹਾਇਤਾ ਕੌਣ ਕਰਦਾ? ਮਹਾਰਾਜ ਕਹਿੰਦੇ ਤੈਂ ਮਨੁੱਖ ਦੀ ਆਸ ਰੱਖ ਲਈ, ਵਾਹਿਗੁਰੂ ਛੱਡ ਕੇ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ। ਹੁਣ ਦੱਸ, ਉਹ ਜਿਹੜੇ ਮਨੁੱਖਾਂ ਦੀ ਆਸ ਕਰੀ ਸੀ, ਉਹ ਤਾਂ ਅੱਗ ਲਾ ਕੇ ਵਾਪਸ ਮੁੜ ਕੇ ਜਾ ਕੇ ਪ੍ਰਸ਼ਾਦ ਗੁਰਦੁਆਰੇ ਕਰ ਲਿਆ, ਤੇਰੇ ਤੇਰੀ ਕੋਈ ਸਹਾਇਤਾ ਕਰਨ ਤੇਰੇ ਨਾਲ ਵੀ ਤੁਰਿਆ। ਤੇਰੇ ਨਾਲ ਦੋ ਚੀਜ਼ਾਂ ਆ ਰਹੀਆਂ ਨੇ, ਇੱਕ ਮਾੜੇ ਕਰਮ, ਇੱਕ ਚੰਗੇ ਕਰਮ। ਇਹ ਤਾਂ ਦੋ ਪੋਟਲੀਆਂ ਲਈ ਜਾਂਦਾ ਪ੍ਰੇਮੀਆਂ, ਤੇਰੀ ਮਦਦ ਨਹੀਂ ਕਰਨੀ। ਉੱਥੇ ਮਦਦ ਕੌਣ ਕਰਦਾ? ਮਹਾਰਾਜ ਦੱਸਦੇ ਨੇ ਇਸ ਤਰ੍ਹਾਂ ਨਾਲ ਪੜ੍ਹ ਲਓ। Thank you. ਉੱਥੇ ਕੀ ਸਹਾਇਤਾ ਕਰਦਾ ਹੈ? ਉੱਥੇ ਤੇਰੇ ਨਾਲ ਨਾਮ ਨੇ ਜਾਣਾ, ਨਾਮ ਨੇ ਤੇਰੀ ਸਹਾਇਤਾ ਕਰਨੀ, ਮਾਨੂਆ ਨਾਮ ਤੇਰੇ ਸੰਗ ਸਾਜ। ਜੈ ਮਹਾਭਿਆਨ ਦੂਤ ਜਮਦਲਾ, ਵਾਹ ਭੈਣਾ ਸਾਡਾ ਅਰਜੁਨ ਦੂਤਾਂ ਨਾਲ। ਪਰ ਉਹਨੀਆਂ ਸ਼ਗਲਾਂ ਕਹਿੰਦੇ ਮਹਾਭਿਆਨ, ਕਹਿੰਦੇ ਦੇਖ ਕੇ ਆਦਮੀ ਡਰ ਜਾਂਦਾ। ਉੱਥੇ ਫਿਰ ਕੀ ਹੁੰਦਾ, ਕਹਿੰਦੇ ਹਰੀ ਦਾ ਨਾਮ ਤੇਰੇ ਨਾਲ ਚੱਲਦਾ, ਉਹਨਾਂ ਦੀ ਤਾਕਤ ਨਹੀਂ ਵੀ ਤੇਰੇ ਵੱਲ ਝਾਕ ਜਾਣ। ਕਬ ਚ ਹੁੰਦਾ ਪਹਿਨਿਆ ਹੋਇਆ, ਨੇੜੇ ਨਹੀਂ ਆਉਂਦੇ। ਤਾਤੀ ਭਾਵਨਾ ਲੱਗੇ ਹੀ ਪਾਰਵਰਾਂ ਸੁਣਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗਿਆ ਨਾ ਪਾਏ। ਰਾਮਕਾਰ ਹੋ ਜਾਂਦੀ ਹੈ, ਨੇੜੇ ਨਹੀਂ ਆਉਂਦੇ। ਜੰਦੂ ਕਰਦੇ ਕੀ ਨੇ, ਨਮਸਕਾਰਾਂ ਕਰਦੇ, ਧੰਨ ਧੰਨ ਕਰਦੇ, ਨੱਠ ਜਾਂਦੇ ਨੇ। ਮਹਾਰਾਜ ਕਹਿੰਦੇ ਐਸਾ ਜਿਹੜਾ ਸਾਰੀ ਹਰੀ ਦਾ ਨਾਮ ਹੈ ਉਹਨੂੰ ਤੂੰ ਭੁੱਲਿਆ ਬੈਠਾ ਪਿਆਰਿਆ। ਅਭਿਆਗਤ ਜਿਹੜਾ ਦੁਨੀਆਂ ਹੈ ਜਿਹਨੂੰ ਅਸੀਂ ਦੇਖ ਨਹੀਂ ਸਕਦੇ, ਉੱਥੇ ਨਾਮ ਸਹਾਇਤਾ ਕਰਦਾ ਪਰਮੇਸ਼ਰ ਦਾ, ਮਨੁੱਖ ਨਹੀਂ ਕਰਦਾ। ਮਨੁੱਖ ਦਾ ਤਾਂ ਉੱਥੇ ਹੱਥ ਪਹੁੰਚਦਾ ਨਹੀਂ ਹੈ, ਸਿਵਾਏ ਸੰਤਾਂ ਤੋਂ ਹੋਰ ਕਿਸੇ ਦਾ ਹੱਥ ਨਹੀਂ ਪਹੁੰਚਦਾ। ਸੰਤਾਂ ਦਾ ਪਹੁੰਚਦਾ, ਚਲਾ ਦਿੰਦੇ ਨੇ, ਕੱਢ ਦਿੰਦੇ ਨੇ ਨਰਕ ਦੇ ਵਿੱਚੋਂ ਵੀ ਕੱਢੋ ਇਹਨੂੰ, ਤੁਸੀਂ ਕਿਉਂ ਲੈ ਕੇ ਆਏ, ਤੂੰ ਸਾਡੇ ਆਉਂਦਾ ਹੁੰਦਾ। ਇਹਨੇ ਤਾਂ ਆਹ ਗੱਲ ਕਰੀ ਸੀ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਅਭਿਆਗਤ ਦੇਸ਼ ਦੀ ਬਾਤ ਦੱਸਦੇ ਹੋਏ ਦੱਸਦੇ ਨੇ ਕਿ ਇੱਕ ਇੱਥੇ ਪ੍ਰੇਮੀ ਹੋਇਆ, ਬ੍ਰਾਹਮਣ ਦਾ ਲੜਕਾ ਸੀ। ਉਹ ਪੜ੍ਹਨ ਲਿਖਣ ਦੇ ਵਿੱਚ ਇੰਨਾ ਤਾਕ ਤੇ ਹੁਸ਼ਿਆਰ ਸੀ ਕਿ ਵਿਸ਼ਵ ਪ੍ਰਸਿੱਧ ਹੋ ਗਿਆ ਵਿਦਵਾਨਾਂ ਚ। ਉਹਨੂੰ ਸਾਰੇ ਜਾਣਦੇ ਸੀ, ਅਜਾਮਲ ਪਾਪੀ ਜੱਗ ਜਾਣੇ, ਕਹਿੰਦੇ ਥੋੜੇ ਬਹੁਤੇ ਲੋਕ ਨਹੀਂ ਸੀ ਜਾਣਦੇ, ਸੰਸਾਰ ਜਾਣਦਾ ਸੀ। ਉਹ ਜਦ 18 ਸਾਲ ਦਾ ਹੋਇਆ, ਗੁਰੂ ਨੇ ਕਿਹਾ ਕਿ ਬੇਟਾ ਤੇਰੀ ਵਿਦਿਆ ਦਾ ਪ੍ਰਕਾਸ਼ ਤੇਰੇ ਅੰਦਰ ਇੰਨਾ ਜ਼ਿਆਦਾ ਹੋ ਗਿਆ, ਇੰਨਾ ਮਾਣ ਇੰਨਾ ਜ਼ਿਆਦਾ ਹੋ ਗਿਆ, ਦੇਖੀ ਕਿਤੇ ਮਾਣ ਵਿੱਚ ਨਾ ਆ ਜੀ, ਹਨੇਰਾ ਪੈ ਜਾਏਗਾ ਤੇਰੇ ਅੰਦਰ, ਵਿਦਿਆ ਨੇ ਕੰਮ ਨਹੀਂ ਕਰਨਾ। ਇੱਕ ਗੱਲ, ਦੂਜਾ ਤੂੰ ਜਵਾਨ ਹੋ ਗਿਆ, ਹੁਣ ਇਹ ਬਾਜ਼ਾਰ ਚ ਨਾ ਲੰਘੀ ਕਦੇ ਭੁੱਲ ਕੇ ਬੇਸ਼ਬਾਵਾਂ ਦੇ। ਗੁੱਸਾ ਕਰਿਆ, ਕਹਿੰਦਾ ਗੁਰੂ ਜੀ ਮੈਂ ਇੰਨਾ ਪੜ੍ਹਿਆ, ਇੰਨਾ ਵੇਦ ਸ਼ਾਸਤਰ ਪੜ੍ਹਿਆ, ਮੈਂ ਅਜੇ ਵੀ ਇਹਨਾਂ ਗੱਲਾਂ ਚ ਰਹਿ ਜੂ? ਕਹਿੰਦੇ ਨਹੀਂ ਬੇਟਾ, ਮਾਇਆ ਦਾ ਕੋਈ ਇਤਵਾਰ ਨਹੀਂ, ਕਿਹੜੇ ਵੇਲੇ ਬੰਦੇ ਨੂੰ ਸਿੱਟ ਲਵੇ, ਕੋਈ ਬੰਦਾ ਨਹੀਂ ਇਤਵਾਰ ਕਰਦਾ, ਮੂਰਖ ਕਰਦੇ ਨੇ, ਸਿਆਣਾ ਨਹੀਂ ਕਰਦਾ। ਆਖਰੀ ਦਮ ਤੇ ਮਾਇਆ ਪੈ ਜਾਂਦੀ ਹੈ। ਗੁਰੂ ਦਸਵੇਂ ਪਾਤਸ਼ਾਹ ਬੰਦੇ ਬਹਾਦਰ ਦੇ ਕੋਲ ਗਏ ਹੋਏ ਨੇ, ਉੱਥੇ ਬੰਦੇ ਬਹਾਦਰ ਨੇ, ਮਹਾਰਾਜ ਜੀ ਪਲੰਗ ਤੇ ਬੈਠੇ ਸੀ, ਉਹਨੇ ਤ੍ਰਾਟਕ ਸ਼ਕਤੀਆਂ ਦੇ ਨਾਲ ਜਿਹੜੀਆਂ ਹਾਸਲ ਕਰੀਆਂ ਸੀ, ਮਹਾਰਾਜ ਦਾ ਮੰਜਾ ਉਲਟਾਉਣ ਦਾ ਯਤਨ ਕਰੇ। ਉਹ ਮੰਜਾ ਹਿੱਲਿਆ, ਮਹਾਰਾਜ ਜੀ ਨੇ ਆਪ ਤਾਂ ਦੂਏ ਪਾਸੇ ਬੈਠ ਕੇ ਉੱਥੇ ਪਾਵੇ ਦੇ ਨਾਲ ਲਾ ਕੇ ਤੀਰ ਖੜਾ ਕਰ ਦਿੱਤਾ। ਉਹ ਸਾਰਾ ਹੀ ਜ਼ੋਰ ਲਾ ਰਹੇ, ਫਿਰ ਉਹ ਥੱਲੇ ਜ਼ਮੀਨ ਵਿੱਚ ਗਰਕ ਕਰਨ ਲੱਗੇ, ਉਹ ਤੀਰ ਨੇ ਗਰਕ ਨਾ ਹੋਣ ਦਿੱਤਾ ਉਹਨੂੰ। ਉਹਨਾਂ ਨੇ ਜਾ ਕੇ ਦੱਸਦਾ, ਕਹਿਣ ਲੱਗੇ ਏਡਾ ਬਲੀ ਪੁਰਸ਼ ਆ ਗਿਆ, ਸਾਡੀ ਕੋਈ ਪੇਸ਼ ਨਹੀਂ ਜਾਂਦੀ, ਉਹ ਆਪ ਨਹੀਂ ਬੈਠਾ, ਇੱਕ ਤੀਰ ਰੱਖਿਆ ਹੋਇਆ ਨੇ, ਉਹਦੇ ਤੀਰ ਜਿੰਨੀ ਵੀ ਸਾਡੇ ਚ ਤਾਕਤ ਨਹੀਂ ਹੈ, ਤੂੰ ਜਾ ਸ਼ਰਨ ਲੈ ਲੈ। ਉਹ ਆ ਕੇ ਮਹਾਰਾਜ ਦੇ ਚਰਨੀ ਪੈ ਗਿਆ, ਬਹੁਤ ਬਚਨ ਹੋਏ। ਖੀਰ ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਮਾਧੋ ਦਾਸ ਤੇਰਾ ਗੁਰੂ ਕੌਣ ਹੈ, ਕਿੱਥੇ ਹੈ? ਕਹਿੰਦਾ ਮਹਾਰਾਜ ਮੇਰਾ ਗੁਰੂ ਅਗਰਦਾਸ ਸੀਗਾ, ਉਹ ਸੱਚਖੰਡ ਚ ਬੈਠਾ, ਬੈਕੁੰਠ ਚ ਚਲਿਆ ਗਿਆ। ਮਹਾਰਾਜ ਹੱਸ ਪਏ, ਕਹਿੰਦਾ ਮਹਾਰਾਜ ਹੱਸਦੇ ਹੋ, ਕਹਿ ਤੇਰਾ ਗੁਰੂ ਤਾਂ ਇੱਥੋਂ ਗਿਆ ਹੀ ਨਹੀਂ ਹੈ, ਉਹ ਬਿੱਲ ਤੋੜ, ਉਹਦੇ ਵਿੱਚ ਤੇਰਾ ਗੁਰੂ ਸੁੰਡ ਬਣਿਆ ਹੋਇਆ, ਤੋੜਿਆ ਭੰਨਿਆ ਵਿੱਚ ਪਿਆ ਕੀੜਾ, ਉਹ ਚਿੜ 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 ਕਰਦਾ। ਕਹਿੰਦੇ ਕੋਈ ਸਮਝ ਆਉਂਦਾ ਤੇਰੇ? ਕਹਿੰਦਾ ਨਾ ਸੱਚੇ ਪਾਤਸ਼ਾਹ, ਮੇਰੇ ਨਹੀਂ ਆਉਂਦਾ, ਮੈਨੂੰ ਉਹ ਕੰਨ ਦੇ ਦਿਓ ਜਿਹਦੇ ਨਾਲ ਮੈਂ ਇਹਦੀ ਗੱਲ ਸਮਝ ਲਾ। ਮਹਾਰਾਜ ਕਹਿੰਦੇ ਸਮਝ। ਕਹਿਣ ਲੱਗਿਆ ਮਾਧੋ ਦਾਸ, ਤੇਰੇ ਘਰ ਵਿੱਚ ਰੱਬ ਆ ਗਿਆ, ਹੁਣ ਤੂੰ ਜੋ ਕੁਛ ਕਹਿੰਦੇ ਨੇ ਇਹਨਾਂ ਦੀ ਸੇਵਾ ਕਰ, ਮੈਂ ਤਾਂ ਕੁਛ ਨਹੀਂ ਇਹਨਾਂ ਦੇ ਸਾਹਮਣੇ। ਕਹਿੰਦਾ ਹੇ ਗੁਰੂ ਦੇਵ, ਤੁਹਾਡਾ ਹਾਲ ਇਹ ਕਿਉਂ ਹੋ ਗਿਆ? ਕਹਿਣ ਲੱਗੇ ਆਖਰੀ ਸਵਾਸ ਤੇ ਮੇਰਾ ਮਨ ਧੋਖਾ ਰਹਿ ਗਿਆ, ਸਾਰੀ ਜ਼ਿੰਦਗੀ ਮੈਂ ਕਮਾਈ ਕਰੀ, ਉਹ ਇਸ ਤਰ੍ਹਾਂ ਧੋਖਾ ਦੇ ਗਿਆ, ਉਧਰੋਂ ਮੇਰਾ ਸਵਾਸ ਨਿਕਲਦਾ ਸੀ ਤੇ ਉਧਰ ਇਹ ਬਿੱਲ ਵੱਲ ਮੇਰੀ ਸੁਰਤ ਚਲੀ ਗਈ, ਮੈਂ ਕਿਹਾ ਬਿੱਲ ਪੱਕਾ ਸੀ, ਖਾਧਾ ਹੋਣਾ। ਕਹਿੰਦਾ ਉਹਦੇ ਬਾਅਦ ਜੋ ਵਾਸ਼ਨਾ ਅੰਤ ਦੀ ਹੁੰਦੀ ਹੈ, ਅੰਤ ਮਤੇ ਸੋ ਗਤੇ, ਉਹਦੇ ਮੁਤਾਬਕ ਮੈਨੂੰ ਇਹਦੇ 'ਚ ਸੁੰਡ ਬਣਾ ਕੇ ਹਰ ਵਾਰੀ ਜਦ ਵੀ ਪੱਕਦਾ ਮੈਂ ਸੁੰਡ ਬਣ ਕੇ ਆ ਜਾਂਦਾ। ਇਹ ਤਾਂ ਇਹ ਪਾਤਸ਼ਾਹ ਆ ਗਏ ਜਿਨ੍ਹਾਂ ਨੇ ਮੇਰੀ ਕਲਿਆਣ ਕਰਤੀ। ਮਨ ਨੇ ਕਿੱਥੇ ਧੋਖਾ ਦਿੱਤਾ, ਇੱਕ ਸਿਖਰ ਜਾ ਕੇ ਦੇ ਮੁਛੰਦਰ ਨਾਥ ਗੋਰਖਨਾਥ ਦਾ ਗੁਰੂ ਰਾਜੇ ਅਮਰੂ ਦੇ ਪਾਸ ਲੰਕਾ ਚ ਬੜੀ ਮਾਨਤਾ ਸੀ, ਉਹਨੂੰ ਗੁਰੂ ਕਰਕੇ ਮੰਨਦਾ ਸੀ। ਉਹ ਕਈ ਚਿਰ ਹੋ ਗਿਆ ਸੀ ਰਾਜੇ ਦੇ, ਰਾਣੀਆਂ ਸੇਵਾ ਕਰਦੀਆਂ ਸੀ, ਰਾਜਾ ਚੜ੍ਹਾਈ ਕਰ ਗਿਆ ਅਮਰੂ। ਉਸ ਵੇਲੇ ਇਹਦੇ ਮਨ ਨੇ ਧੋਖਾ ਦੇ ਤਾ ਵੀ ਰਾਜਾ ਤਾਂ ਚੜ੍ਹਾਈ ਕਰ ਗਿਆ, ਇਹਦਾ ਸਰੀਰ ਖਾਲੀ ਪਿਆ ਹੈ ਤੇ ਇਹਦੀਆਂ ਰਾਣੀਆਂ ਪਦਮਣੀਆਂ ਨੇ, ਮੈਂ ਭੋਗਣਾ ਚਾਹੁੰਦਾ, ਆਪਣਾ ਸਰੀਰ ਕੰਦਰਾਂ ਚ ਰੱਖਿਆ ਆ, ਉਹ ਟ੍ਰਾਂਸਪਲਾਂਟ ਕਰਕੇ ਉਹਦੇ ਵਿੱਚ ਜਿਉਂਦਾ ਹੋ ਗਿਆ। ਨਾਲ ਦੀ ਨਾਲ ਹੁਕਮ ਕਰਤਾ ਵੀ ਇੱਥੇ ਕੋਈ ਸਾਧੂ ਨਾ ਆਵੇ, ਕੋਈ ਜੋਗੀ ਨਾ ਆਵੇ। ਗੋਰਖਨਾਥ ਨੂੰ ਬੇਅੰਤ ਸਮਾਂ ਲੰਘਿਆ, 14-15 ਸਾਲ ਲੰਘ ਗਏ, ਵੀ ਗੁਰੂ ਕਿੱਥੇ ਚਲਿਆ ਗਿਆ। ਬਾਲ ਗੰਗਾਈ ਕਹਿਣ ਲੱਗਿਆ, ਗੋਰਖ ਤੂੰ ਕੀ ਬੋਲ ਸਕਦਾ, ਤੇਰਾ ਗੁਰੂ ਪਤਾ ਕਿੱਥੇ ਹੈ, ਟੋਲ ਚ ਨਾ ਲੱਭਿਆ। ਕਹਿਣ ਲੱਗਿਆ ਕਿੱਥੇ ਹੈ, ਕਹਿੰਦੇ ਰਾਜੇ ਅਮਰੂ ਦੇ ਸਰੀਰ ਚ ਰਾਣੀਆਂ ਭੋਗਦਾ। ਉਸ ਵੇਲੇ ਇਹਨੇ ਆ ਕੇ ਉਹਨੂੰ ਸੁਚੇਤ ਕੀਤਾ, ਜਗਾਇਆ, ਜਾਗ ਮਛੰਦਰ ਜਾਗ ਗੋਰਖ ਆਇਆ, ਜਗਾਇਆ ਸ਼ਕਤੀ ਦੇ ਨਾਲ ਮੁੜ ਕੇ ਪ੍ਰਵੇਸ਼ ਕਰਾਇਆ ਉਸੇ ਪਿੰਜਰ ਜਿਹੜਾ ਸੁੱਕ ਗਿਆ ਸੀ 14 ਸਾਲ। ਫੇਰ ਪੁੱਛਿਆ, ਕਹਿਣ ਲੱਗਿਆ ਮੇਰੇ ਮਨ ਨੇ ਧੋਖਾ ਦੇਤਾ। ਇਹ ਮਨ ਦਾ ਨੀ ਕੋਈ ਪਤਾ, ਮਨ ਦੇ ਮਾਰੇ ਮਰ ਗਏ ਕਾਜੀ ਮੁੱਲਾ ਸ਼ੇਖ, ਇਹਦਾ ਕੋਈ ਇਤਵਾਰ ਨਹੀਂ। ਸੋ ਗੁਰੂ ਕਹਿਣ ਲੱਗਿਆ, ਬੇਟਾ ਤੂੰ ਜਵਾਨ ਹੈ, ਤੂੰ ਨਾ ਇਹ ਹੱਠ ਕਰ। ਗੁਰੂ ਜੀ ਮੇਰੀ ਵਿਧਵਤਾ ਦੇ ਉੱਤੇ ਤੁਹਾਨੂੰ ਸ਼ੱਕ ਹੋ ਗਿਆ, ਮੈਨੂੰ ਦੁਨੀਆਂ ਸਾਰੀ ਡਿੱਗ ਵਜਾਈ ਕਹਿੰਦੀ ਹੈ ਤੇ ਤੁਸੀਂ ਮੈਨੂੰ ਐ ਸਮਝਦੇ ਹੋ ਵੀ ਮੈਂ ਗਿਰ ਜੂ। ਮੈਨੂੰ ਪਤਾ ਰੌਰਵ ਨਰਕ ਦੇ ਵਿੱਚ ਔਰਤਾਂ ਵਾਸਤੇ, ਮਰਦ ਮਰਦਾਂ ਵਾਸਤੇ ਔਰਤਾਂ ਬਣਾ ਕੇ ਤਪਾਏ ਹੋਏ ਲੋਹੇ ਦੇ ਸਰੀਰ ਉਹਦੇ ਨਾਲ ਚਮੇੜ ਦਿੱਤਾ ਜਾਂਦਾ, ਮੈਂ ਜਾਣਦਾ, ਮੈਂ ਇਹਦੀ ਗਲਤੀ ਕਿਉਂ ਕਰੂੰਗਾ। ਕਹਿੰਦੇ ਬੇਟਾ ਜਦ ਗਲਤੀ ਕਰਨ ਤੇ ਆਦਮੀ ਆਉਂਦਾ ਜਸਟੀਫਾਈ ਕਰ ਲੈਂਦਾ ਵੀ ਨਹੀਂ ਇਹ ਤਾਂ ਕੋਈ ਗੱਲੇ ਨਹੀਂ ਹੈ, ਅਸੀਂ ਕਿਹੜਾ ਕਿਸੇ ਦਾ ਗਲ ਵੱਢਦੇ ਹਾਂ। ਉਵੇਂ ਹੀ ਹੋਇਆ, ਵਿਸ਼ਵਾ ਦੇ ਬਾਜ਼ਾਰ ਚ ਪਹਿਲੇ ਦਿਨ, ਦੂਜੇ ਦਿਨ, ਤੀਜੇ ਦਿਨ, ਹੁਣ ਮੈਲ ਤਾਂ ਮਨ ਤੇ ਪੈਣੀ ਹੋਈ ਹੈ ਉਸਦੀ, ਜਿੰਨਾ ਉਹਦਾ ਵਾਤਾਵਰਨ ਸੀ ਪੋਲਿਊਟਡ ਖਿਆਲਾਂ ਦੇ ਨਾਲ, ਇਹਦਾ ਮਾਇੰਡ ਪੋਲਿਊਟ ਕਰਤਾ। ਉਹਦੇ ਨਾਲ ਕੀ ਹੋਇਆ, ਇੱਕ ਦਿਨ ਵਿਸ਼ਵਾ ਦੇ ਦਰਵਾਜ਼ੇ ਤੇ ਚਲਿਆ ਗਿਆ, ਉਹ ਬੜੀ ਸੁੰਦਰ ਸੀ, ਹਾਵ ਭਾਵ ਕਰਕੇ ਰੱਖ ਲਿਆ, ਅਖੀਰ ਰਾਜੇ ਦੇ ਪਾਸ ਸ਼ਿਕਾਇਤ ਹੋਈ, ਕੱਢ ਦਿੱਤਾ ਗਿਆ, ਉੱਥੇ ਬਾਹਰ ਰਹਿਣਾ ਸ਼ੁਰੂ ਕਰ ਦਿੱਤਾ। ਪੰਡਤਾਈ ਤਾਂ ਕਿਤੇ ਗਈ, ਹੁਣ ਗੁਜ਼ਾਰਾ ਨਹੀਂ ਚੱਲਦਾ, ਜਾਲ ਬਣਾ ਲਿਆ, ਚੌਲ ਨਾਲ ਲੈ ਲੈਂਦਾ, ਰੋਈ ਦੇ ਵਿੱਚ ਜਾ ਕੇ ਵਿਛਾ ਦਿੰਦਾ, ਉਹਦੇ ਚ ਪੰਛੀ ਫਸ ਜਾਂਦੇ ਨੇ, ਉਹਨਾਂ ਨੂੰ ਮਗਰੀ ਪਿੱਠ ਪਿੱਛੇ ਸਿੱਟ ਕੇ ਲੈ ਆਉਂਦਾ ਤੇ ਆ ਕੇ ਬਾਜ਼ਾਰ ਚ ਬਹਿ ਜਾਂਦਾ, ਤਪੁੰਜੇ ਹੀ ਉੱਥੇ ਵੇਚਦਾ ਰਹਿੰਦਾ। ਤੋ ਭਾਈ ਗੁਰਦਾਸ ਜੀ ਲਿਖਦੇ ਆ ਕਿ ਐਸਾ ਹਾਲ ਹੋ ਗਿਆ ਕਿ ਪਤਤ ਹੋ ਗਿਆ, ਪਤਤ ਅਜਾ ਮਲ ਪਾਪ ਕਰ ਜਾਏ ਕਲਾ ਬਾਤ ਨਹੀਂ ਦੇ ਰਿਹਾ। ਗੁਰਤੇ ਬੇਮੁਖ ਹੋਏ ਕੇ ਪਾਪ ਕਮਾਵੇ ਦੁਰਮਤ ਦਇਆ, ਜਦੋਂ ਖੋਟੀ ਮਤ ਆਦਮੀ ਚ ਆ ਜਾਵੇ ਉਹਦੀ ਨਿਸ਼ਾਨੀ ਹੁੰਦੀ ਹੈ ਪਾਪ ਨੂੰ ਪੁੰਨ ਬਣਾ ਲੈਂਦਾ। ਜੇ ਕਿਸੇ ਤੋਂ ਰਿਸ਼ਵਤ ਲੈਣੀ ਹੈ ਕਹਿੰਦੇ ਬਥੇਰਾ ਇਹਨੂੰ ਮੁਨਾਫਾ ਹੋਣਾ, ਜੇ ਮੈਨੂੰ ਇਹ ਥੋੜਾ ਜਿਹਾ ਦੇ ਦੂੰ ਤਾਂ ਕੀ ਫਰਕ ਪੈਂਦਾ, ਜਸਟੀਫਾਈ ਕਰ ਲਿਆ ਨਾ ਆਪੇ ਹੀ। ਮਹਾਰਾਜ ਕਹਿੰਦੇ ਬਹੁ ਪਰਪੰਚ ਕਰ ਭਾਰਤਾਂ ਲਿਆਵਾ, ਸੁੱਤਦਾਰਾ ਭਿਆਨ ਲਟਾਵਾ, ਮਨ ਮੇਰੇ ਪੂਲੇ ਕੱਟਣਾ ਕੀਤਾ, ਅੰਤ ਨਵੇੜਾ ਤੇਰੇ ਜੀ ਪੈਲੀ। ਜਦੋਂ ਫਿਰ ਲੇਖੇ ਦੇਣੇ ਪੈਂਦੇ ਨੇ ਫਿਰ ਤਾਂ ਸੁਣਦਾ ਹੀ ਨਹੀਂ, ਉੱਥੇ ਬਥੇਰੇ ਐਕਸਕਿਊਜ਼ ਕਰਦਾ ਵੀ ਮੈਂ ਭੁੱਲ ਗਿਆ। ਮਹਾਰਾਜ ਕਹਿੰਦੇ ਨਹੀਂ ਪਿਆਰਿਆ, ਉੱਥੇ ਨਹੀਂ ਕਿਸੇ ਨੇ ਫੇਰ ਨਹੀਂ ਸੁਣਨਾ, ਹੁਣ ਸੰਭਲ ਲੈ ਮਨੁੱਖਾ ਜਨਮ ਦੇ ਅੰਦਰ ਅੰਦਰ, ਫੇਰ ਤਾਂ ਪੈਰ ਰੱਖਣ ਦਾ ਵੀ ਥਾਂ ਨਹੀਂ ਮਿਲਦਾ। ਆਪੀ ਨੇ ਭੋਗ ਭੋਗ ਕਹਿ ਹੋਏ ਭਸਮਣ ਭੌਰ ਸਦਾਇਆ, ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ ਮੈਂ ਲੇਖਾ ਕਰ ਸਮਝਿਆ, ਥਾਂ ਨਾ ਹੋ ਵੀ ਪਾਉਦੀ ਹੁਣ ਸੁਣਿਆ ਕਿਹਾ ਵਾ। ਮਹਾਰਾਜ ਕਹਿੰਦੇ ਫੇਰ ਨੀ ਸੁਣਨਾ ਕਿਸੇ ਨੇ।
ਜਿੰਦੇ ਰੋਵੇਂਗੀ ਤੇ ਰੋ ਰੋ ਮੱਛੋ ਪਾਵੇਗੀ ਰੋਣਾ ਤੇਰਾ
ਗੁਰੂ ਤੋਂ ਬੇਮੁਖ ਹੋ ਕੇ ਪਾਪ ਕਰਮਾਂ ਨੂੰ ਜਸਟੀਫਾਈ ਕਰ ਲੈਂਦਾ ਬੰਦਾ। ਇੰਨਾ ਚਲਾਕ ਹੈ ਕਹਿੰਦਾ ਮੈਂ ਕੀ ਕਰ ਰਿਹਾ, ਸ਼ਰਾਬ ਪੀਣ ਵਾਲਾ ਕਹਿੰਦਾ ਮੈਂ ਕਿਸੇ ਦਾ ਗੜਬੜ ਰਿਹਾ, ਗਲਿਆ ਸੜਿਆ ਪਾਣੀ ਉਹਨੂੰ ਮੈਂ ਬੋਇਲ ਕਰਕੇ ਉਹਨੂੰ ਫਿਲਟਰ ਕਰਕੇ ਡਿਸਟਿਲ ਕਰਕੇ ਦੂਜੇ ਪਾਸੇ ਲੈ ਜਾਂਦਾ ਵੀ ਇਹਦੇ ਚ ਮਾੜੀ ਚੀਜ਼ ਕਿਸੇ ਦਾ ਮਾਸ ਨਹੀਂ ਪਾਇਆ ਹੋਇਆ, ਕਿਸੇ ਦਾ ਖੂਨ ਨਹੀਂ ਪਾਇਆ ਹੋਇਆ। ਇਹ ਪੀਣ ਦੇ ਨਾਲ ਲੋਕ ਖਿੱਚਦੇ ਹੈ, ਕਿਉਂ ਖਿੱਚਦੇ? ਮਹਾਰਾਜ ਕਹਿੰਦੇ ਪਿਆਰਿਆ ਇਹ ਪਾਣੀ ਇੰਨਾ ਮਾੜਾ ਤੇਰੇ ਅੰਦਰ ਜਾਂਦੇ ਹੀ ਤੈਨੂੰ ਪਰਮੇਸ਼ਰ ਨਾਲ ਤੋਰ ਦੂਗਾ, ਉਹਦੇ ਨਾਲ ਤੇਰਾ ਜਨਮ ਵਿਰਥਾ ਜਾਣਾ ਸ਼ੁਰੂ ਹੋ ਜਾਏ, ਤੇਰੇ ਅੰਦਰ ਪਾਪਾਂ ਦੀ ਉਤੇਜਨਾ ਪੈਦਾ ਕਰ ਦੇਗਾ, ਫਿਰ ਤੇਰੇ ਕੰਟਰੋਲ ਤੋਂ ਬਾਹਰ ਹੋ ਜਾਣੀਆਂ ਗੱਲਾਂ। ਪਹਿਲਾਂ ਹੀ ਨਾ ਇਸ ਸ਼ਰਾਰਤ ਭਰੇ ਪਾਣੀ ਨੂੰ ਮੂੰਹ ਨਾਲ ਲਾ, ਜਸਟੀਫਾਈ ਕਰ ਦਿੱਤਾ। ਚੋਰ ਡਾਕੂ ਚੋਰੀਆਂ ਕਰਦੇ ਆ, ਭੂਮੀਆਂ ਚ ਡਾਕੇ ਮਾਰਦਾ ਸੀ, ਕਹਿੰਦਾ ਮੈਂ ਤਾਂ ਲਿਆ ਕੇ ਸਾਰਾ ਨੂੰ ਵੰਡ ਦਿੰਦਾ, ਉਹ ਪਾਪ ਨੂੰ ਜਸਟੀਫਾਈ ਕਰ ਦਿੱਤਾ। ਇਸੇ ਤਰ੍ਹਾਂ ਦੇ ਨਾਲ ਗੁਰੂ ਤੋਂ ਬੇਮੁੱਖ ਹੋਇਆ ਬੰਦਾ ਪਾਪਾਂ ਦੇ ਵਿੱਚ ਰੁੜ ਜਾਇਆ ਕਰਦਾ। ਪਤਤ ਅਜਾਮਲ ਪਾਪ ਕਰ ਜਾਏ ਕਲਾ ਬਾਤ ਨਹੀਂ ਕਹਿ ਰਿਹਾ, ਗੁਰ ਤੇ ਬੇਮੁੱਖ ਹੋਏ ਕੇ ਪਾਪ ਕਮਾਵੇ ਦੁਰਮੁਖ ਦਹਿਆ, ਬਿਰਥਾ ਜਨਮ ਕਰਵਾਇਆ, ਪਾਪ ਜਲੰਧਰ ਫਿਰਦਾ ਪਾਇਆ, ਸਾਲਾਂ ਦੇ ਸਾਲ ਬਤੀਤ ਕਰ ਦਿੱਤੇ। ਉਧਰਲੇ ਪਾਸੇ ਬੇਸਵਾ ਦੇ 6 ਪੁੱਤਰ ਹੋ ਗਏ, 6 ਪੁੱਤ ਜਾਏ ਬੇਸਵਾ, ਪਾਪਾਂ ਦਾ ਫਲ 6 ਲਿਆ, ਕੀ ਪੁੱਤਰ ਕਰ ਦੇਣਗੇ? ਦਿਨ ਰਾਤ ਕੰਮ ਕਰਦਾ, ਮਜ਼ਦੂਰੀਆਂ ਕਰਨੀਆਂ ਸ਼ੁਰੂ ਕਰਤੀਆਂ। ਉਹ ਜਿਹੜੇ ਪਾਪ ਦੇ ਫਲ ਲੱਗੇ ਸੀ ਉਹਨਾਂ ਨੂੰ ਇਹ ਭਾਲੀ ਜਾਂਦਾ, ਕਹਿੰਦਾ ਮੇਰੇ ਪੁੱਤਰ ਨੇ, ਮੇਰੇ ਪੁੱਤਰ ਨੇ। ਦੁਖੀ ਹੋ ਗਿਆ ਖੀਰ ਘਰ ਵਾਲੀ, ਇਹਦੀ ਸੈਚੂਰੇਸ਼ਨ ਪੁਆਇੰਟ ਹੁੰਦਾ ਭੋਗਾਂ ਦਾ ਵੀ। ਉਹਦੇ ਬਾਅਦ ਲੜਾਈ ਸ਼ੁਰੂ ਹੁੰਦੀ ਹੈ, ਫਰਸਟ੍ਰੇਸ਼ਨ ਪੈਦਾ ਹੋਇਆ ਕਰਦੀ ਹੈ, ਚਾਹੇ ਨਸ਼ਾ ਪੀਂਦਾ ਕੋਈ ਬੰਦਾ, ਚਾਹੇ ਉਹ ਭੋਗੀ ਹੈ, ਅੰਦਰ ਨਫ਼ਰਤ ਹੋਣੀ ਸ਼ੁਰੂ ਹੋ ਜਾਂਦੀ ਹੈ ਵੀ ਮਾੜਾ ਕੰਮ ਹੈ। ਉਸ ਵੇਲੇ ਛੱਡ ਸਕਦਾ ਨਹੀਂ ਹੈ, ਨੱਠ ਨਹੀਂ ਸਕਦਾ, ਬੰਨਿਆ ਗਿਆ ਉਹ ਪੁੱਤਰਾਂ ਨਾਲ, ਘਰ 'ਚ ਲੜਾਈ ਹੁੰਦੀ ਹੈ, ਕਹਿਣ ਲੱਗਿਆ ਵੀ ਇਹਦੇ ਨਾਲ ਤਾਂ ਮਰਨਾ ਹੀ ਚੰਗਾ। ਕਮਜ਼ੋਰ ਆਦਮੀਆਂ ਦੇ ਜਿਹੜੇ ਕੋਈ ਹੱਲ ਨਾ ਕੱਢ ਸਕਣ ਕਿਸੇ ਗੱਲ ਦਾ, ਉਹ ਇੱਕੋ ਹੀ ਕਰਦੇ ਆ ਵੀ ਮਰ ਜਾਈਏ, ਖੁਦਕਸ਼ੀ ਕਰ। ਖੁਦਕਸ਼ੀ ਕਰਨਾ ਸਾਰੀ ਦੁਨੀਆ ਦੇ ਪਾਪਾਂ ਨਾਲੋਂ ਮਹਾਂ ਹੱਤਿਆ ਹੈ। ਮਨੁੱਖ ਸਰੀਰ 84 ਲੱਖ ਜੂਨਾਂ ਭੋਗਣ ਤੋਂ ਬਾਅਦ 83,99,999 ਇਹ ਪ੍ਰਾਪਤ ਹੋਏ ਹੈ, ਇਹਨੂੰ ਗੁੱਸੇ 'ਚ ਆ ਕੇ ਕਿਸੇ ਹਾਦਸੇ 'ਚ ਕਿਸੇ ਗਲਤ ਗੱਲ ਦੇ ਵਿੱਚ ਕੋਈ ਘਾਟਾ ਪਾ ਕੇ ਮਾਰ ਲੈਣਾ ਇਹਨੂੰ, ਗਾਂ ਕੀ ਹੋਏਗਾ? ਤੇਰਾ ਜੀਵਾਤਮਾ ਤਾਂ ਮਰਨਾ ਨਹੀਂ ਪਿਆਰਿਆ, ਮਰਨਾ ਰੇ ਜੀਰਾ ਨਹੀਂ, ਉੱਥੇ ਤੈਨੂੰ ਕਿਤੇ ਟਿਕਾਣਾ ਨਹੀਂ ਮਿਲਣਾ, ਭਟਕਦਾ ਫਿਰੇਗਾ, ਕੋਈ ਤੈਨੂੰ ਟਿਕਾਣਾ ਨਹੀਂ, ਸਭ ਤੋਂ ਦੁਖੀ ਹੋਏਗਾ। ਉਹ ਕੰਮ ਨੂੰ, ਕਿਉਂਕਿ ਪਰਮੇਸ਼ਰ ਦਾ ਅੰਦਰ ਪ੍ਰਕਾਸ਼ ਨਹੀਂ ਹੁੰਦਾ, ਹਨੇਰਾ ਹੋਇਆ ਹੁੰਦਾ, ਆਦਮੀ ਕਰ ਜਾਂਦਾ, ਗੋਲੀ ਮਾਰ ਲੈਂਦਾ, ਪਾਣੀ ਚ ਛਾਲ ਮਾਰਦਾ। ਹੋਰ ਅਨੇਕਾਂ ਤਰੀਕੇ ਨੇ। ਇਹ ਵੀ ਤੁਰਿਆ ਜਾਂਦਾ ਅੱਗੇ ਧੂੜ ਰੋੜਦੀ ਰਹਿ ਕੇ ਖੜ ਗਿਆ, ਪਛਾਣ ਗਿਆ ਵੀ ਕੋਈ ਸਾਧੂ ਆ ਰਿਹਾ। ਅੰਤ ਦਾ ਸਮਾਂ ਸੀ, ਭੋਗਾਂ ਤੋਂ ਵਿਰਤੀ ਸਾਫ਼ ਹੋ ਚੁੱਕੀ ਸੀ, ਖਿਆਲ ਆ ਗਏ ਪੁਰਾਣੇ 18 ਸਾਲ ਦੀ ਉਮਰ ਤੋਂ ਪਹਿਲਾਂ ਦੇ ਵੀ ਇਹ ਸਾਧੂ ਤਾਂ ਰੇਖ ਚ ਮੇਖ ਮਾਰਦੇ ਹੁੰਦੇ ਨੇ, ਚਲੋ ਦਰਸ਼ਨ ਹੀ ਕਰ ਲੈਂਦੇ ਹਾਂ, ਸਾਰੀ ਜ਼ਿੰਦਗੀ ਤਾਂ ਲੰਘ ਗਈ। ਅੰਤ ਦੇ ਸਮੇਂ ਜੇ ਮੈਂ ਸਾਧੂਆਂ ਦੇ ਦਰਸ਼ਨ ਕਰ ਲਏ, ਇਹਦੇ ਨਾਲ ਵੀ ਮੇਰਾ ਭਲਾ ਹੋ ਜਾਊ। ਹੁਣ ਨਰਕ ਵੀ ਸਾਹਮਣੇ ਦਿਸਣ ਲੱਗ ਗਏ। ਉਹ ਨਮਸਕਾਰ ਕਰਦੀ ਆ, ਰੋਈ ਜਾਂਦਾ। ਸਾਧੂ ਨੇ ਉਠਾਇਆ, ਕਹਿਣ ਲੱਗਿਆ ਬੇਟਾ ਕੀ ਗੱਲ? ਕਹਿੰਦਾ ਜੀ ਮੈਂ ਮਹਾਂਪਾਪੀ ਹਾਂ, ਪਤਿਤ ਹਾਂ, ਮੇਰਾ ਨਾਂ ਅਜਾਮਲ ਹੈ, ਮੈਂ ਤੁਹਾਡਾ ਕਿਸੇ ਸਮੇਂ ਸ਼ੇਸ਼ ਹੁੰਦਾ ਸੀ, ਬੇਮੁੱਖ ਹੋ ਗਿਆ, ਮੈਂ ਤੁਹਾਡਾ ਵਚਨ ਨਹੀਂ ਸੀ ਮੰਨਿਆ, ਵਚਨ ਨਾ ਮੰਨਣ ਕਰਕੇ ਮੈਨੂੰ ਬੜਾ ਦੋਸ਼ ਲੱਗਿਆ, ਆਹ ਮੇਰਾ ਹਾਲ ਹੋ ਗਿਆ। ਹੁਣ ਮੈਨੂੰ ਜਿਉਣ ਦਾ ਕੋਈ ਸ਼ੌਕ ਨਹੀਂ, ਨਾ ਮੇਰੇ ਤੇ ਜਿਉਣਾ ਜਾਂਦਾ ਇਹੋ ਜਿਹੀ ਹਾਲਤ, ਇੰਨਾ ਲੋਡ ਮੇਰੇ ਮਾਈਂਡ ਤੇ ਪੈ ਗਿਆ, ਹੁਣ ਤਾਂ ਮਰਨਾ। ਕਹਿੰਦੇ ਮਰ ਕੇ ਕੀ ਹੋਏਗਾ ਫਿਰ, ਇਹ ਤਾਂ ਲੈ ਜਾਏਗਾ ਐਵੇਂ ਜਿਵੇਂ ਰੋ ਤੇਰੇ ਤੇ। ਜਿਹੜੀ ਹਾਲਤ ਚ ਤੂੰ ਮਰਦਾ ਨਾ, ਇਹੀ ਹਾਲਤ ਰਹੇਗੀ, ਇਹ ਤਾਂ ਪੂਰਾ ਜਿੰਨੀ ਨਹੀਂ, ਇੱਧਰ ਉੱਧਰ ਬਦਲੇਗੀ, ਉੱਥੇ ਸ਼ਾਂਤੀ ਮਿਲਦੀ ਹੈ ਮਰੇ ਤੇ, ਖਿਆਲ ਨਾ ਬੰਨਿਆ ਹੁੰਦਾ। ਸੋ ਉਸ ਵੇਲੇ ਕਹਿਣ ਲੱਗੇ ਪੁੱਤ ਤੇਰੇ ਇੱਕ ਹੋਰ ਹੋਣਾ ਸਾਡੇ ਕੋਲ ਲੈ ਕੇ, 6 ਪੁੱਤ ਜਾਏ ਬੇਸਵਾ, ਪਾਪਾਂ ਦਾ ਫਲ ਇੱਛੇ ਲਿਆ। ਹੁਣ ਪੋਤਾ ਬੰਨਾ 7ਵਾਂ, ਹੁਕਮ ਦੇ ਮੁਤਾਬਕ ਲੈ ਕੇ ਮਹਾਂਪੁਰਸ਼ਾਂ ਕੋਲ ਚਲਿਆ ਗਿਆ, ਚਰਨਾ ਤੇ ਲਟਾ ਤਾ, ਮਹਾਰਾਜ ਜੀ ਮੇਰੇ ਪਾਪ ਦਾ 7ਵਾਂ ਫਲ ਹੈ, ਕਿਰਪਾ ਕਰੋ। ਕਹਿੰਦੇ ਲਾਇਆ ਜਾਵਾਂ, ਅਸੀਂ ਜਿਹੜਾ ਨਾਮ ਇਹਦਾ ਰੱਖਾਂਗੇ ਨਾ, 6 ਪੁੱਤਰ ਨੇ ਤੇਰੇ, ਛੋਟਾ ਪਿਆਰਾ ਹੁੰਦਾ ਹੈ, ਉਹ ਤੂੰ ਨਾਮ ਨਾ ਇਹਦਾ ਵਾਰ ਵਾਰ ਲਈ ਜਾਈ, ਅਸੀਂ ਨਾਮ ਰੱਖਦੇ ਹਾਂ, ਪੜ੍ਹੋ ਹੈ।
ਰੱਖਤਾ ਨਾਮ ਨਾਰਾਇਣ,
ਗੁਰਮੁਖ ਨਾਮ ਨਾਰਾਇਣ ਕਿਹਾ। ਕਹਿੰਦੇ ਲਾਇਆ ਜਾ ਮਰ, ਅਸੀਂ ਇਹਦਾ ਨਾਮ ਨਾਰਾਇਣ ਰੱਖਦੇ ਹਾਂ, ਤੂੰ ਇਹਨੂੰ ਇਹਦਾ ਨਾਂ ਜ਼ਿਆਦਾ ਕਹੀ ਜਾਏ ਕਿ ਨਹੀਂ, ਨਾਰਾਇਣ ਨਾਰਾਇਣ ਨਾਰਾਇਣ। ਮਹਾਂਪੁਰਸ਼ਾਂ ਨੂੰ ਪਤਾ ਸੀ ਵੀ ਇਹ ਭਗਤੀ ਵੱਲ ਨਹੀਂ ਲੱਗ ਸਕਦਾ, ਕਿਉਂਕਿ ਹਿਰਦਾ ਪਾਪਾਂ ਦਾ ਭਰਿਆ ਪਿਆ, ਇਹਦੇ ਅੰਦਰ ਨਾ ਵੈਰਾਗ ਪੈਦਾ ਹੋ ਸਕਦਾ, ਨਾ ਵਿਵੇਕ ਪੈਦਾ ਹੋ ਸਕਦੀ ਹੈ, ਨਾ ਵਿਚਾਰ ਪੈਦਾ ਹੋ ਸਕਦੀ ਹੈ, ਨਾ ਸਤਸੰਗ ਆ ਸਕਦਾ। ਸ਼ੂਨ ਹੋਇਆ ਹੋਇਆ ਇਹਦਾ, ਜ਼ੀਰੋ ਬਣਿਆ ਹੋਇਆ ਹਿਰਦਾ ਭਗਤੀ ਵੱਲੋਂ, ਪ੍ਰੇਰਣਾ ਨਹੀਂ ਇਹਦੇ ਅੰਦਰ ਕੋਈ ਵੀ। ਕਹਿੰਦੇ ਲੈ ਆ ਨਾਂ ਰੱਖ ਤੂੰ, ਸਹਿ ਸੁਭਾਅ ਤੁਰਦਾ ਫਿਰਦਾ ਨਾਰਾਇਣ ਨਾਰਾਇਣ ਨਾਰਾਇਣ। ਘਰ ਵਾਲੀ ਵੀ ਗੁੱਸੇ ਹੁੰਦੀ ਹੈ, ਕਹਿੰਦੀ ਆ ਕੇ ਕੰਮ ਫੜ ਲਿਆ, ਤਾਂ ਨਾਰਾਇਣ ਨਾਰਾਇਣ ਕਰੀ ਜਾਂਦੇ। ਉਹ ਆਦਤ ਪੈ ਗਈ ਨਾਰਾਇਣ ਨਾਰਾਇਣ ਕਰਨ ਦੀ। ਹੁਣ ਉਹ ਸਮਾਂ ਆ ਗਿਆ ਜਿਹੜਾ ਸਾਰੀ ਦੁਨੀਆਂ ਤੇ ਆਉਣਾ, ਕੋਈ ਨਹੀਂ ਬਚ ਸਕਦਾ, ਉਹ ਹੈ ਜਿੱਦਣ ਇਸ ਸੰਸਾਰ ਤੋਂ ਇਹਨੂੰ ਛੱਡ ਕੇ ਦੁਨੀ ਸਾਹਿਬਾ ਬਾਗ ਛੱਡ ਕੇ ਕਿਸੇ ਹੋਰ ਦੇਸ਼ ਨੂੰ ਅਨਨੋਨ ਵਰਲਡ ਵੱਲ ਚੱਲ ਪੈਣਾ, ਜਿਹਦੇ ਬਾਰੇ ਨਾ ਬਾਗ ਵੀ ਹੈ ਨਾ ਜੇ ਉੱਥੇ ਪਛਾਣ ਹੈ ਕੋਈ, ਨਾ ਕੋਈ ਆਪਣਾ ਹੈ ਉੱਥੇ। ਉੱਥੇ ਕੀ ਹੋਏਗਾ, ਕਿਵੇਂ ਹੋਏਗਾ, ਕੁਛ ਨਹੀਂ ਪਤਾ। ਸੋ ਉਹ ਸਮਾਂ ਆਉਂਦਾ, ਕਹਿੰਦੇ ਉਹਦੇ ਉੱਤੇ ਵੀ ਆ ਗਿਆ ਅੰਤਕਾਲ, ਜਮਦੂਤ ਵੇਖ, ਜਮਦੂਤ ਵੇਖ ਲੇ, ਜਮਦੂਤਾਂ ਦੀਆਂ ਸ਼ਕਲਾਂ ਦੇਖ ਕੇ ਡਰ ਗਿਆ, ਸਾਰੇ ਪਾਪ ਸਾਹਮਣੇ ਆ ਗਏ। ਕੰਪਿਊਟਰਾਈਜ਼ ਹੁੰਦੀ ਹੈ ਇਹ ਚੀਜ਼ ਆਟੋਮੈਟਿਕ। ਉਸ ਵੇਲੇ ਇਹ ਪੁੱਤਰ ਨੇੜੇ ਖੇਲਦਾ ਸੀ ਹਾਕ ਮਾਰੀ, ਪੁੱਤਰ ਨਾਰਾਇਣ, ਉਹ ਨਾਰਾਇਣ ਕਹਿੰਦੇ ਪਰਮੇਸ਼ੁਰ ਦਾ ਧਿਆਨ ਆ ਗਿਆ ਉਹਦੇ ਮਨ ਚ, ਦੇਖ ਕੇ ਡਰ ਗਿਆ ਜਮਦੂਤਾਂ ਨੂੰ ਐ ਪੜ ਲੋ।
ਡਰ ਕੇ ਹਾਕ ਪੁੱਤਰ ਨੂੰ ਮਾਰੀ, ਮੁਖ ਤੋਂ
ਉਹ ਕਹਿੰਦੇ ਕਹਿੰਦੇ ਪਰਮੇਸ਼ਰ ਵੱਲ ਧਿਆਨ ਚਲੇ ਗਿਆ ਇਹਦਾ। ਪਰਮੇਸ਼ਰ ਵੱਲ ਧਿਆਨ ਜਾਂਦੇ ਹੀ ਰੱਬ ਕਿਸੇ ਦਾ ਕੀਤਾ ਹੋਇਆ ਰੱਖਦਾ ਨਹੀਂ ਹੈ, ਉਹ ਇੰਨੀ ਛੇਤੀ ਸੁਣਦਾ ਹੈ, ਸਾਨੂੰ ਵਿਸ਼ਵਾਸ ਨਹੀਂ ਹੈ ਵੀ ਉਹ ਸੁਣਦਾ। ਅਸੀਂ ਤਾਂ ਰੱਬ ਨੂੰ ਬੋਲਾ ਸਮਝਦੇ ਵੀ ਬੋਲਾ ਹੈ, ਜ਼ੋਰ ਜ਼ੋਰ ਦੀ ਹਾਕਾਂ ਮਾਰੋ ਤਾਂ ਸੁਣਦਾ। ਉਹ ਇੰਗਲੈਂਡ 'ਚ ਸਾਡਾ ਰਿਸ਼ਤੇਦਾਰ ਸੀ, ਉਹਨੂੰ ਇੱਕ ਅੰਗਰੇਜ਼ ਕਹਿੰਦਾ ਮਿਸਟਰ ਸਿੰਘ ਤੁਸੀਂ ਬੜਾ ਜ਼ੋਰ ਜ਼ੋਰ ਦੀ ਬੋਲਦੇ ਹੋ ਗਾਉਂਦੇ ਹੋ। ਕਹਿੰਦਾ ਮਿਸਟਰ ਤੇਰੇ ਵਾਲਾ ਰੱਬ ਜਿਹੜਾ ਨਾ ਉਹ ਹੋਰ ਹੈ, ਸਾਡੇ ਵਾਲਾ ਤਾਂ ਬੋਲਾ ਹੈ। ਕਹਿੰਦਾ ਤਾਂ ਵੀ ਨਹੀਂ ਸੁਣਦਾ ਇੰਨਾ ਉੱਚੀ ਉੱਚੀ ਬੋਲੇ ਤੇ ਵੀ, ਕਿਉਂ ਨਹੀਂ ਸੁਣਦਾ, ਸਾਨੂੰ ਹਾਕ ਮਾਰਨ ਦੀ ਜਾਂਚ ਨਹੀਂ ਹੈ। ਮਹਾਰਾਜ ਕਹਿੰਦੇ ਇੰਨਾ ਸੁਣਦਾ, ਹਾਥੀ ਕੀ ਚਿੰਗਾਰ ਪਲ ਪਾਛੇ ਪਹੁੰਚ ਤਾਏ, ਚੀਟੀ ਕੀ ਵਿਕਾਰ ਪਹਿਲੇ ਹੀ ਸੁਣੀ ਹੈ। ਤਾਂ ਜਿਹੜਾ ਕੀੜੀ ਦੀ ਵਿਕਾਰ ਸੁਣ ਲੈਂਦਾ, ਹਾਥੀ ਦੀ ਤਾਂ ਅੱਜ ਪਿੱਛੋਂ ਪਹੁੰਚਦੀ ਹੈ। ਸੋ ਜਦ ਹਾਕ ਮਾਰੀ ਉਸਨੇ, ਗੁਰੂ ਮਹਾਰਾਜ ਨੂੰ ਕਲੀਅਰ ਕਰਦੇ ਨੇ ਪੁਆਇੰਟ ਨੂੰ, ਕਹਿੰਦੇ ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ ਕਰ ਨਾਰਾਇਣ ਬੁਲਾਰੇ। ਉਹ ਇੱਕ ਵਾਰੀ ਨਾਰਾਇਣ ਕਹਿਣ ਦੇ ਨਾਲ ਮੇਰੇ ਠਾਕਰ ਕੇ ਮਨ ਭਾਈ ਭਾਵ ਸੀ, ਭਾਵਨੀ ਜਿਹੜੀ ਹੈ ਉਹਦੇ ਅੰਦਰ ਜਿਹੜੀ ਹਾਲਤ ਸੀ ਉਸ ਵੇਲੇ, ਉਹ 2-4 ਸੈਕਿੰਡ ਦੀ ਗੱਲ ਸੀ, ਇਹਨੂੰ ਵੱਧ ਨਹੀਂ ਸੀ। ਮੈਂ ਕਲਯੁਗ ਦੇ ਵਿੱਚ ਨਾਮ ਦੇ ਮਹਾਤਮ ਦੀ ਗੱਲ ਕਰਦਾ ਵੀ ਕਿੰਨੀ ਸਹਾਇਤਾ ਕਰਦਾ। ਮੇਰੇ ਠਾਕਰ ਕੇ ਮਨ ਭਾਈ ਭਾਵ ਨਹੀਂ। ਉਸੇ ਵੇਲੇ ਇਮੀਡੀਏਟ ਐਕਸ਼ਨ ਕੀ ਹੋਇਆ, ਜਮਕੰਕਰ ਮਾਰ ਵਧਾਰੇ। ਉਹ ਜਿਹੜੇ ਆਏ ਸੀ ਜਮਗੜ ਮਾਰੇ ਹਰਜਨਾ, ਉਹ ਦੋ ਨਠਾ ਦਿੱਤੇ। ਫਿਰ ਉਹ ਨੱਠ ਗਏ, ਉਹਦੇ ਨਾਲ ਕੀ ਹੋਇਆ, ਉਸ ਵੇਲੇ ਜਮਦੂ ਨਰਕਾਂ ਨੂੰ ਨਹੀਂ ਗਿਆ, ਉਸ ਵੇਲੇ ਸਵਰਗ ਲੋਕਾਂ ਨੂੰ ਚੱਲ ਪਿਆ।
ਚੱਲਿਆ ਸੁਰਗਾਂ ਨੂੰ ਮਜਾ
ਗਿਆ ਸੁਰਗ ਜਾਂ ਦੰਡ ਨਾ ਸਹਿਆ ਨਾ ਲਏ ਦੁੱਖ ਡੇਰਾ ਪਿਆ। ਸੋ ਮੈਂ ਇਹ ਬੇਨਤੀ ਕਰਦਾ ਸੀ ਕਿ ਜਬ ਜੀਵਨ ਪੁਰਖ ਤਿਆਗ ਹੈ ਮਾਨਸ ਸੰਦਿਆਸ ਕਿੱਡੀ ਭਾਰੀ ਗਲਤੀ ਇਹਨੇ ਕੀਤੀ। ਵਾਹਿਗੁਰੂ ਨੂੰ ਤਾਂ ਭੁੱਲ ਗਿਆ ਤੇ ਮਨੁੱਖਾਂ ਦੀ ਆਸ ਲਾ ਲਈ ਵੀ ਇਹ ਸਾਡੀ ਸਹਾਇਤਾ ਕਰਨੀ, ਮੇਰਾ ਭਰਾ ਕਰੇਗਾ, ਮੇਰੀ ਮਾਂ ਕਰੇਗੀ, ਮੇਰਾ ਪਿਓ ਕਰੇਗਾ, ਮੇਰਾ ਫਲਾਣਾ ਕਰੂ, ਉਹ ਤਾਂ ਆਪ ਫਸੇ ਹੋਏ ਨੇ, ਉਹਨਾਂ ਦੀ ਸਹਾਇਤਾ ਕੌਣ ਕਰੂ। ਮਹਾਰਾਜ ਕਹਿੰਦੇ ਇਹ ਗੁਰੂ ਸਹਾਇਤਾ ਕਰਦਾ, ਨਾਮ ਸਹਾਇਤਾ ਕਰਦਾ, ਵਾਹਿਗੁਰੂ ਸਹਾਇਤਾ ਕਰਦਾ, ਹੋਰ ਕਿਸੇ ਦਾ ਹੱਥ ਪਹੁੰਚਦਾ ਨਹੀਂ। ਉੱਥੇ ਆਪਣਾ ਹੱਥ ਨਾ ਉਪੜੇ, ਕੂਕ ਨਾ ਸੁਣੀਏ ਪੁਕਾਰ, ਉੱਥੇ ਸਤਿਗੁਰ ਬੇਲੀ ਹੋਵੇ, ਕੱਢ ਲਏ ਅੰਤੀ ਵਾਰ, ਉਹ ਆਪਣਿਆਂ ਨੂੰ ਖਿੱਚ ਲੈਂਦਾ, ਕੱਢ ਲੈਂਦਾ। ਇਹ ਤਾਂ ਜਿਹੜੀ ਸਹਾਇਤਾ ਹੈ, ਮੈਂ ਅਵਿਅਕਤ ਦੁਨੀਆਂ ਦੀ ਬਾਤ ਕਰੀਏ, ਹੁਣ ਇਹ ਵੀ ਇਸ ਦੁਨੀਆ ਚ ਵੀ ਸਹਾਇਤਾ ਕਰਦਾ, ਇਸ ਦੁਨੀਆਂ ਚ ਤਾਂ ਬੰਦਿਆਂ ਦੀ ਲੋੜ ਹੈ। ਮਹਾਰਾਜ ਕਹਿੰਦੇ ਠੀਕ ਹੈ, ਬੰਦਿਆਂ ਦੀ ਲੋੜ, ਤੂੰ ਨੀਵੇਂ ਦਰਜੇ ਤੇ ਆ ਗਿਆ। ਬੰਦੇ ਤਾਂ ਆਪਣੀ ਗਰਜ ਦੇ ਭਰੇ ਹੋਏ ਨੇ, ਜੇ ਤਾਂ ਗਰਜ ਪੂਰੀ ਹੋਏਗੀ ਤਾਂ ਸਹਾਇਤਾ ਕਰਨਗੇ, ਜੇ ਗਰਜ ਦਾ ਟਕਰਾਅ ਹੋ ਗਿਆ ਹਿੱਤਾਂ ਦਾ, ਇੱਕ ਮਿੰਟ ਚ ਵਿਗੜ ਜਾਣਗੇ, ਨਾ ਉਹਦਾ ਉਹ ਕੁਛ ਲੱਗੇਗਾ ਨਾ ਉਹਦਾ ਉਹ ਕੁਛ ਲੱਗੇਗਾ। ਇਹ ਤਾਂ ਹਿੱਤ ਦੀ ਬੰਨੀ ਹੋਈ ਦੁਨੀਆ, ਇੱਥੇ ਕੋਈ ਸਹਾਇਤਾ ਨਹੀਂ ਕਿਸੇ ਦੀ ਕਰਦਾ। ਹਿੱਤ ਪੂਰਾ ਹੁੰਦਾ ਸਹਾਇਤਾ, ਨਹੀਂ ਹੁੰਦਾ ਬਿਲਕੁਲ ਨਹੀਂ ਹੁੰਦਾ। ਇੱਥੇ ਵੀ ਸਹਾਇਤਾ ਪਰਮੇਸ਼ੁਰ ਹੀ ਕਰਦਾ, ਨਾਮ ਇਹ ਕਰਦਾ, ਗੁਰੂ ਇਹ ਕਰਦਾ। ਗੁਰੂ ਛੇਵੇਂ ਪਾਤਸ਼ਾਹ ਵੇਲੇ ਇੱਕ ਗੁਰਸਿੱਖ ਸੀ ਤੇ ਆਪ ਗੁਰੂ ਮਹਾਰਾਜ ਦੇ ਪਾਸ ਆਏ। ਗੁਰੂ ਮਹਾਰਾਜ ਨੇ ਸਿੱਖੀ ਦੀ ਦਾਤ ਦਿੱਤੀ। ਫੌਜ ਦੇ ਵਿੱਚ ਕਮਾਂਡਰ ਸੀ, ਉਹ ਜਰਨੈਲ ਸੀ, ਵੱਡੇ ਆਉਂਦੇ ਤੇ ਗਜਨੀ ਦੀ ਫੌਜ ਵਿੱਚ ਵੱਡਾ ਜਰਨੈਲ, ਤੇ ਉਹ ਨਵਾਬ ਦਾ ਬੋਡੀਗਾਰਡ ਸੀ ਸਪੈਸ਼ਲ। ਉਹ ਜਿਹੜੇ ਇਸਲਾਮ ਵਾਲੇ ਸੀ, ਸਿੱਖਾਂ ਦਾ ਜੀਵਨ ਇੰਨਾ ਉੱਚਾ ਸੀ ਗੁਰੂਆਂ ਨੂੰ ਮੰਨਣ ਵਾਲਿਆਂ ਦਾ, ਕਿ ਉਹ ਕਹਿੰਦੇ ਸੀ ਵੀ ਹੋਰ ਕੋਈ ਗੱਲ ਹੋਵੇ, ਸਿੱਖ ਨਾ ਕਦੇ ਝੂਠ ਬੋਲੇਗਾ, ਨਾ ਵਿਚਾਰ ਕਰੇਗਾ, ਨਾ ਬੇਈਮਾਨੀ ਕਰੇਗਾ, ਨਾ ਧੋਖਾ ਦੇਵੇਗਾ, ਨਾ ਕਪਟ ਕਰੇਗਾ, ਨਾ ਛਲ ਕਰੇਗਾ। ਇਹ ਗੁਰੂ ਦਾ ਪਿਆਰਾ ਹੈ, ਗੁਰੂ ਇਹਦਾ ਸਿਖਾਉਂਦਾ ਵੀ ਲੂਣ ਖਾ ਕੇ ਬੁਰਾ ਨਾ ਕਿਸੇ ਨਾ ਕਰੇ। ਸੋ ਉਹਦੇ ਉੱਤੇ ਵਿਸ਼ਵਾਸ ਕਰਦੇ ਸੀ। ਹੁਣ ਬੋਡੀਗਾਰਡ ਸਭ ਤੋਂ ਵੱਡਾ ਅਫਸਰ ਹੈ ਭਾਈ ਤਲੋਕਾ। ਇੱਕ ਵਾਰੀ ਐਸਾ ਹੋਇਆ ਕਿ ਯੁੱਧ ਦੇ ਅੰਦਰ ਇੱਕ ਇਸਤਰੀ ਮਾਰੀ ਗਈ, ਉਹਦੇ ਪੇਟ ਵਿੱਚ ਬੱਚਾ ਸੀ, ਕੱਟਿਆ ਗਿਆ ਪੇਟ, ਉਹ ਬੱਚਾ ਹੀ ਮਾਰਿਆ ਗਿਆ। ਐਸੀ ਗਲਾਨੀ ਆਈ ਵੀ ਬੜਾ ਮਾੜਾ ਕੰਮ ਹੈ, ਉਹਦੀ ਥਾਂ ਤੇ ਕਾਠ ਦੀ ਤਲਵਾਰ ਪਹਿਨ ਲਈ ਇਹਨਾਂ ਨੇ। ਵੱਡਾ ਅਫੀਸਰ ਸੀ, ਜਿਹੜੇ ਛੋਟੇ ਸੀ ਇਹ ਲੱਗ ਰਹੇ ਸੀ, ਕੁਦਰਤੀ ਹੁੰਦਾ ਹੈ ਐਸਾ ਹੀ ਕੰਮ ਚੱਲਦਾ, ਮਿੱਤਰ ਨਹੀਂ ਹੁੰਦੇ, ਲੱਗਦੇ ਹੁੰਦੇ ਨੇ ਵੀ ਇਹ ਜਾਵੇ ਤਾਂ ਅਸੀਂ ਬਣੀਏ। ਉਹ ਇੱਕ ਹੋਰ ਜਿਹੜਾ ਬੜਾ ਰਸੂਖ ਵਾਲਾ ਸੀ, ਉਹ ਨਵਾਬ ਦੇ ਕੋਲ ਗਿਆ, ਕਹਿੰਦਾ ਨਵਾਬ ਸਾਹਿਬ ਦੇਖੋ, ਜਿਸਦਾ ਜਰਨੈਲ ਕਾਠ ਦੀ ਤਲਵਾਰ ਪਹਿਨ ਲਏ ਉਹਦੀ ਫੌਜ ਜਿੱਤ ਸਕਦੀ ਹੈ? ਕਹਿੰਦਾ ਬਿਲਕੁਲ ਨਹੀਂ ਜਿੱਤ ਸਕਦੀ। ਕਹਿੰਦਾ ਜੇ ਮੈਂ ਬੁਰਾ ਨਾ ਮੰਨੋ ਤਾਂ ਮੈਂ ਦੱਸਦਾ, ਤੁਹਾਨੂੰ ਤੁਸੀਂ ਭਾਈ ਤਲੋਕੇ ਦੇ ਉੱਤੇ ਪੂਰਾ ਵਿਸ਼ਵਾਸ ਕਰੀ ਬੈਠੇ, ਉਹਦਾ ਤਲਵਾਰ ਜਿਹੜੀ ਹੈ ਕਾਠ ਦੀ ਪਹਿਨੀ ਹੋਈ ਹੈ। ਕਹਿੰਦਾ ਬਿਲਕੁਲ ਗਲਤ, ਮੈਂ ਬੈਟ ਕਰਦਾ। ਕਹਿੰਦਾ ਮਹਾਰਾਜ ਮੈਂ ਵੀ ਪੱਕੇ ਨਿਸ਼ਚੇ ਨਾਲ ਕਹਿੰਦਾ, ਕਹਿੰਦੇ ਜੇ ਨਾ ਨਿਕਲੀ ਮੈਂ ਤੈਨੂੰ ਸਜ਼ਾ ਦਊਂ। ਕਹਿੰਦਾ ਹਾਂ ਮੈਨੂੰ ਪ੍ਰਵਾਨ ਹੈ, ਡੈਫੀਨੇਟਲੀ ਮੈਂ ਜਾਣਦਾ ਉਹਦੇ ਤਲਵਾਰ ਜਿਹੜੀ ਹੈ ਕਾਠ ਦੀ ਹੈ। ਭਾਈ ਤਲੋਕਾ ਦਿਨ ਰਾਤ ਭਜਨ ਬੰਦਗੀ ਚ ਰਹਿੰਦਾ ਸੀ, ਨਵਾਬ ਉਹਦਾ ਸਤਿਕਾਰ ਕਰਦਾ ਸੀ, ਅਚਾਨਕ ਤਾਂ ਕਹਿ ਨਹੀਂ ਸਕਦਾ, ਕਹਿਣ ਲੱਗਿਆ ਭਾਈ ਤਲੋਕਾ ਫੌਜ ਫਾਰਮ ਕਰੋ। ਵਿਘਨ ਵੱਧ ਗਿਆ, ਸਾਰੀ ਫੌਜ ਆ ਕੇ ਪਰੇਡ ਗਰਾਊਂਡ ਚ ਖੜੀ ਹੋਈ। ਕਹਿਣ ਲੱਗਿਆ ਬੜੀ ਦੇਰ ਹੋ ਗਈ ਯੁੱਧ ਜੰਗ ਕਰਦਿਆਂ ਨੂੰ ਹਥਿਆਰ ਨਹੀਂ ਕਰੇ ਚੈੱਕ ਕਰੇ, ਹੁਕਮ ਕਰ ਦੋ ਕਿ ਆਪਣੇ ਆਪਣੇ ਹਥਿਆਰ ਸਾਰੇ ਬਾਹਰ ਕੱਢ ਲੈ। ਉਹ ਚੈਕਿੰਗ ਵਾਸਤੇ ਜਦੋਂ ਕੱਢਦੇ ਨੇ, ਮੁੱਠਾ ਜਿਹੜਾ ਹੁੰਦਾ ਬਾਹਰਲੇ ਪਾਸੇ ਨੂੰ ਹੁੰਦਾ ਹੈ, ਨੋਕ ਜਿਹੜੀ ਹੁੰਦੀ ਹੈ ਅੰਦਰਲੇ ਪਾਸੇ ਨੂੰ ਹੁੰਦੀ ਹੈ। ਸਾਰੇ ਆਪਣੇ ਆਪਣੇ ਹਥਿਆਰ, ਬਰਛੇ ਵਗੈਰਾ ਜੋ ਵੀ ਹਥਿਆਰ ਸੀ ਸਭ ਉਹਨਾਂ ਨੇ ਰੱਖ ਦਿੱਤੇ, ਨਵਾਬ ਹੌਲੀ ਹੌਲੀ ਦੇਖਦਾ ਤੁਰਿਆ ਹੁੰਦਾ। ਭਾਈ ਤਰੋਕਾ ਵੀ ਖੜੇ ਨੇ, ਇਹਨਾਂ ਦੀ ਵੀ ਤਲਵਾਰ ਦੇਖਣੀ ਸੀ। ਉਸ ਵੇਲੇ ਮਨ ਚ ਖਿਆਲ ਆਇਆ ਵੀ ਜੇ ਇਸ ਨਵਾਬ ਨੇ ਦੇਖ ਲਈ ਕਾਠ ਦੀ ਤਲਵਾਰ ਤਾਂ ਬੜੀ ਭਾਰੀ ਮੈਨੂੰ ਸਜ਼ਾ ਦੇਵੇਗਾ। ਹੁਣ ਇਸ ਵੇਲੇ ਸਹਾਇਤਾ ਕਰਨ ਵਾਲਾ ਕੋਈ ਨਹੀਂ ਹੈ, ਮਨੁੱਖ ਤਾਂ ਇੱਥੇ ਸਹਾਇਤਾ ਨਹੀਂ ਕਰ ਸਕਦਾ। ਇੱਥੇ ਤਾਂ ਸਹਾਇਤਾ ਗੈਬੀ ਹੋ ਸਕਦੀ ਹੈ, ਗੁਰੂ ਸਹਾਇਤਾ ਕਰ ਸਕਦਾ। ਮੇਰੀ ਬੀਜੀ ਦੇ ਮਾਲਕ ਇਸ ਵੇਲੇ ਅੰਮ੍ਰਿਤਸਰ ਸ਼ਸ਼ੋਭਤ ਨੇ। ਜਿਉਂ ਜਿਉਂ ਨਵਾਬ ਤੁਰਿਆ ਆਉਂਦਾ ਹੈ ਤਿਉਂ ਤਿਉਂ ਇਹਦੀ ਸੁਰਤ ਅੰਦਰੇ ਅੰਦਰ ਗੁਰੂ ਦੇ ਚਰਨਾਂ ਨਾਲ ਜੁੜਦੀ ਹੈ ਜਾ ਕੇ। ਜਦ ਚਰਨਾਂ ਨਾਲ ਸੁਰਤ ਜੁੜਦੀ, ਆਲਾ ਦੁਆਲਾ ਭੁੱਲ ਗਿਆ, ਉਸ ਵੇਲੇ ਇਹਦੇ ਹਿਰਦੇ ਤੋਂ ਆਵਾਜ਼ ਉੱਠਦੀ ਹੈ। ਰੱਖੀ ਮਾਲਕਾ ਪੈਜ ਨਾਮ ਆਪਣੇ, ਰੱਖੀ ਮਾਲਕਾ ਪੈਜ ਨਾਮ ਆਪਣੇ, ਜੀ ਜੰਤ ਤੇਰੇ ਤਾਰੇ, ਰਾਜ ਪੈਜ ਨਾਮ ਆਪਣੇ, ਕੀ ਕਰਨ ਕਰਾਮ ਹਾਰੇ, ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਠਾਰ, ਬੁਰਾ ਚਾਹੇ ਭਲਾ, ਹੁਣ ਮੇਰਾ ਖਸਮਾਨਾ ਕਰੋ, ਮੇਰੀ ਰਾਖੀ ਕਰੋ। ਇਸ ਵੇਲੇ ਕੋਈ ਦੁਨੀਆਂ ਦਾ ਮਨੁੱਖ ਮੇਰੀ ਮਦਦ ਨਹੀਂ ਕਰ ਸਕਦਾ, ਜੇ ਕਰ ਸਕਦੇ ਹੋ ਤਾਂ ਤੁਸੀਂ ਕਰ ਸਕੋ। ਇੱਧਰ ਗੁਰੂ ਮਹਾਰਾਜ ਜੀ, ਸਾਰੀ ਸੰਗਤ ਦੇਖ ਰਹੀ ਹੈ, ਅਚਾਨਕ ਸਾਵਧਾਨ ਹੋ। ਆਪਦਾ ਜੋ ਦਸਤੇ ਮੁਬਾਰਕ ਸੀ ਉਹ ਇਹਦੀ ਪਿੱਠ ਦੇ ਉੱਤੇ ਰੱਖ ਦਿੱਤਾ, ਅੰਦਰੇ ਅੰਦਰ ਕਹਿੰਦੇ ਗੁਰਸਿੱਖਾ ਫਿਕਰ ਨਾ ਕਰ, ਗੁਰੂ ਤੇਰੇ ਨਾਲ ਹੈ, ਜਿਹਦੇ ਨਾਲ ਗੁਰੂ ਹੋ ਜਾਵੇ ਫਿਰ ਉਹਦੀ ਹਾਰ ਨਹੀਂ ਹੋਇਆ ਕਰਦੀ।
ਉਹ ਤਾਂ ਕਦੇ ਵੀ ਨਾ ਹਾਰਦਾ ਜਿਹਦੇ ਹੋ ਗਏ ਮਨ, ਕਦੇ ਵੀ ਨਾ ਹਾਰਦਾ ਜਿਹਦੇ ਹੋ ਗਏ ਮਨ। I'm not a man, I'm not a man, I'm not a man.
ਸੋ ਕਦੇ ਨਾ ਹਾਰਦਾ। ਸਦਾ ਭਗਤ ਦੀਵਾਨ ਹੈ ਹੰਸਤੇ ਸਨਮ ਸਿੰਘਾ। ਗੁਰੂ ਮਹਾਰਾਜ ਦਾ ਧਿਆਨ ਹੋਇਆ, ਸਾਵਧਾਨ ਹੋ ਗਿਆ, ਪੁਕਾਰ ਸੁਣ ਲਈ, ਸੁਣੀ ਪੁਕਾਰ ਸਮਰੱਥ ਸਵਾਮੀ ਬੰਧਨ ਕਾਟ ਸਵਾਰ, ਪੈਰ ਸਿਰ ਪਾਓ ਸੇਵਕ ਜਨ ਵੇਲੇ ਨਾਨਕ ਪ੍ਰਗਟ ਪਾਓ। ਇੱਧਰੋਂ ਨਵਾਬ ਸਾਹਿਬ ਭਾਈ ਤਰੋਕੇ ਦੇ ਸਾਹਮਣੇ ਅੱਜ ਇਸ ਵਕਤ ਪਹੁੰਚਦਾ ਹੈ। ਉਸ ਵੇਲੇ ਕਹਿਣ ਲੱਗਾ, ਭਾਈ ਤਰੋਕਾ ਤੁਸੀਂ ਵੀ ਆਪਣਾ ਸ਼ਸਤਰ ਦਿਖਾ ਦਿਓ ਤਾਂ ਚੰਗਾ। ਉਸ ਨੇ ਵਾਹਿਗੁਰੂ ਕਹਿ ਕੇ ਜਦੋਂ ਸ੍ਰੀ ਸਾਹਿਬ ਦੇ ਮੁੱਠੇ ਤੇ ਹੱਥ ਪਾਇਆ, ਜਦ ਬਾਹਰ ਕੱਢੀ, ਇੰਨਾ ਲਿਸ਼ਕਾਰਾ ਹੋਇਆ ਜਿਵੇਂ ਬਿਜਲੀ ਚਮਕਦੀ ਹੈ। ਨਵਾਬ ਦੋ ਤਿੰਨ ਕਦਮ ਪਿੱਛੇ ਹਟ ਗਿਆ, ਹੈਰਾਨ ਹੋ ਗਿਆ ਵੀ ਐਸੀ ਤਲਵਾਰ ਅੱਜ ਤੱਕ ਤਾਂ ਦੇਖੀ ਨਹੀਂ ਹੈ, ਇੰਨਾ ਸ਼ੁੱਧ ਸਟੀਲ ਤੇ ਇੰਨੀ ਚਮਕ। ਉਸ ਵੇਲੇ ਕਹਿਣ ਲੱਗਿਆ, ਭਾਈ ਤਰੋਕਾ ਤੁਸੀਂ ਮਿਹਨਤ ਕਰ ਲਓ ਇਹਨੂੰ। ਉਹ ਜਿਹੜਾ ਚੁਗਲ ਸੀ ਨਾਲ ਫਿਰ ਰਿਹਾ ਸੀ ਇੰਸਪੈਕਸ਼ਨ ਵੇਲੇ, ਉਹ ਵੀ ਬਰਾਬਰ ਦੇ ਰੈਂਕ ਦਾ ਸੀ। ਉੱਥੇ ਹੀ ਨਵਾਬ ਨੇ ਕਿਹਾ, ਕਹਿੰਦੇ ਇਹਨੂੰ ਫੜ ਕੇ ਜੇਲ੍ਹ ਦੇ ਵਿੱਚ ਬੰਦੀ ਖਾਨੇ ਸਿੱਟੋ, ਤੇ ਜਦ ਤੱਕ ਮੈਂ ਦੁਬਾਰਾ ਹੁਕਮ ਨਹੀਂ ਦਿੰਦਾ ਇਹਨੂੰ ਨਹੀਂ ਕੱਢਣਾ। ਹੁਣ ਪਰਮੇਸ਼ਰ ਦੇ ਪਿਆਰੇ ਦੇ ਨਾਲ ਝਗੜਾ ਪਾਇਆ, ਜਿਹਨੂੰ ਆਸ ਮਨੁੱਖ ਦੀ ਨਹੀਂ ਸੀ, ਪਰਮੇਸ਼ਰ ਦੀ ਆਸ। ਮਹਾਰਾਜ ਕਹਿੰਦੇ ਜਿਹਨੂੰ ਪਰਮੇਸ਼ਰ ਦੀ ਆਸ ਹੋਵੇ ਨਾ, ਉਹ ਮਹਾਂਪੁਰਸ਼ ਹੋਇਆ ਕਰਦੇ ਨੇ। ਉਹਨਾਂ ਨਾਲ ਝਗੜੇ ਪਾਉਣ ਵਾਲੇ ਜਿਹੜੇ ਨੇ ਕਦੇ ਸੁੱਖ ਨਹੀਂ ਪਾਉਂਦੇ, ਸੁੱਖ ਕਦੇ ਨਾ ਪਾਉਂਦੇ। ਚਾਰ ਵੇਦ ਕਹਿੰਦੇ, ਭਗਤ ਮੁਨ ਜਾਣਾ ਭਗਤ ਮੁਖ ਹੈ ਤੇ ਬੋਲਦੇ, ਸੇ ਬਚਨ ਹਵਨ ਪ੍ਰਗਟ ਬਹਾਰਾ ਜਾਪਦੇ, ਸਭ ਲੋਕ ਸੁਣਦੇ, ਸੁੱਖ ਨਾ ਪਾਇਨ ਮੁਗਨ ਨਰ ਸੰਤ ਨਾ ਹੋਵੇ। ਸੋ ਮਹਾਰਾਜ ਇਸ ਮਹੀਨੇ ਦੇ ਅੰਦਰ ਫਰਮਾਨ ਕਰਦੇ ਨੇ ਕਿ ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ, ਬੈਗ ਨੂੰ ਛੱਡ ਕੇ ਮਨੁੱਖ ਤੇ ਆਸ ਕਰਦਾ। ਕਹਿੰਦੇ ਉਹਦਾ ਹੁੰਦਾ ਕੀ ਹੈ, ਉਹ ਵਾਹਿਗੁਰੂ ਤੋਂ ਤਾਂ ਟੁੱਟ ਗਿਆ ਤੇ ਉਹਦੇ ਗਲ ਵਿੱਚ ਜਵਾਂ ਦੀ ਫਾਸੀ ਪੈ ਜਾਂਦੀ ਹੈ। ਜਿਹੜੇ ਵਾਹਿਗੁਰੂ ਨਾਲ ਜੁੜੇ ਹੁੰਦੇ ਨੇ ਉਹ ਉਹਨਾਂ ਦੀ ਰਾਖੀ ਕਰਦਾ, ਉਹਨਾਂ ਦੇ ਨਾਲ ਰਹਿੰਦਾ, ਉਹਨਾਂ ਨੂੰ ਕੋਈ ਦੁੱਖ ਨਹੀਂ ਪਹੁੰਚਣ ਦਿੰਦਾ। ਸੋ ਅੱਗੇ ਲਿਖਦੇ ਨੇ ਕਿ ਜਿਹਾ ਬੀਜਾ ਸੋ ਲਾਉਣਾ, ਮੱਥਾ ਜੋ ਲਿਖਿਆ ਜਿਹਾ ਜਿਹਾ ਬੀਜਦਾ ਉਹ ਅਜਿਹਾ ਇਹਨੂੰ ਵੱਢਣੇ ਪੈਂਦਾ ਤੇ ਇਹਦੇ ਲੇਖ ਬਣ ਜਾਂਦੇ ਨੇ, ਮੱਥੇ ਦੇ ਉੱਤੇ ਲਿਖ ਦਿੱਤੇ ਜਾਂਦੇ, ਫਿਰ ਲੇਖ ਨਾ ਮਿਟੀ ਗਈ ਸਕੀ ਜੋ ਲਿਖਿਆ ਕਰਤਾ, ਫੇਰ ਨਹੀਂ ਮਿਲਦਾ। ਦੋਸ਼ ਦਿੰਦਾ ਦੂਜਿਆਂ ਨੂੰ, ਮੇਰੇ ਨਾਲ ਫਲਾਣੇ ਨੇ ਐਂ ਕਰਿਆ, ਮੇਰੇ ਨਾਲ ਫਲਾਣੇ ਨੇ ਐਂ ਕਰਿਆ। ਮਹਾਰਾਜ ਕਹਿੰਦੇ ਮੂਰਖਾ ਕਾਨੂੰ ਦੋਸ਼ ਦਿੰਦਾ, ਤੈਨੂੰ ਪਤਾ ਤੂੰ ਕੀ ਕਰਕੇ ਆਇਆ ਤੇ ਕੀ ਕੀਤਾ, ਤੇਰੇ ਤੈਅ ਭੁਗਤਣਾ ਸੀ, ਦੋਸ਼ ਦੇਈ ਜਾਂਦਾ, ਦੋਸ਼ ਨਾ ਦੇ ਕਿਸੇ। ਜੇ ਦੋਸ਼ ਦੇਣਾ ਤਾਂ ਤੈਨੂੰ ਅਸੀਂ ਦੱਸ ਦਿੰਦੇ ਹਾਂ, ਪਰ
ਪਿਆਰੇ ਦੋਸ਼ ਨਾ ਕਿਸੇ ਨੂੰ ਦੇਣੀ, ਦੋਸ਼ ਤੇਰੇ ਕਰਨਾ ਵਾ, ਦੋਸ਼ ਨਾ ਕਿਸੇ ਨੂੰ ਦੇਣੀ, ਦੋਸ਼ ਤੇਰੇ ਕਰਨਾ ਵਾ।
ਸੋਚਦਾ ਸੀ ਮੈਂ ਇਹ ਕਰਮ ਕਰਨਾ, ਕੀਤਾ ਹੋਇਆ ਕਰਮ ਕਦੇ ਵੀ ਫਲ ਰੀਐਕਸ਼ਨ ਐਕਸ਼ਨ ਦਾ ਰੀਐਕਸ਼ਨ ਹੁੰਦਾ। ਜੋ ਤੂੰ ਚੰਗਾ ਮੰਦਾ ਕਰੇਗਾ ਉਹਦਾ ਫਲ ਤੈਨੂੰ ਭੋਗਣਾ ਹੀ ਪੈਣਾ। ਦੱਦਾ ਦੋਸ਼ ਨਾ ਦੇਈ ਕਿਸੇ, ਦੋਸ਼ ਕਰਾਵਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀ। ਉਹ ਤੇਰੇ ਕਰਮ ਬਣ ਜਾਣੇ ਨੇ, ਮੱਥੇ ਚ ਲੇਖ ਲਿਖਿਆ ਜਾਣਾ, ਫੇਰ ਤੂੰ ਰੋਵੇਗਾ ਮੇਰੇ ਨਾਂ ਹੋ ਗਿਆ, ਮੇਰੇ ਨਾਂ ਹੋ ਗਿਆ। ਤੂੰ ਤਾਂ ਲੇਖ ਲਿਖਾ ਕੇ ਲਿਆ, ਜੈਸੀ ਕਲਮ ਬੁੜੀ ਹੈ ਮਸਤਕ, ਅਬ ਜੀਆ ਰੇ ਤੈਸੀ ਪਾਸ। ਉਹ ਜੀ ਲੈ ਕੇ ਆਇਆ ਜੀਵ। ਸੁਮਾਰਾ ਜੀ ਕਹਿੰਦੇ ਪਿਆਰਿਆ ਜਿਹਾ ਬੀਜਾ ਸੋ ਰੋਣਾ ਮੱਥੇ ਜੋ ਲਿਖਿਆ, ਰਹਿਣ ਬਿਆਣੀ ਪਛਤਾਣੀ, ਉੱਠ ਚਲੀ ਗਈ ਨਿਰਾਸ, ਆ ਉਮਰ ਲੰਘ ਜਾਣੀ, ਬਚਪਨ ਨੂੰ ਜਵਾਨੀ ਖਾ ਗਈ, ਜਵਾਨੀ ਨੂੰ ਵਡੇਪਾ ਖਾ ਲਿਆ, ਵਡੇਪੇ ਦਾ ਹਰ ਕਦਮ ਮੌਤ ਵੱਲ ਨੂੰ ਵਾਧਾ ਤੁਰਿਆ ਜਾ ਰਿਹਾ। ਇਹ ਤਾਂ ਤੁਰ ਜਾਣੀ ਹੈ, ਫਿਰ ਕੀ ਹੋਏਗਾ? ਜਦ ਕਟਹਿਰੇ ਚ ਖੜਨਾ ਪੈਣਾ ਜਿੱਥੇ ਲੇਖੇ ਪੱਤੇ ਜ਼ਿੰਦਗੀ ਦੇ ਹਿਸਾਬ ਕਿਤਾਬ ਨਾਪੇ ਜਾਂਦੇ ਨੇ, ਫਿਰ ਤੇਰੇ ਪੱਲੇ ਕੀ ਹੋਏਗਾ? ਪਛਤਾਵਾ ਹੋਏਗਾ। ਕਹਿੰਦੇ ਸਭ ਪਛਤਾਉਂਦੇ ਨੇ, ਕਹਿੰਦੇ ਹਾਂ, ਨਾਮ ਜਪਣ ਵਾਲੇ ਵੀ ਪਛਤਾਉਂਦੇ ਨੇ, ਜਿਨ੍ਹਾਂ ਨੇ ਨਹੀਂ ਜਪਿਆ ਉਹ ਵੀ ਪਛਤਾਉਂਦੇ। ਬੜੀ ਅਜੀਬ ਬਾਤ ਹੈ ਇਹ ਤਾਂ। ਨਾਮ ਜਪਣ ਵਾਲਿਆਂ ਨੂੰ ਤਾਂ ਖੁਸ਼ ਹੋਣਾ ਚਾਹੀਦਾ, ਉਹ ਕਿਉਂ ਪਛਤਾਉਂਦੇ? ਕਹਿੰਦੇ ਉਹ ਐਂ ਪਛਤਾਉਂਦੇ ਨੇ ਵੀ ਅਸੀਂ ਇੰਨਾ ਨਾਮ ਨਾ ਜਪਿਆ ਜਿੰਨਾ ਸਾਨੂੰ ਜਪਣਾ ਚਾਹੀਦਾ ਸੀ। ਸਾਨੂੰ ਗਿਆਨ ਸੀ, ਵਿਹਲ ਸੀ, ਸਾਡੇ ਕੋਲ ਹਾਲਤ ਸਾਜ਼ਗਾਰ ਸੀ। ਅਸੀਂ ਤਾਂ ਦਿਨ ਰਾਤ 24 ਘੰਟੇ ਨਾਮ ਜਪਦੇ, ਉਹਨਾਂ ਦਾ ਜਪਿਆ ਨਾ ਥੋੜਾ ਨਾਮ ਜਪ ਹੋਇਆ, ਸਾਡੇ ਜਪਤਾ ਹੋਇਆ, ਉਹ ਇਸ ਗੱਲ ਨੂੰ ਪਛਤਾਉਂਦੇ ਨੇ। ਜਿਨ੍ਹਾਂ ਨੇ ਨਹੀਂ ਜਪਿਆ, ਜਦ ਉਹਨਾਂ ਨੂੰ ਨਰਕਾਂ ਵੱਲ ਨੂੰ ਮਾਰੀਆਂ ਜੂਨਾਂ ਵੱਲ ਨੂੰ ਧੱਕਾ ਦਿੰਦੇ ਨੇ, ਉਹ ਫੇਰ ਪਛਤਾਉਂਦੇ ਨੇ ਵੀ ਅਸੀਂ ਜਾਣੋ ਗੁਆ ਲਿਆ ਵਿਰਸਾ। ਸੋ ਰਹਿਣ ਬਿਆਨੀ ਪਛਤਾਣੀ ਉੱਠ ਚਲੀ ਗਈ ਨਾ। ਛੁੱਟਦੇ ਮਹਾਰਾਜ ਕਹਿੰਦੇ ਉਹ ਨੇ ਜਿਨ੍ਹਾਂ ਨੂੰ ਸਮਰੱਥ ਗੁਰੂ ਦੀ ਪ੍ਰਾਪਤੀ ਹੋ, ਤੱਤਵੇ ਤੇ ਮਹਾਂਪੁਰਸ਼ ਦਾ ਸਤਸੰਗ ਹੋ ਗਿਆ, ਦੂਜਾ ਨਹੀਂ ਛੁੱਟਿਆ ਕਰਨਾ। ਉਹ ਦਰਗਾਹ ਦੇ ਵਿੱਚ ਛੁੱਟ ਜਾਂਦੇ ਨੇ ਜਿਹਨੂੰ ਪੂਰਾ ਸਤਿਗੁਰੂ ਮਿਲ ਗਿਆ। ਐਮ ਪਾਲੋ ਦਰਗੇ ਛੁੱਟ ਜਾਣ ਕੇ ਮਿਲ ਗਿਆ ਗੁਰੂ ਗ੍ਰਾਮਰ ਨਾ ਜਾਣ ਕਰਕੇ ਬੋਲਣ ਵਿੱਚ ਗਲਤੀ ਕਰ ਰਹੇ ਨੇ। ਸਿੱਧਾ ਹੈ ਕਿ ਦਰਜੇ ਦੇ ਵਿੱਚ ਜਾ ਕੇ ਛੁੱਟ ਜਾਏਗਾ। ਕੌਣ ਛੁੱਟੇਗਾ? ਜਿਹਨੂੰ ਸਤਿਗੁਰੂ ਮਿਲ ਗਿਆ। ਦਰਗੇ ਛੁੱਟ ਜਾਵੇਗਾ ਨਹੀਂ ਹੈ, ਜਾਵੇਗਾ।
ਦਰਗੇ ਛੁੱਟ ਜਾਵੇਗਾ,
ਗ੍ਰਾਮਰ ਦੀ ਬਾਤ ਕਰਦਾ ਸੀ। ਅਸੀਂ ਪੜ੍ਹੇ ਹੋਏ ਨਹੀਂ, ਸਾਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਕੀ ਬੋਲਦੇ ਹਾਂ। ਸਿੱਧੀਆਂ ਧਾਰਨਾ, ਜੇ ਬਾਣੀ ਦੇ ਬਾਣੀ ਪੜ੍ਹੀ ਜਾਵੇ ਪਤਾ ਨਹੀਂ ਕਿੰਨੀਆਂ ਗਲਤੀਆਂ ਅਸੀਂ ਕਰੀਏ। ਉਹ ਸਿੱਧਾ ਅਜ਼ਾਬ ਹੈ, ਡਰ ਗਏ ਛੁੱਟ ਜਾਵੇਗਾ, ਮਿਲ ਗਿਆ ਜਿਹਨੂੰ ਸਤਿਗੁਰ ਪੂਰਾ। ਜੇ ਸਤਿਗੁਰ ਪੂਰਾ ਇਹ ਸੈਂਸ ਨਹੀਂ ਕਨਵੇ ਹੁੰਦੀ ਇਹਦੇ ਚ, ਇਸ ਕਰਕੇ ਬੋਲਣ ਵੇਲੇ ਸੋਚ ਲਿਆ ਕਰੋ ਥੋੜਾ ਜਿਹਾ। ਸੋ ਮਹਾਰਾਜ ਕਹਿੰਦੇ ਜਿਨ ਕੋ ਸਾਧੂ ਭੇਟਿਆ ਸੋ ਡਰ ਗਏ ਹੋਏ ਖਲਾਸ, ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ। ਸੋ ਇਹ ਹਾੜ ਦੇ ਮਹੀਨੇ ਦਾ ਤੱਤ ਕੱਢਦੇ ਹੋਏ ਮਹਾਰਾਜ ਫਰਮਾਨ ਕਰਦੇ ਆ ਕਿ ਜਿਹਦੇ ਹਿਰਦੇ ਚ ਪ੍ਰਭੂ ਵਸ ਗਿਆ, ਹਰਜੀ ਵਸ ਗਿਆ, ਉਹਨੂੰ ਅਸਾੜ ਜਿਹੜਾ ਤਪਦਾ ਨਹੀਂ ਲੱਗਦਾ, ਸਹਾਂਦਾ ਲੱਗਦਾ, ਠੰਡਾ ਠਾਰ ਲੱਗਦਾ, ਅੰਦਰ ਕੋਈ ਤਲਖੀ ਨਹੀਂ ਆਉਂਦੀ, ਆਨੰਦ ਵਿੱਚ ਰਹਿੰਦਾ, ਖੇੜੇ ਚ ਰਹਿੰਦਾ, ਕਿਉਂਕਿ ਅੰਦਰ ਠੰਡ ਪੈ ਗਈ। ਅਸਾੜ ਸਹਾਂਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ, ਜਿਹਦੇ ਮਨ ਦੇ ਵਿੱਚ ਹਰੀ ਦੇ ਚਰਨਾਂ ਦਾ ਨਿਵਾਸ ਹੈ। ਪੜ੍ਹ ਲਓ ਸੁਹੰਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ, ਤਪਦਾ ਕਿਹਨੂੰ ਲੱਗਦਾ ਹੈ, ਅਸਾੜ ਤੁਹਾਡਾ ਤਿਸ ਲੱਗਾ ਹਰ ਨਾਇਨ ਜਿੰਨਾ ਪਾਲ ਜੀ ਦੇ ਕੋਈ ਨਾਮ ਨਹੀਂ, ਬੰਦਗੀ ਨਹੀਂ, ਪਿਆਰ ਨਹੀਂ ਹਿਰਦੇ ਸੁੱਚ ਨਹੀਂ ਹੈ, ਉਹਨਾਂ ਨੂੰ ਤਪਦਾ ਲੱਗਦਾ ਭਾਈ, ਜਿਹਨਾਂ ਦੇ ਹਿਰਦੇ ਚ ਨਾਮ ਹੈ ਉਹਨਾਂ ਨੂੰ ਸੋਹਣਾ ਲੱਗਦਾ, ਕਿਉਂਕਿ ਅੰਦਰ ਖੇੜਾ ਹੁੰਦਾ। ਬਿਰਲੇ ਕੋਲੇ ਜਾਣਦੇ ਹਾਂ ਵੀ ਨਾਮ ਅੰਦਰ ਕਿੰਨਾ ਖੇੜਾ ਪੈਦਾ ਕਰ ਦਿੰਦਾ। ਕੋਈ ਚੀਜ਼ ਨਾ ਦੁਨੀਆ ਦੀ ਕੋਲ ਹੋਵੇ, ਖਾਲੀ ਜੇਬ ਹੋਵੇ, ਬੈਠਣ ਨੂੰ ਥਾਂ ਨਾ ਹੋਵੇ, ਜੇ ਕਿਤੇ ਅੰਦਰ ਨਾਮ ਦੀ ਰੌ ਚੱਲਦੀ ਹੋਵੇ, ਨਾਮ ਦਾ ਖੇੜਾ ਅੰਦਰ ਵਸ ਜਾਵੇ। ਮਹਾਰਾਜ ਕਹਿੰਦੇ ਵਸਤਾ ਟੁੱਟੀ ਚੌਂਬੜੀ ਚੀਰ ਸਭ ਛਿੰਨਾ, ਟੁੱਟੀ ਹੋਈ ਚੌਂਬੜੀ ਚ ਰਹਿੰਦਾ, ਕੱਪੜੇ ਸਭ ਪਾਟੇ ਹੋਏ, ਜਾਤ ਨਾ ਪਤ ਨਾ ਆਦਰੋ ਰਿਆਨ ਪਰਮਾਨਾ, ਕੋਈ ਜਾਤ ਨੀ, ਕੋਈ ਪਤ ਨੀ, ਕੋਈ ਆਦਰ ਦੇਣ ਵਾਲਾ ਨੀ, ਬਾਹਰ ਜੰਗਲਾਂ ਚ ਘੁੰਮੀ ਜਾਂਦਾ, ਮਿੱਤਰ ਨਾ ਇੱਕ ਧਨ ਰੂਪ ਜਿਵੇਂ ਕੋਈ ਸਾਜ ਨਾ ਸਮਝ। ਨਾ ਕੋਈ ਮਿੱਤਰ ਹੈ, ਨਾ ਕੋਈ ਸਾਕ ਹੈ, ਨਾ ਰੂਪਹੀਨ ਹੈ, ਸੋਹਣਾ ਨਹੀਂ ਲੱਗਦਾ। ਪਰ ਪਿਆਰੇ ਉਹਦੇ ਹਰੀ ਵੱਸ ਜਾਵੇ ਉਹਦੇ ਹਿਰਦੇ ਚ, ਫੇਰ ਕਿਹਾ ਗਿਆ ਹੁੰਦਾ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ ਨਾਮ ਮੰਗ ਪਈ। ਉਹ ਸਾਰੀ ਸ੍ਰਿਸ਼ਟੀ ਦਾ ਰਾਜਾ, ਰਾਜਿਆਂ ਦਾ ਰਾਜਾ ਹੁੰਦਾ ਉਹ ਜਿਸ ਨੂੰ ਬਖਸ਼ੇ ਸਿਫਤ ਸੁਣਾ ਨਾਨਕ ਪਾਤਸ਼ਾਹੀ ਰਾਜਾ ਸਗਲੀ ਸ੍ਰਿਸ਼ਟ ਕਾ ਨਾਮ ਮੰਗ ਪਈ। ਜਿਸ ਨਾਮ ਰਿਧੇ ਸੋਈ ਵੱਡ ਰਾਜਾ। ਇਹ ਮਹਾਰਾਜ ਐਵੇਂ ਬਣਾਉਂਦੇ ਨੇ ਕਿ ਸੱਚਮੁੱਚ ਰਾਜੇ ਦਾ ਤਾਂ ਹੁਕਮ ਚੱਲਦਾ, ਕਹਿੰਦੇ ਇਹਦਾ ਵੀ ਹੁਕਮ ਚੱਲਦਾ। ਇੱਕ ਮਹਾਂਪੁਰਸ਼ ਹੋਏ ਨੇ ਪੁੱਚੋ ਮੰਡੀ ਦੇ ਸੀ, ਬਾਬੇ ਨੰਦ ਸਿੰਘ ਉਹਨਾਂ ਦੇ ਗੁਰਦੇਵ ਸੀਗੇ। ਇੱਕ ਵਾਰੀ ਕਾਫੀ ਸਮਾਂ ਲੰਘਿਆ, ਬਾਬਾ ਜੀ ਕਲੇਰਾਂ ਤੋਂ ਦਰਸ਼ਨ ਦੇ ਅੰਦਰ ਖਿੱਚ ਪੈਦਾ ਹੋਈ, ਕਹਿਣ ਲੱਗੇ ਆਪਾਂ ਚੱਲੀਏ ਪੁੱਤੋ। ਉਹ ਦੂਸਰੇ ਦਿਨ ਇੱਕ ਸਰਦਾਰ ਆ ਗਿਆ, ਗੱਡੀਆਂ ਜਦ ਟਾਵੀਆਂ ਟਾਵੀਆਂ ਹੁੰਦੀਆਂ, ਇੱਕ ਅੱਧੀ ਹੁੰਦੀ ਕਿਸੇ ਬੜੇ ਚੰਗੇ ਬੰਦੇ, ਫੋੜ ਗੱਡੀਆਂ ਆਉਂਦੀਆਂ। ਕਹਿੰਦਾ ਮਹਾਰਾਜ ਮੈਨੂੰ ਕੋਈ ਸੇਵਾ ਦੱਸੋ। ਸੇਵਾਦਾਰ ਕਹਿਣ ਲੱਗੇ ਬਾਬਾ ਜੀ ਨੇ ਅੱਜ ਪੁੱਛੋ ਮੰਡੀ ਜਾਣਾ ਤੇ ਬਾਬਾ ਆ ਗਏ, ਤੁਸੀਂ ਸੇਵਾ ਕਰੋ। ਕਹਿੰਦੇ ਠੀਕ ਹੈ। ਬਾਬਾ ਜੀ ਗੱਡੀ ਚ ਬੈਠ ਗਏ। ਉਹ ਕਹਿਣ ਲੱਗਿਆ ਮਹਾਰਾਜ ਇੱਕ ਰਸਤਾ ਤਾਂ ਲੰਮਾ ਹੈ, ਇੱਕ ਸ਼ਾਰਟਕੱਟ ਵੀ ਹੈਗਾ, ਜੇ ਆਪਾਂ ਨਹਿਰ ਦੀ ਪਟੜੀ ਚੜ ਜਾਈਏ ਛੇਤੀ ਪਹੁੰਚ ਜਾਂਗੇ। ਉਹ ਨਹਿਰ ਦੀ ਪਟੜੀ ਚੜ ਗਏ, ਅੱਗੇ ਇੱਕ ਬੋਪਾ ਰਾਏ ਦਾ ਸੀਗਾ, ਉਹ ਐਸ ਡੀ ਓ ਲੱਗਿਆ ਹੋਇਆ ਸੀ। ਉਹਨੇ ਜਦ ਗੱਡੀ ਦੀ ਆਵਾਜ਼ ਸੁਣੀ, ਨਹਿਰ ਦੇ ਕੰਢੇ ਹੀ ਕੋਠੀਆਂ ਆਉਂਦੀਆਂ, ਇੱਕਦਮ ਆ ਕੇ ਕਹਿਣ ਲੱਗਾ ਗੱਡੀ ਘੇਰੋ। ਗੱਡੀ ਘੇਰ ਲਈ। ਕਹਿੰਦਾ ਕਿਹਦੇ ਹੁਕਮ ਨਾਲ ਤੁਸੀਂ ਇਹ ਗੱਡੀ ਤੇ ਪਟੜੀ ਤੇ ਜਾਂਦੇ? ਉਹ ਕਹਿੰਦੇ ਸਰਦਾਰ ਜੀ ਹੁਕਮ ਦਿੱਤਾ ਸੀ, ਲਿਆ ਨੀ, ਮਹਾਂਪੁਰਸ਼ਾਂ ਨੇ ਜਾਣਾ। ਉਹ ਕਹਿੰਦਾ ਮੈਂ ਨੀ ਕਿਸੇ ਮਹਾਂਪੁਰਸ਼ ਨੂੰ ਜਾਣਦਾ, ਬਥੇਰੇ ਠੱਗ ਫਿਰਦੇ ਨੇ। ਇਹ ਤਾਂ ਕਹਿੰਦਾ ਪੂਪਨੇ ਹੁੰਦੇ ਨੇ, ਪੂਪਨੇ। ਬੜੇ ਨਰਾਦਰ ਦੇ ਵਾਕ ਕਹੇ। ਬਾਬਾ ਜੀ ਚੁੱਪ ਕਰ ਰਹੇ, ਕੋਈ ਅੱਖਰ ਨਾ। ਉਹ ਕਹਿਣ ਲੱਗੇ ਵੀ ਦੇਖ, ਸਾਨੂੰ ਲੰਘ ਜਾਣ ਦੇ, ਜੇ ਤੈਨੂੰ ਪੈਸਾ ਪੂਸਾ ਚਾਹੀਦਾ ਮੈਂ ਦੇ ਦਿੰਦਾ। ਉਹ ਸਰਦਾਰ ਕਹਿਣ ਲੱਗਿਆ, ਕਹਿੰਦਾ ਹੁਣ ਤਾਂ ਮੈਂ ਚਲਾਨ ਕਰੂੰ, ਨਾਲੇ ਤੈਨੂੰ ਨਾਲੇ ਤੇਰੇ ਸੰਤ ਨੂੰ ਪਤਾ ਲੱਗੂ ਜਦ ਕਚਹਿਰੀ ਚ ਜਾਓਗੇ। ਫੇਰ ਵੀ ਬਾਬਾ ਜੀ ਚੁੱਪ ਰਹੇ, ਕੋਈ ਗੱਲ ਨੀ। ਕਹਿੰਦੇ ਭਾਈ ਆਪਾਂ ਪੈਦਲ ਤੁਰ ਛੱਡਦੇ ਹਾਂ। ਕਹਿੰਦੇ ਨਹੀਂ ਮਹਾਰਾਜ, ਚਲਾਨ ਕਰ ਲੈਣਾ। ਚਲਾਨ ਕਰਦਾ, ਮੁੜ ਕੇ ਫੇਰ ਪੁੱਠੇ ਉਤਰੇ ਆ ਕੇ ਜਿੱਥੋਂ ਦੀ ਉਤਰਨਾ ਸੀ ਰਸਤਾ ਸੀ, ਉੱਚੋ ਮੰਡੀ ਪਹੁੰਚ ਜਾਂਦੇ। ਬਾਬਾ ਜੀ ਦੇ ਪਾਸ ਜਦ ਗਏ, ਕਹਿਣ ਲੱਗੇ ਤੁਸੀਂ ਤਾਂ ਬੜੇ ਸਾਜਰੇ ਦੇ ਤੁਰੇ ਹੋਏ ਸੀ, ਕੀ ਗੱਲ? ਉਸ ਵੇਲੇ ਬਾਬਾ ਜੀ ਤਾਂ ਚੁੱਪ ਰਹੇ। ਨਾਲਦਿਆਂ ਨੇ ਕਿਹਾ ਕਿ ਮਹਾਰਾਜ ਉੱਥੇ ਇੱਕ ਐਸ ਡੀ ਓ ਮਿਲ ਗਿਆ ਸੀ, ਉਹਨੇ ਚਲਾਨ ਕਰ ਦਿੱਤਾ, ਨਾਲੇ ਬੜੇ ਮੰਦੇ ਵਾਕ ਬੋਲੇ ਬਾਬਾ ਜੀ ਨੂੰ। ਬਾਬਾ ਜੀ ਤਾਂ ਸ਼ਾਂਤ ਨੇ, ਕੋਈ ਵਚਨ ਨਹੀਂ ਕਿਹਾ। ਕਹਿੰਦੇ ਹੈ ਸਾਧੂ ਦਾ ਨਿਰਾਦਰ ਕਰੇ ਦੁਨੀਆਂ ਦਾ? ਉਸ ਵੇਲੇ ਕਹਿੰਦੇ ਹੱਥ ਐ ਕਰ ਲੈ। ਕਹਿੰਦੇ ਨੌਕਰੀ ਤੋਂ ਗਿਆ, ਮੁਕੱਦਮਾ ਖਾਰਜ, ਪੈਸਾ ਟਕਾ ਸਭ ਖਤਮ। ਕਹਿੰਦੇ ਰੇਸ ਰੇਸ ਕੇ ਮਰੇਗਾ। ਚਾਰ ਵਚਨ ਕਰ ਦਿੱਤੇ। ਕਹਿੰਦੇ ਇਹਨੂੰ ਪਤਾ ਨੀ ਵੀ ਦੁਨੀਆਂ ਦਾ ਬਾਦਸ਼ਾਹ ਆ ਰਿਹਾ। ਉਸੇ ਵੇਲੇ ਐਸਾ ਹੋਇਆ, ਬਿਮਾਰ ਹੋ ਗਿਆ, ਬਿਮਾਰ ਹੋ ਕੇ ਗਠੀਆ ਹੋ ਗਿਆ। ਉਹਨਾਂ ਨੇ ਨੌਕਰੀ ਤੋਂ ਖਾਰਜ ਕਰਤਾ। ਉਹ ਜਿਹੜਾ ਚਲਾਨ ਗਿਆ ਉਹ ਕਿਸੇ ਨੇ ਦੇਖਿਆ ਹੀ ਨਾ, ਉੱਥੇ ਫਾਈਲ ਕਰਤਾ। ਮੁੜ ਕੇ ਇੰਨਾ ਬਿਮਾਰ ਹੋ ਗਿਆ ਕਿ ਸਾਰੇ ਹੀ ਪੈਸੇ ਖਤਮ ਹੋ ਗਏ। ਬੜਾ ਆਕੜਵਾਰ ਸੀ। ਕਹਿੰਦਾ ਤਾਂ ਕੀ ਆ ਮੈਂ ਇਲਾਜ ਕਰਾਂ ਨੂੰ? ਪਰ ਉਹਨੂੰ ਵੀ ਲੱਗਿਆ ਵੀ ਮਹਾਂਪੁਰਸ਼ਾਂ ਨੇ ਭੁੱਚੋ ਵਾਲਿਆਂ ਨੇ ਵਚਨ ਕਰਤਾ। ਬਖਸ਼ਾਉਂਦਾ ਨਹੀਂ ਹੈ ਮੂਰਖ ਜਾ ਕੇ। ਕਹਿਣ ਲੱਗਿਆ ਇਲਾਜ ਕਰਾਂ ਨੂੰ ਡਾਕਟਰ ਥੋੜੇ ਨੇ। ਅਖੀਰ ਇੱਕ ਵੀ ਪੈਸਾ ਨਾ ਰਿਹਾ, ਸਭ ਪੈਸੇ ਜ਼ਮੀਨ ਵੀ ਵੇਚੀ। ਇੱਕ ਮਹਾਤਮਾ ਸੀ ਗੁਲਾਬ ਸਿੰਘ ਜੀ, ਉਹ ਵੈਦ ਵੀ ਸੀ, ਉੱਥੇ ਚਲਿਆ ਗਿਆ। ਘਰ ਵਾਲੇ ਲੈ ਗਏ। ਉਹ ਤਿੰਨ ਬੁੜੀਆਂ ਦਿੰਦਾ ਹੁੰਦਾ ਸੀ, ਚੌਥੀ ਨਹੀਂ ਸੀ ਦਿੰਦਾ ਹੁੰਦਾ। ਉਹਨੇ ਤਿੰਨ ਬੁੜੀਆਂ ਦਿੱਤੀਆਂ, ਅਸਰ ਨਾ ਹੋਇਆ। ਕਹਿੰਦਾ ਲਓ ਬਈ ਇਹ ਤਾਂ ਕਿਸੇ ਮਹਾਂਪੁਰਸ਼ ਦਾ ਦੁਰਕਾਰਿਆ ਹੋਇਆ ਬੰਦਾ ਹੈ। ਨਹੀਂ, ਮੇਰੀ ਦਵਾਈ ਕਦੇ ਧੋਖਾ ਨਹੀਂ ਸੀ ਦਿੰਦੀ। ਪਤਾ ਲੱਗ ਗਿਆ ਵੀ ਬਾਬਿਆਂ ਨੇ ਆਹ ਗੱਲ ਕਹੀ ਹੈ ਪੁੱਛੋ ਵਾਲਿਆਂ ਨੇ। ਉਸ ਤੋਂ ਬਾਅਦ ਬਰਫਦਾਰੀ ਸੀ ਤੇ ਬਾਬਾ ਜੀ ਕੋਲ ਆਇਆ ਕਲੇਰਾਂ ਬਾਬਾ ਨਾਨਕ ਸਿੰਘ। ਕਹਿਣ ਲੱਗਿਆ ਬਾਬਾ ਜੀ, ਮਹਾਂਪੁਰਸ਼ਾਂ ਨੇ ਗੁੱਸੇ ਜਾ ਕੇ ਬੜੇ ਸਖ਼ਤ ਬਚਨ ਕਹਿ ਦਿੱਤੇ। ਜਾਲੂ ਸੁਭਾਅ ਹੁੰਦਾ ਮਹਾਂਪੁਰਸ਼ਾਂ ਦਾ। ਉਹ ਚਰਨ ਸਿੰਘ ਦਾ ਬਹੁਤ ਬੁਰੀ ਹਾਲਤ ਵਿੱਚ ਹੈ, ਦਵਾਈ ਕੋਈ ਲੱਗਦੀ ਨਹੀਂ, ਗੋਡੇ ਜੁੜ ਗਏ, ਕੂਹਣੀਆਂ ਜੁੜ ਗਈਆਂ, ਰੋਟੀ ਖਾਣੀ ਔਖੀ ਹੋ ਗਈ, ਢਾਂਚਾ ਜਿਹਾ ਪਿਆ ਹੱਡੀਆਂ ਦਾ, ਨਾ ਮਰਦਾ ਨਾ ਰਾਜੀ ਹੁੰਦਾ। ਬਾਬਾ ਜੀ ਤੋਂ ਵਚਨ ਵਾਪਸ ਕਰਾ ਦਈਏ। ਕਹਿਣ ਲੱਗੇ ਬਾਬਾ ਜੀ, ਮੇਰੀ ਤਾਂ ਹਿੰਮਤ ਨਹੀਂ ਹੈ ਉਹਨਾਂ ਕੋਲ ਕੁਛ ਕਹਿਣ ਦੀ, ਤੁਸੀਂ ਦੇਖ ਲਿਓ ਜੇ ਕਹਿ ਸਕਦੇ ਹੋ। ਉਹਨੂੰ ਨਾਲ ਲੈ ਕੇ ਉੱਥੇ ਚਲੇ ਗਏ। ਜਾ ਕੇ ਮਹਾਂਪੁਰਸ਼ ਗੁਲਾਬ ਸਿੰਘ ਜੀ, ਉਹਨਾਂ ਨੇ ਜਾ ਕੇ ਬੇਨਤੀ ਕਰੀ, ਬੜੀਆਂ ਪਹਿਲਾਂ ਪਿਆਰ ਦੀਆਂ ਗੱਲਾਂ ਕੀਤੀਆਂ। ਉਸ ਤੋਂ ਬਾਅਦ ਕਹਿਣ ਲੱਗੇ, ਮਹਾਂਪੁਰਖੋ ਕਿਰਪਾ ਕਰੋ, ਬਖਸ਼ ਦਿਓ। ਕਹਿੰਦੇ ਕਿਹਨੂੰ ਪੁਰਸ਼ਾਂ ਲਾਇਆ ਤੁਸੀਂ? ਉਹ ਐਸ ਡੀ ਓ ਨੂੰ। ਕਹਿੰਦੇ ਉਹ ਤਾਂ ਹੁਣ ਇੱਥੋਂ ਮਰ ਕੇ ਹੀ ਜਾਏਗਾ। ਬਖਸ਼ਾਉਣ ਆਏ ਹੋ ਤੁਸੀਂ? ਸਾਧੂ ਦੀ ਨਰਾਦਰੀ ਕਰੇ। ਕਹਿੰਦੇ ਜਾਓ, ਖਤਮ। ਹੱਥ ਕਰਦਾ ਉਹ ਬਾਹਰ ਸੀ, ਗੱਡੇ ਤੇ ਲੱਦ ਕੇ ਲਿਆਏ ਸੀ ਕਿਸੇ ਸਵਾਰੀ ਤੇ, ਖਬਰ ਆ ਗਈ ਵੀ ਉਹਦਾ ਪ੍ਰਾਣ ਨਿਕਲ ਗਏ। ਸੋ ਇਹ ਰਾਜਾ ਆਪਣਾ ਬਲ ਦਿਖਾਵੇ, ਆਪਣਾ ਹੁਕਮ ਦਿਖਾਵੇ, ਇਹਦੀ ਮੌਜ ਆ, ਇਹਨੂੰ ਕੁਛ ਕਹਿ ਨਹੀਂ ਸਕਿਆ ਕਰਦਾ। ਜੀ ਜਾ ਜਾਵੇ ਤੱਤੀਆਂ ਤਵੀਆਂ ਤੇ ਵੀ ਬਹਿ ਜੂ, ਖੋਪਰੀ ਵੀ ਲਾ ਲੂਗਾ, ਬੰਦ ਬੰਦ ਵੀ ਕਟਾ ਲੂ, ਆਰੇ ਨਾਲ ਵੀ ਚੇਜੂ, ਨਾ ਜੀ ਜਾਵੇ ਫਨਾਹ ਕਰ ਦਿੰਦਾ। ਹੁਕਮ ਚੱਲਦਾ ਇਹਦਾ, ਜਾਗਾ ਕਿਹਾ ਦਰਗਾਹ ਚਲਾ। ਸੋ ਕਿਸ ਕੋ ਨਜ਼ਰ ਲਾਇਆ ਵੇ ਤਲੈ, ਉਹ ਕਿਹਨੂੰ ਨਜ਼ਰ ਥੱਲੇ ਲਿਆਉਂਦਾ? ਉਹ ਤਾਂ ਬੇਪਰਵਾਹ ਹੁੰਦਾ, ਰੰਗ ਹੱਸਾ ਰੰਗ ਰੋਵਾ, ਚੁੱਪ ਵੀ ਕਰ ਜਾਏ, ਪਰਵਾਹ ਨਹੀਂ ਕਿਸੇ ਕਿਹੜੀ ਬਾਹਰ ਸੱਸੇ ਨੇ। ਸੋ ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ ਜਿਹੜੇ ਹੁੰਦੇ ਨੇ ਬਾਦਸ਼ਾਹ ਹੋਇਆ ਕਰਦੇ ਨੇ, ਆਪਣੀ ਮੌਤ ਚ ਰਹਿੰਦੇ ਨੇ, ਕਿਉਂਕਿ ਉਹਨਾਂ ਦੀ ਬਣ ਚੁੱਕੀ ਹੁੰਦੀ ਆ ਅਕਾਲ ਪੁਰਖ ਨਾਲ। ਕਹਿੰਦੇ ਉਹਨਾਂ ਨਾਲ ਨਾ ਰੁੱਸੇ, ਤਿਸਿਓਂ ਕਿਉਂ ਮਨ ਰੁੱਸੀਏ, ਜਿਸ ਬਿਸਰੇ ਸੜੇ ਨਾ ਬਿੰਦ। ਜਿਹਦੇ ਬਿਸਰ ਨਾਲ ਇੱਕ ਬਿੰਦ ਜਿੰਨਾ ਵੀ ਨਹੀਂ ਸਰ ਸਕਦਾ, ਉਹਦੇ ਨਾਲ ਉੱਥੇ ਤਾਂ ਹੱਥ ਬੰਨਣੇ ਹੀ ਚੰਗੇ ਹੁੰਦੇ, ਆਖਣਾ ਨਹੀਂ ਚੰਗਾ ਹੁੰਦਾ। ਸੋ ਇਸ ਤਰ੍ਹਾਂ ਮਹਾਤਮਾ ਜਿਹੜੇ ਹੁੰਦੇ ਨੇ, ਇਹ ਵਾਹਿਗੁਰੂ ਦੇ ਬੰਦੇ ਹੋਇਆ ਕਰਦੇ ਨੇ, ਸਵਾਲ ਹੁੰਦਾ ਆਪਣਾ ਆਪਣਾ। ਸੋ ਉਹ ਦੁਨੀਆਂ ਨੂੰ ਉਪਦੇਸ਼ ਦਿੰਦੇ ਨੇ ਵੀ ਸਿੱਧੇ ਰਾਹ ਤੇ ਪੈ ਜਾਣ, ਗੱਲ ਸਮਝ ਆ ਜਾਵੇ, ਚੱਲ ਪੈਣ, ਇਸ ਵਾਸਤੇ ਭਲਾ ਲੋਚਦੇ ਨੇ ਹਰ ਵਾਰ। ਸੋ ਆਪਾਂ ਸਾਰੇ ਇਕੱਠੇ ਹੋਏ ਹਾਂ ਇੱਥੇ, ਸਾਰ ਦੇ ਮਹੀਨੇ ਦਾ ਵਿਚਾਰ ਕਰਿਆ। ਜੇ ਤਾਂ ਭੁੱਲੇ ਰਹਾਂਗੇ ਤਾਂ ਇਹ ਤਪਸ਼ ਅੰਦਰੋਂ ਵੀ ਜਾਲੇਗੀ ਤੇ ਬਾਹਰੋਂ ਵੀ। ਜੇ ਅਸੀਂ ਜੁੜੇ ਰਹਾਂਗੇ ਤਾਂ ਨਾਮ ਦੇ ਵਿੱਚ ਇੰਨੀ ਠੰਡਕ ਹੁੰਦੀ ਹੈ ਕਿ ਅੰਦਰ ਠੰਡਾ ਠਾਰ ਰਹਿੰਦਾ, ਜਿਹੜਾ ਮਿਲਦਾ ਉਹਨੂੰ ਵੀ ਠੰਡਾ ਕਰ ਦਿੰਦੇ। ਸੋ ਉਹਨਾਂ ਦੀ ਡਿਊਟੀ ਹੁੰਦੀ ਹੈ। ਸੋ ਮਹਾਰਾਜ ਕਹਿੰਦੇ ਵੀ ਉਹ ਪਿਆਰੇ ਉਹ ਸਾਰ ਸੁਣਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ, ਜਿਹਦੇ ਮਨ ਚ ਚਰਨਾਂ ਦਾ ਨਿਵਾਸ ਹੋ ਰਿਹਾ ਉਹਨੂੰ ਲੱਗਦਾ। ਸੋ ਇਹ ਮਹੀਨੇ ਨੂੰ ਵਿਚਾਰੋ। ਮੇਨ ਗੱਲ ਜਿਹੜੀ ਆਪਾਂ ਕਰੀਏ ਉਹਦੇ ਚ ਇਹ ਕਰੀਏ, ਜਗ ਜੀਵਨ ਪੁਰਖ ਤਿਆਗ ਹੈ, ਵਿਸਾਰਕ ਹੈ, ਤਿਆਗ ਹੈ ਮਾਨਸ ਸੰਧਿਆਸ। ਇੱਕ ਗੱਲ ਕਰੀਏ ਸਾਰੇ ਤਿੰਨ ਘੰਟੇ ਵੀ, ਜਗਜੀਵਨ ਪੁਰਖ ਵਾਹਿਗੁਰੂ ਨੂੰ ਤਿਆਗ ਕੇ ਮਨੁੱਖ ਦੀ ਤੂੰ ਆਸ ਰੱਖਦਾ, ਕਿਉਂ ਗਲਤ ਗੱਲ ਚ ਪਿਆ? ਤੂੰ ਵਾਹਿਗੁਰੂ ਦੀ ਆਸ ਰੱਖ, ਉਹਦੀ ਆਸ ਰੱਖ ਜਿਹੜਾ ਸਾਰੀਆਂ ਆਸਾਂ ਪੂਰੀਆਂ ਕਰ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ। ਜਿਹੜਾ ਸਾਰੀ ਦੁਨੀਆਂ ਨੂੰ ਦਿੰਦਾ, ਪਸ਼ੂ ਪੰਛੀਆਂ ਨੂੰ ਦਿੰਦਾ, ਕੀੜਿਆਂ ਮਕੌੜਿਆਂ ਨੂੰ ਦਿੰਦਾ, ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੰਦਾ, ਉਹਨੂੰ ਵਿਸਾਰਦਾ ਨਾ? ਉਹਨੂੰ ਨਾ ਵਿਸਾਰ, ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਪ੍ਰਾਪਤ ਹੋਇਆ, ਇਹਦਾ ਫਾਇਦਾ ਉਠਾ ਲੈ ਜਿੰਨਾ ਚਿੱਤੇ ਉਠਾ ਹੁੰਦਾ। ਅਰਦਾਸ ਕਰਿਆ ਕਰ ਵੀ ਹੇ ਵਾਹਿਗੁਰੂ ਕਿਰਪਾ ਕਰ, ਮੈਨੂੰ ਸਤਸੰਗ ਦੇ ਦੇ, ਇਹ ਜੇ ਮਿਲ ਜਾਵੇ ਤਾਂ ਰੁਚੀ ਜਾਗਦੀ ਆ, ਫਿਰ ਘਰ ਨਹੀਂ ਰਹਿ ਸਕਦਾ, ਨੱਠਿਆ ਹੀ ਆਉਂਦਾ ਵੀ ਸਤਸੰਗ ਅੱਜ ਨਹੀਂ ਮੈਂ ਘਰ ਰਹਿਣਾ। ਫਿਰ ਕੰਮ ਕੀ ਹੁੰਦਾ? ਕਿਸੇ ਦਾ ਕਦੇ ਨਹੀਂ ਖਰਾਬ ਹੋਇਆ ਅੱਜ ਤੱਕ। ਮਹਾਰਾਜ ਕਹਿੰਦੇ ਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆ। ਜਿਹੜੇ ਵਾਹਿਗੁਰੂ ਵੱਲ ਨੂੰ ਤੁਰਦੇ ਨੇ ਉਹ ਭੁੱਖੇ ਨਹੀਂ ਮਰਦੇ, ਉਹਨਾਂ ਦਾ ਕੰਮ ਪਰਮੇਸ਼ਰ ਆਪ ਕਰ ਦਿੰਦਾ, ਕਿਸੇ ਨੂੰ ਪ੍ਰੇਰ ਦੇ ਵਾਹਿਗੁਰੂ ਆਪ ਕਰਦਾ ਪ੍ਰੇਰ ਦਿੰਦਾ ਆਪਦਾ ਕੰਮ। ਸੋ ਇਹ ਤਾਂ ਸਾਧ ਜੀ ਮਨੁੱਖਾ ਜਨਮ ਮਿਲਿਆ, ਇਹਨੂੰ ਸੰਭਾਲੋ ਜੇ ਸੰਭਾਲ ਸਕਦੇ, ਨਹੀਂ ਤਾਂ ਲੰਘ ਜਾਣਾ ਹੈ। ਲੰਘਿਆ ਫੇਰ ਪਤਾ ਨੀ ਕਰੋੜ ਸਾਲ ਨਾ ਮੁੜ ਕੇ ਆਵੇ, ਹਜ਼ਾਰ ਸਾਲ ਨਾ ਆਵੇ, ਵਾਹਿਗੁਰੂ ਜਾਣੇ ਆਪਣੀ ਗਤੀ ਆਪ। ਸੋ ਮਹਾਰਾਜ ਤਾਂ ਇਹ ਕਹਿੰਦੇ ਨੇ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏਗਾ, ਫਿਰ ਦੁੱਖਾਂ ਦੇ ਵਿੱਚ ਗਿਰ ਜਾਇਆ ਕਰਦਾ ਸਾਰੇ ਪ੍ਰੇਮੀ ਪੁਰਸ਼ੋਤਰ। ਦੂਸਰਾ ਹੈ ਕਿ ਮੈਗਜ਼ੀਨ ਬਹੁਤ ਮਿਹਨਤ ਕਰੀ ਹੈ ਭਾਈਆਂ ਨੇ ਬੀਬੀਆਂ ਨੇ, ਹੁਣ ਵੀ ਜਿੱਥੇ ਦੀਵਾਨ ਲੱਗਿਆ ਸੀ ਕਾਫੀ ਕੋਈ 100 ਦੇ ਉੱਤਰ ਬਣ ਚੁੱਕੇ ਨੇ। ਸੁਖਵਿੰਦਰ ਸਿੰਘ ਨੂੰ ਮੈਂ ਕਿਹਾ ਸੀ ਮਹਾਂ ਤੁਹਾਡੇ ਇਲਾਕੇ ਚ 500 ਚਾਹੀਦਾ ਘੱਟੇਗਾ, ਠੀਕ ਹੈ ਸ਼ਹਿਰਾਂ ਚ ਵੀ ਬਣ ਰਹੇ ਨੇ, ਬੜੀ ਤੇਜ਼ੀ ਨਾਲ ਇਹਦਾ ਵਿਸਥਾਰ ਹੋ ਰਿਹਾ। ਲੇਖ ਵੀ ਜਿਹੜੇ ਇਹਦੇ ਚ ਸਮਝ ਚ ਆਉਣ ਵਾਲੇ ਸਿਖਾਲੇ ਸਿਖਾਲੇ ਔਖਿਆਂ ਨੂੰ ਸਿਖਾਲੇ ਬਣਾ ਕੇ ਲਿਖ ਦੇਈਦਾ। ਇਹਦੇ ਨਾਲ ਜਦ ਪੜੋਗੇ ਇਹ ਇੱਕ ਤਰ੍ਹਾਂ ਦਾ ਸਤਸੰਗ ਹੈ ਜੀ। ਹੁਣ ਮੈਨੂੰ ਫੋਨ ਆਇਆ ਸੀ ਅਮਰੀਕਾ ਤੇ, ਉਹ ਕਹਿੰਦੇ ਅਸੀਂ ਸਤਸੰਗ ਕਰਿਆ ਇਹ ਹੁਣ ਸ਼ੁਰੂ ਕਰ ਲਿਆ। ਉਹ ਕਹਿੰਦੇ ਮੈਗਜ਼ੀਨ ਪੜ੍ਹਨ ਤੋਂ ਬਾਅਦ ਸਾਡੇ ਹਿਰਦਿਆਂ ਦੇ ਵਿੱਚ ਕੁਛ ਲੋਚਾ ਜਾਗਦੀ ਵੀ ਮਾਨਵ ਜਨਮ ਨੂੰ ਸੁਧਾਰੀਏ। ਬੈਠੇ ਅਸੀਂ ਐਸੇ ਦੇਸ਼ ਵਿੱਚ ਹਾਂ ਜਿੱਥੇ ਇਹ ਗੱਲ ਸੋਚੀ ਨਹੀਂ ਜਾਂਦੀ, ਪਰ ਇਹਦਾ ਅਸਰ ਇੰਨਾ ਜ਼ਬਰਦਸਤ ਪੈ ਗਿਆ ਕਿ ਸਾਡੀ ਇੱਕ ਸੁਸਾਇਟੀ ਹੈ, ਸੁਸਾਇਟੀ ਬਣ ਗਈ ਨਾਮ ਜਪਣ ਵਾਲੇ। ਉਹ ਕਹਿੰਦੇ ਪਹਿਲਾਂ ਅਸੀਂ ਨਾਮ ਜਪਿਆ ਇੱਕ ਘੰਟਾ ਇਕੱਠੇ ਹੋ ਗਏ ਸਾਰੇ, ਫਿਰ ਅਸੀਂ ਫਿਲਮਾਂ ਦੇ ਵਿੱਚੋਂ ਪੁਆਇੰਟ ਕੱਢੇ ਹੋਏ ਸੀ ਉਹਨਾਂ ਉੱਤੇ ਵਿਚਾਰ ਕਰੀ, ਇੱਕ ਜਣਾ ਵਿਚਾਰ ਕਰਦਾ ਸੀ ਦੂਏ ਸੁਣਦੇ। ਮੈਂ ਕਿਹਾ ਹੁਣ ਤੁਸੀਂ ਐਂ ਕਰਿਆ ਕਰੋ ਇਹਦੇ ਵਿੱਚ ਸੰਤ ਬਚਨ ਜਿਹੜੇ ਨੇ ਇਹ 10 ਮਿੰਟ ਪੜ੍ਹ ਲਿਆ ਕਰੋ, 10 ਮਿੰਟ ਅਨੁਭਵੀ ਬਚਨ ਪੜ੍ਹ ਲਿਆ ਕਰੋ, ਇਹਨਾਂ ਨੂੰ ਵਿਚਾਰਿਆ ਕਰੋ, ਇਹਦੇ ਵਿੱਚ ਸਾਰੇ ਮੈਗਜ਼ੀਨ ਦਾ ਤੱਤ ਆ ਜਾਂਦਾ। ਉਹ ਕਹਿੰਦੇ ਠੀਕ ਹੈ ਅਸੀਂ ਐਵੇਂ ਹੀ ਕਰਾਂਗੇ। ਇੱਕ ਹੋਰ ਪ੍ਰੇਮੀ ਬੋਲਿਆ ਉਹਨੇ ਕਿਹਾ ਜੀ ਅਸੀਂ ਹੁਣ ਸਤਸੰਗ ਕਰਦੇ ਹਾਂ ਇਕੱਠੇ ਹੋ ਕੇ, ਤੁਸੀਂ ਆ ਕੇ ਸਾਡਾ ਮੰਡਲ ਕਾਇਮ ਕਰ ਦਿਓ ਸਤਸੰਗ ਦਾ, ਵੀ ਇਹ ਸਾਨੂੰ ਤਿੰਨ ਦੋਹਾਂ ਚੀਜ਼ਾਂ ਨੇ, ਫਿਲਮਾਂ ਨੇ ਤੇ ਮੈਗਜ਼ੀਨ ਨੇ ਖਿੱਚ ਕੇ ਇਸ ਰਸਤੇ ਪਾ ਦਿੱਤਾ। ਹੁਣ ਅਸੀਂ ਅਰਦਾਸ ਕਰਦੇ ਹਾਂ ਵੀ ਮਹਾਰਾਜ ਸਾਨੂੰ ਇਸ ਰਸਤੇ ਤੋਰਤਾ ਦਿੱਤਾ, ਹੁਣ ਗਾਹ ਲਈ ਜਾਏ ਵਾ, ਤੁਸੀਂ ਵਿਚਾਰ ਕਰ ਲਿਆ ਕਰੋ। ਬਾਣੀ ਦੀ ਵੀ ਉਹਦੇ ਵਿੱਚ ਵਿਚਾਰ ਹੁੰਦੀ ਹੈ, ਸਭ ਕੁਛ ਹੁੰਦਾ, ਤੁਸੀਂ ਹੌਲੀ ਹੌਲੀ ਦੇਖ ਲਿਆ ਕਰੋ, ਤੁਹਾਡੀ ਰੁਚੀ ਬਣੀ ਰਹੇਗੀ। 7 ਦਿਨਾਂ ਦਾ ਰੱਖਿਓ, ਲੰਮਾ ਨਾ ਕਰਿਓ ਵੀ 2 ਘੰਟੇ 3 ਘੰਟੇ, ਹੌਲੀ ਹੌਲੀ ਪਹਿਲਾਂ 1 ਘੰਟੇ ਤੋਂ ਸ਼ੁਰੂ ਕਰੋ, ਵਿਚਾਰ ਕਰਿਆ ਕਰੋ, ਮਹਾਰਾਜ ਤੁਹਾਨੂੰ ਰਾਹ ਦੱਸ ਦੇਣਗੇ। ਸੋ ਇਹ ਅਧਿਆਤਮਵਾਦ ਦਾ ਮੈਗਜ਼ੀਨ ਹੈ, ਇਹ ਕਹਾਣੀਆਂ ਕਹਾਣੀਆਂ ਨਹੀਂ ਇਹਦੇ 'ਚ, ਨਾ ਕੋਈ ਰਾਜਸੀ ਗੱਲ 'ਤੇ ਅਸੀਂ ਨੇੜੇ ਆਉਂਦੇ ਹਾਂ, ਕਿਉਂਕਿ ਰਾਜਸੀ ਬੇਅੰਤ ਹੈ, ਨਾ ਅਸੀਂ ਤਰਕ ਬਤਰਕ ਦੇ ਵਿੱਚ ਪੈਂਦੇ ਹਾਂ ਵੀ ਉਹ ਮਾੜਾ ਜੀ ਫਲਾਣਾ ਸੰਤ ਮਾੜਾ ਫਲਾਣਾ ਤਿੰਕਾ ਹੈ, ਨਾ ਸਾਨੂੰ ਲੋੜ ਨਹੀਂ, ਅਸੀਂ ਤਾਂ ਜਿੱਥੇ ਸਭ ਕੁਝ ਖਤਮ ਹੋ ਜਾਂਦਾ ਉਸ ਤੋਂ ਗਾਹਾਂ ਸ਼ੁਰੂ ਕਰਦੇ। ਉਹਦਾ ਲਾਭ ਕੀ ਹੋਏਗਾ, ਜਿਹੜੇ ਪੜ੍ਹਨਗੇ ਉਹ ਬਚਣਗੇ, ਸਤਸੰਗ ਇੱਕ ਤਰ੍ਹਾਂ ਦਾ ਘਰ ਵਿੱਚ ਹੋ ਜਾਏਗਾ, ਪੁਸਤਕ ਦਾ ਸਤਸੰਗ ਬੜੀ ਵੱਡੀ ਚੀਜ਼ ਹੈ। ਸੋ ਇਹਦੇ ਨਾਲ ਜੇ ਆ ਨਹੀਂ ਸਕਦੇ ਤਾਂ ਵੀ ਅਸੀਂ ਘਰ ਬੈਠੇ ਲਾਹਾ ਲਈ ਜਾਵਾਂਗੇ, ਬਾਣੀ ਸਮਝ ਚ ਆਉਣ ਲੱਗ ਜਾਏਗੀ, ਬਾਣੀ ਦੇ ਸਿਧਾਂਤਾਂ ਨੂੰ ਸਮਝ ਲਾਂਗੇ, ਕਿਉਂਕਿ ਬੜੀ ਸਰਲ ਬੋਲੀ ਦੇ ਵਿੱਚ ਬਚਨ ਕੀਤੇ। ਸੋ ਇਹਨੂੰ ਜਿੰਨਾ ਵੱਧ ਤੇ ਵੱਧ ਤੁਸੀਂ ਹੋਰ ਵਧਾ ਸਕੋ ਵਧਾਉਣ ਦੀ ਕੋਸ਼ਿਸ਼ ਕਰੋ। ਮੈਗਜ਼ੀਨ ਇਹ ਹਿੰਦੀ ਵਿੱਚ ਨਿਕਲਣ ਲੱਗ ਗਿਆ ਤੇ ਹੌਲੀ ਹੌਲੀ ਜਦੋਂ ਸਮਾਂ ਆਇਆ ਇਹ ਇੰਗਲਿਸ਼ ਵਿੱਚ ਵੀ ਨਿਕਲਣ ਲੱਗ ਜਾਏਗਾ। ਬਾਹਰੋਂ ਫੋਨ ਆਉਂਦੇ ਨੇ ਵੀ ਤੁਸੀਂ ਗੋਰਿਆਂ ਨੂੰ ਜਦ ਅਸੀਂ ਸੁਣਾਉਂਦੇ ਹਾਂ ਉਹ ਕਹਿੰਦੇ ਵੀ ਇੰਗਲਿਸ਼ 'ਚ ਹੋਵੇ ਤਾਂ ਅਸੀਂ ਮੈਂਬਰ ਬਣ ਜਾਈਏ, ਕਹਿੰਦੇ ਸਾਨੂੰ ਇਹ ਇੰਗਲਿਸ਼ ਆਉਂਦੀ ਨਹੀਂ ਹੈ, ਤੁਸੀਂ ਉਹ ਬਣਾ ਕੇ ਭੇਜ ਦਿਓ। ਉਹਨਾਂ ਦੇ ਮਨ ਵਿੱਚ ਇੰਨਾ ਚਾਅ ਆਉਂਦਾ ਕਿ ਅਸੀਂ ਤਾਂ ਪੜ੍ਹਦੇ ਹਾਂ ਇਹ ਦੂਰ ਸਹੀ ਪੜ੍ਹਾਈਏ, ਹੁਣ ਮੰਦਰਾਂ ਦੀ ਲਿਸਟ ਮੇਰੇ ਕੋਲ ਭੇਜੀ ਵੀ ਇਹਨਾਂ ਮੰਦਰਾਂ ਨੂੰ ਹਿੰਦੀ ਦੇ ਮੈਗਜ਼ੀਨ ਜ਼ਰੂਰ ਭੇਜੋ। ਹੁਣ ਅਸੀਂ ਉਹਨਾਂ ਮੰਦਰਾਂ ਨੂੰ ਵੀ ਭੇਜ ਦਿਆ ਕਰਨੇ ਨੇ ਤਾਂ ਕਿ ਉਹ ਵੀ ਪੜ੍ਹਨ, ਇਹਦਾ ਸ਼ਬਦ ਦਾ ਲੰਗਰ ਚੱਲ ਰਿਹਾ, ਇਹਦੇ 'ਚ ਨਾ ਮੁਨਾਫੇ ਦੀ ਕੋਈ ਬਾਤ ਹੈ ਨਾ ਘਾਟੇ ਦੀ ਹੈ, ਸੰਗਤਾਂ ਦੀ ਚੀਜ਼ ਹੈ, ਸੰਗਤਾਂ ਨੇ ਚਲਾਉਣੀ ਹੈ, ਸਾਨੂੰ ਕੋਈ ਘਾਟਾ ਹੀ ਨਹੀਂ, ਸਾਨੂੰ ਕਹਿਣ ਦੀ ਲੋੜ ਹੀ ਨਹੀਂ ਹੈ ਵੀ ਭਾਈ ਮਾਇਆ ਦੋ, ਮਾਇਆ ਵੇਲੇ ਸੇਟਾ ਖੜਾ ਕਰ ਦਿੰਦੀ ਹੈ ਵਾਧੂ ਦਾ। ਬਸ ਇਹ ਕੁਦਰਤੀ ਚ ਕੰਮ ਚੱਲਣਾ, ਕੁਦਰਤ ਵੱਲੋਂ ਸ਼ੁਰੂ ਹੋਇਆ, ਇਹ ਚੱਲਦਾ ਹੀ ਰਹਿਣਾ। ਪਬਲਿਕ